ਭਾਈ ਕਿਰਪਾ ਸਿੰਘ ਦੀ ਅੰਤਰਜਮਤਾ ਤੇ ਜੇਲ੍ਹ ਚ ਹੋਰ ਸਖਤੀਆਂ। ਸਾਡੇ ਸਾਥੀਆਂ ਵਿਚੋਂ ਇਕ ਸਾਥੀ ਵੀਰ ਸ੍ਰੀ ਭਾਈ ਕਿਰਪਾ ਸਿੰਘ ਜੀ ਲੰਗ ਮਜ਼ਾਰੀ ਵਾਲੇ ਕਿਸੇ ਗੋਝ ਬਿਮਾਰੀ ਕਰਕੇ ਐਸੇ ਆਤਰ ਹੋ ਗਏ ਕਿ ਉਨ੍ਹਾਂ ਦੀ ਸਰੀਰਕ ਨਿਰਬਲਤਾ ਅੱਤ ਦਰਜੇ ਨੂੰ ਪਹੁੰਚ ਗਈ ਤੇ ਇਨ੍ਹਾਂ ਦਾ ਕਰੰਗਾ ਹਿੱਲਣ ਲੱਗ ਗਿਆ। ਸਰੀਰ ਸਥੂਲਤਾ ਖੁਰਦੀ ਖੁਰਦੀ ਐਸੀ ਖੁਰੀ ਕਿ ਨਿਰੀ ਸੂਖਮਤਾ ਹੀ ਉਭਰ ਆਈ। ਬਸ ਪੰਜ ਭੂਤ ਕੀ ਪਿੰਜਰੇ ਅੰਦਰ ਸਵਾਸ ਹੀ ਸਵਾਸ ਚੱਲਦੇ ਦਿਸਣ। ਬਥੇਰੀਆਂ ਦਾਰੂਆਂ ਡਾਕਟਰਾਂ ਨੇ ਦਿੱਤੀਆਂ ਪਰ ਇਕ ਰਾਸ ਨਾ ਆਈ। ਇਕ ਦਿਨ ਆਸ ਨਿਰਾਸੇ ਹਵਾਸ ਭਰਾਸੇ ਹੋ ਕੇ ਮੈਨੂੰ ਪੁੱਛਣ ਲੱਗੇ ਕਿ ਕੋਈ ਉਪਾਉ ਦੱਸੋ। ਦਾਸ ਨੇ ਆਖਿਆ, ਉਪਾਵਾਂ ਸਿਰ ਉਪਾਉ ਹੈ, ਨਾਉਂ ਪ੍ਰਾਪਤ ਹੋਏ। ਉਨ੍ਹਾਂ ਆਖਿਆ, ਨਾਮ ਕਿਵੇਂ ਪ੍ਰਾਪਤ ਹੋਵੇ? ਦਾਸ, ਸਤਿਗੁਰੂ ਨਾਨਕ ਦੇਵ ਜੀ ਦਾ ਧਿਆਨ ਧਰੋ। ਦਾਸ ਤਾਂ ਇਤਨੀ ਗੱਲ ਸਹਿਜ ਸਪਾਏ ਆਖ ਕੇ ਚਲਿਆ ਆਇਆ। ਵੀਰ ਕਿਰਪਾ ਸਿੰਘ ਨੇ ਚੌਂਪ ਨਾਲ ਇਹ ਗੱਲ ਸੰਭਾਲ ਲਈ। ਮਰਨ ਦੀ ਚਿੰਤਾ ਤੇ ਜੀਵਨ ਦੀ ਆਸ ਤੋਂ ਉਹ ਅੱਗੇ ਹੀ ਨਿਸ਼ਚਿੰਤ ਨਿਰਾਸ਼ ਹੋ ਚੁੱਕੇ ਸਨ। ਇਕਦਮ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਨ ਵੱਲ ਵੀਰ ਦੀ ਸੁਰਤੀ ਬਿਰਤੀ ਨਿਸਲ ਹੋ ਕੇ ਜੁੱਟ ਗਈ। ਸਰੀਰ ਪਹਿਲਾਂ ਹੀ ਸਿਥਲ ਹੋਇਆ ਪਿਆ ਸੀ, ਸੁਰਤੀ ਅਜਿਹੀ ਟਿੱਕੀ ਕਿ ਇਹੋ ਧਿਆਨ ਮਨ ਧਾਰ ਕੇ ਅਫੁਰ ਹੋ ਗਏ ਅਤੇ ਸੁਖੈਨ ਹੀ ਦਿਵ ਦ੍ਰਿਸ਼ਟੀ ਵਾਲੀਆਂ ਸਿੱਧੀਆਂ ਫੁਰਨ ਲੱਗ ਪਈਆਂ ਜੋ ਉਸ ਤੋਂ ਸੰਭਾਲੀਆਂ ਨਾ ਜਾਣ ਤੇ ਫੁੱਟ ਫੁੱਟ ਪੈਣ। ਸੁਪਨ ਚਮਤਕਾਰ ਤੇ ਭਾਈ ਕਿਰਪਾ ਸਿੰਘ ਦੀਆਂ ਪੇਸ਼ੀਨ ਗੋਈਆਂ। ਫਾਕੇ ਕੜਾਕੇ ਦੀ 17ਵੀਂ ਪੂਰੀ ਹੋਣ ਪਰ ਵੀ ਫਾਕੇ ਮਸਤ ਫਕੀਰ ਨੂੰ ਫਾਕੇ ਵੱਲੋਂ ਉੱਕੀ ਹੀ ਬੇਫਿਕਰੀ ਅਤੇ ਬੇਪਰਵਾਹੀ ਸੀ। ਅਚਿੰਤੇ ਹੀ ਫਾਕੇ ਕੜਾਕਿਆਂ ਦੇ ਮੋਰਚੇ ਲੱਗੇ ਤੇ ਅਚਿੰਤੇ ਹੀ ਟੁੱਟਣਗੇ ਤਾਂ ਤੋੜ ਲਵਾਂਗੇ। ਬੇਸਬਰੀ ਜਾਂ ਵਿਆਕੁਲਤਾ ਕੋਈ ਨਹੀਂ ਵਿਆਪ ਰਹੀ ਸੀ। ਬੜੇ ਲੰਮੇ ਦਾਈਏ ਰੱਖੇ ਹੋਏ ਸਨ ਕਿ ਅਚਨਚੇਤ ਹੀ 17ਵੀਂ ਦੀ ਰਾਤ ਨੂੰ ਉਧਰਪੂਰਨਾ ਦੇ ਕੁਝ ਅਚਰਜ ਸਮਾਨ ਸੁਪਨ ਚਮਤਕਾਰ ਅੰਦਰ ਵੱਜ ਕੇ ਦਿਸੇ। 2 ਵਜੇ ਤੋਂ ਪਹਿਰ ਰਾਤ ਰਹਿੰਦੀ ਨਿਤ ਕਿਰਿਆ ਅਨੁਸਾਰ ਜਦੋਂ ਅੰਮ੍ਰਿਤ ਬਾਣੀ ਦੀ ਅੰਮ੍ਰਿਤ ਵਰਖਾ ਦਾ ਅੰਮ੍ਰਿਤ ਪ੍ਰਭਾਵ ਗਹਿ ਗੱਚ ਹੋ ਕੇ ਨਵ ਨਾਵ ਨੂੰ ਸਹਿਰਾਬ ਕਰਕੇ ਅੰਮ੍ਰਿਤ ਕਲਾ ਵਰਤਾ ਚੁੱਕਾ ਅਤੇ ਨਾਮ ਅਭਿਆਸ ਦੁਆਰਾ ਕੰਵਲ ਵਿਗਾਸੀ ਰਹੱਸ ਲਵਲੀਨਤਾ ਦੇ ਜੋ ਆਨੰਦੀ ਅਟਾਰੀਆਂ ਉੱਤੇ ਚਾੜ ਕੇ ਆਤਮ ਬਿਰਤੀ ਨੂੰ ਗੁਣ ਗੁੰਫ ਬੈਠਿਆ ਤਾਂ ਇਕ ਅਮਰ ਬਹਿਸ਼ਤੀ ਬਹਾਰ ਦਾ ਸਮਾਂ ਵੱਜ ਗਿਆ। ਬੰਦੀਖਾਨੇ ਦੀ ਕੋਠੀ ਬਾਗੇ ਰੁਜ਼ਵਾਨ ਦਾ ਜ਼ਨਤੀ ਰੋਜ਼ਾ ਸੁਰਗੀ ਮਹਿਲ ਬਣ ਗਈ। ਕੋਠੀ ਦੇ ਬੂਹੇ ਅੱਗੇ ਇਕ ਪਾਰਾ ਜਾਤੀ ਬਿਰਖ ਆਣ ਉੱਗਿਆ। ਉਸ ਨੂੰ ਬੜੇ ਰਸ ਕਰਸੀਮ ਫਲ ਵੀ ਲੱਗ ਗਏ ਜੋ ਤਰਬੂਜ ਜਿੱਡੇ ਵੱਡੇ ਹਨ। ਖਰਬੂਜਿਆਂ ਤੇ ਸਰਦਿਆਂ ਸਾਰਖੇ ਪੱਕੇ ਹੋਏ ਹਨ ਤੇ ਅੰਬ ਵਾਂਗੂ ਟਸ ਟਸ ਕਰਦੇ ਹਨ। ਮੈਂ ਅੱਗੇ ਅਜਿਹੇ ਫਲ ਕਦੇ ਨਹੀਂ ਸਨ ਡਿੱਠੇ। ਉਹ ਲਓ ਆਪੇ ਹੀ ਡਾਲੀਆਂ ਨਾਲ ਟੁੱਟ ਟੁੱਟ ਕੇ ਕਿਰਨ ਲੱਗ ਪਏ ਅਤੇ ਰੁੜ ਰੁੜ ਕੇ ਮੇਰੀ ਕੋਠੀ ਵੱਲ ਅੰਦਰ ਵਾਰ ਨੂੰ ਆਈ ਜਾਣ। ਚੌਹਾਂ ਖੂੰਜਿਆਂ ਕੋਨਿਆਂ ਵਿਚ ਤਕੜੇ ਤਕੜੇ ਢੇਰ ਲੱਗ ਗਏ। ਜਦੋਂ ਮੈਂ ਉਨ੍ਹਾਂ ਵਿਚੋਂ ਇਕ ਨੂੰ ਚੀਰਕ ਫੜ ਕੇ ਤੇ ਚੱਕ ਕੇ ਦੇਖਿਆ ਤਾਂ ਵਿਚੋਂ ਨਾਲੇ ਖਰਬੂਜੇ ਦਾ ਸਵਾਦ ਆਵੇ, ਨਾਲੇ ਤਰਬੂਜ ਦਾ, ਨਾਲੇ ਅੰਬ ਦਾ, ਨਾਲੇ ਸਰਦੇ ਦਾ, ਚਾਰੇ ਸਵਾਦ ਆਵਣ। ਉਵੇਂ ਚੌਹਾਂ ਫਲਾਂ ਦੇ ਸਮਿਲਿਤ ਸਵਾਦ ਵਿਚੋਂ ਭਾਂਤੀ ਭਾਂਤੀ ਸਵਾਦ ਰਸ ਟਪਕਣ। ਇਸ ਨਿਖੜੰਮੀ ਜਹੀ ਰਸ ਰਸੀ ਵਾਲੇ ਚਮਤਕਾਰ ਨੇ ਮੇਰੀ ਆਤਮਾ ਆਨੰਦੀ ਸਾਰੀ ਖੇਡ ਨੂੰ ਬੇਰਸਾ ਜਿਹਾ ਕਰ ਦਿੱਤਾ ਅਤੇ ਮੈਂ ਉਕਤਾਉਣ ਹੀ ਲੱਗਾ ਸੀ ਕਿ ਕੋਠੀ ਦਾ ਜੰਗਲਾ ਖੜਕਿਆ ਤੇ ਖੜਕ ਕੇ ਖੁੱਲ ਗਿਆ। ਨਾਲ ਹੀ ਮੇਰੀ ਅੱਖ ਖੁੱਲ ਗਈ। ਦੇਖਾਂ ਤਾਂ ਦਿਨ ਚੜ ਆਇਆ ਹੈ ਅਤੇ ਲਾਕਅਪ ਵਾਲਾ ਸਿਪਾਹੀ ਮੂਹਰੇ ਖੜਾ ਚਾਬੀਆਂ ਖੜਕਾ ਰਿਹਾ ਹੈ ਤੇ ਬਲ ਮਹਿਲਾ ਰਿਹਾ ਹੈ। ਮੈਂ ਬੂਹਿਓਂ ਬਾਹਰ ਨਿਕਲ ਕੇ ਜਲ ਪੰਪ ਉੱਤੇ ਜਾ ਕੇ 5 ਇਸ਼ਨਾਨਾ ਕਰਨ ਲੱਗਾ ਤਾਂ ਸਾਹਮਣੇ ਦੀ ਕੋਠੀ ਵਿਚੋਂ ਭਾਈ ਕਿਰਪਾ ਸਿੰਘ ਬੋਲਿਆ, ਛੇਤੀ ਅੰਦਰ ਆ ਕੇ ਮੇਰੀ ਇਕ ਗੱਲ ਸੁਣ ਜਾਵੋ। ਮੈਂ ਪਹਿਰੇਦਾਰਾਂ ਦੀ ਅੱਖ ਵਿਚਾ ਕੇ ਅੰਦਰ ਗਿਆ ਕਿਉਂਕਿ ਇਕ ਦੂਜੇ ਨਾਲ ਗੱਲ ਕਰਨਾ ਅਤੇ ਇਕ ਦੂਜੇ ਦੀ ਕੋਠੀ ਅੰਦਰ ਜਾਣਾ ਮਨਾ ਸੀ। ਤਾਂ ਕਿਰਪਾ ਸਿੰਘ ਪੁੱਟ ਪੁੱਟ ਟੇਵੇ ਲਾਉਣ ਲੱਗ ਪਿਆ, ਭਾਈ ਸਾਹਿਬ ਜੀ ਅੱਜ ਤੋਂ ਤੁਹਾਨੂੰ 5 ਪਪੀਤੇ ਰੋਜ਼ ਮਿਲਿਆ ਕਰਨਗੇ। ਮੈਂ ਅੱਜ ਰਾਤ ਪ੍ਰਤੱਖ ਤੌਰ ਤੇ ਪਪੀਤੇ ਤੁਹਾਡੀ ਕੋਠੀ ਅੰਦਰ ਮੀਂਹ ਵਾਂਗੂ ਵਰਦੇ ਡਿੱਠੇ ਹਨ ਅਤੇ ਤੁਹਾਡੀ ਕੋਠੀ ਦੇ ਚਾਰੇ ਖੂੰਜੇ ਪਪੀਤਿਆਂ ਨਾਲ ਭਰੇ ਹੋਏ ਵੇਖੇ ਹਨ। ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ ਕਿ ਪਪੀਤੇ ਕੀ ਹੁੰਦੇ ਹਨ? ਅੱਜ ਪਹਿਲੇ ਦਿਨ ਮੈਂ ਇਹ ਨਾਂ ਸੁਣਿਆ ਸੀ। ਉਸ ਆਖਿਆ, ਅਰਿੰਡ ਖਰਬੂਜਿਆਂ ਨੂੰ ਪਪੀਤੇ ਕਹਿੰਦੇ ਹਨ। ਮੈਂ ਅਰਿੰਡ ਖਰਬੂਜੇ ਦਾ ਨਾਂ ਤਾਂ ਸੁਣਿਆ ਸੀ ਪਰ ਡਿੱਠਾ ਕਦੇ ਨਹੀਂ ਸੀ। ਉਸ ਤੋਂ ਸ਼ਕਲ ਸ਼ਬਾਹਤ ਪੁੱਛੀ, ਜਦ ਉਸ ਦੱਸੀ ਤਾਂ ਐਨ ਉਸੇ ਨਾਲ ਰਲੀ ਜੋ ਮੈਂ ਸੁਪਨ ਚਮਤਕਾਰ ਅੰਦਰ ਇਸੇ ਰਾਤ ਡਿੱਠੀ ਸੀ। ਮੈਂ ਉਸ ਨੂੰ ਇਤਨੀ ਗੱਲ ਆਖ ਕੇ ਮੁੜ ਆਇਆ ਕਿ ਇਹੋ ਜਿਹੀਆਂ ਪੀਰੀਆਂ ਹੁਣੇ ਤੋਂ ਲਾਉਣ ਲੱਗ ਪਏ ਹੋ ਤਾਂ ਅੱਗੇ ਕੀ ਠਿਕਾਣਾ। ਇਨ੍ਹਾਂ ਭੇਦਾਂ ਨੂੰ ਵਿੱਚੇ ਵਿੱਚ ਹਜ਼ਮ ਕਰੀ ਅਤੇ ਅੰਦਰ ਹੀ ਜਰੀ, ਕਿਤੇ ਲਿਖਾਵੀ ਨਾ। ਪਰ ਮੈਨੂੰ ਕੀ ਪਤਾ ਸੀ ਕਿ ਇਨ੍ਹਾਂ ਪੀਰੀਆਂ ਨੇ ਪੈਰ ਤੇ ਪ੍ਰਤਮ ਦਿਖਾਣੇ ਹਨ। ਮਸਾਂ ਘੰਟਾ ਡੂਢ ਘੰਟਾ ਹੀ ਬੀਤਿਆ ਹੋਣਾ ਹੈ ਕਿ ਮੈਡੀਕਲ ਅਫਸਰ ਤੇ ਜੇਲ੍ਹ ਸੁਪਰਡੈਂਟ ਆਈ ਜੀ ਸਣੇ ਮੇਰੀ ਕੋਠੀ ਦੇ ਬੂਹੇ ਅੱਗੇ ਆਣ ਖਲੋਤੇ ਅਤੇ ਆਪਸ ਵਿਚ ਕੁਛ ਗੁਪਤੋ ਗੁਪਤੀ ਗਿੱਟ ਮਿੱਟ ਕਰਕੇ ਮੇਰਾ ਹਿਸਟਰੀ ਟਿਕਟ ਹੱਥ ਵਿਚ ਫੜ ਕੇ ਨਾਲ ਲੈ ਗਏ। ਉਦੋਂ ਹੀ ਪਤਾ ਲੱਗਾ ਕਿ ਅੱਧੇ ਘੰਟੇ ਪਿੱਛੋਂ ਨਾਲੇ ਤਾਂ ਮੇਰਾ ਹਿਸਟਰੀ ਟਿਕਟ ਵਾਪਸ ਆ ਗਿਆ, ਨਾਲੇ ਤਿੰਨ ਪਪੀਤੇ ਨਾਲ ਆ ਗਏ। ਹਿਸਟਰੀ ਟਿਕਟ ਤੇ ਪੜ ਕੇ ਦੇਖਿਆ ਤਾਂ ਮੈਡੀਕਲ ਅਫਸਰ ਦਾ ਇਹ ਲਿਖਿਆ ਹੋਇਆ ਸੀ, ਡਾਕਟਰੀ ਵਜੂਹਾਤ ਪਰ ਸੁਬਹ ਸ਼ਾਮ ਦੀ ਖੁਰਾਕ ਲਈ ਪੰਜ ਪਪੀਤੇ। ਮੈਂ ਪੜ ਕੇ ਲਿਆਉਣ ਵਾਲੇ ਨੂੰ ਆਖਿਆ, ਭਾਈ ਇਹ ਤਾਂ ਪੰਜ ਲਿਖੇ ਹਨ, ਤੂੰ ਤਿੰਨ ਲਿਆ ਹੈ, ਦੋ ਕਿੱਥੇ ਹਨ? ਉਸ ਆਖਿਆ ਦੋ ਆਥਣੇ ਮਿਲਣਗੇ। ਗੱਲ ਕੀ, ਅੱਜ ਤੋਂ ਫਲੋਹਾਰ ਮਿਲਣ ਲੱਗ ਪਿਆ ਤੇ ਸੁਪਨਾ ਸੱਚ ਹੋ ਗਿਆ। ਕਿਰਪਾ ਸਿੰਘ ਦੇ ਟੇਵੇ ਵੀ ਪੂਰੇ ਦੇ ਪੂਰੇ ਹੀ ਉਤਰੇ ਅਤੇ ਫਾਕੇ ਕੜਾਕੇ ਟੁੱਟੇ। ਪਪੀਤਿਆਂ ਨੂੰ ਖਾਧਾ ਤਾਂ ਐਨ ਉਹ ਜਿਹਾ ਭੰਤ ਤੋਂ ਭੰਤੀ ਸਵਾਦ ਆਵੇ ਜੋ ਸੁਪਨੇ ਅੰਦਰ ਚੱਖਿਆ ਸੀ। ਬਾਅਦ ਸੁਪਨਾ ਗੱਫੇ ਲੱਗਣ ਲੱਗ ਪਏ ਪਪੀਤਿਆਂ ਦੇ ਅਤੇ ਮਹੀਨਾ ਦੋ ਮਹੀਨੇ ਲਗਾਤਾਰ ਲੱਗਦੇ ਗਏ। ਜਦੋਂ ਰੱਬ ਅੰਬਰਾਵਿਆ ਇਹ ਫਲੋਹਾਰੀ ਰਿਜ਼ਕ ਲੁਣ ਚੁਣ ਪੁੰਚ ਲਿਆ, ਅਰਥਾਤ ਜਿੰਨੇ ਕੁ ਚਾਰੇ ਕੋਨਿਆਂ ਵਿਚ ਪਪੀਤਿਆਂ ਦੇ ਅੰਬਾਰ ਲੱਗਿਆ ਦੇਖਿਆ ਸੀ, ਸੋ ਭੁਗਤ ਚੁੱਕਿਆ ਤਾਂ ਹੋਰ ਚਮਤਕਾਰੀ ਦ੍ਰਿਸ਼ ਦਰਸੀਵੇ ਗਏ। ਐਦਕੀ ਦੇ ਦ੍ਰਿਸ਼ ਚਮਤਕਾਰ ਅੰਦਰ ਕੀ ਡਿੱਠਾ ਕਿ ਇਕ ਸਫੇਦ ਬੁਰਾਕ ਸੰਗਮਰਮਰ ਦਾ ਮਹਿਲ ਜਿਹਾ ਉਸਰ ਕੇ ਮੇਰੇ ਅੱਗੇ ਆਣ ਖਲੋਤਾ। ਇਸ ਦੇ ਹੇਠ ਵਾਰ ਨੂੰ ਦੇਖਾਂ ਤਾਂ ਰਬੜ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ। ਮੈਂ ਟੂਟੀਆਂ ਵੱਲ ਔਲਿਆ ਕਿ ਜਲ ਹੀ ਕੱਢ ਕੇ ਵੇਖੀਏ, ਜਾਂ ਜਲ ਕੱਢਣ ਲੱਗਾ ਤਾਂ ਟੂਟੀਆਂ ਦੇ ਬਲੌਰੀ ਥਾਣ ਬਣ ਗਏ ਅਤੇ ਵਿਚੋਂ ਦੁੱਧ ਚੋਣ ਲੱਗ ਪਿਆ। ਮੈਂ ਨਾ ਗੋਲਿਆ ਤੇ ਇਸ ਨੂੰ ਵੀ ਇਕ ਸੁਪਨਾ ਹੀ ਜਾਣਿਆ। ਦਿਨ ਚੜੇ ਕੋਠੀਆਂ ਖੁੱਲੀਆਂ ਤਾਂ ਭਾਈ ਕਿਰਪਾ ਸਿੰਘ ਭੱਜਾ ਭੱਜਾ ਆਪਣੀ ਕੋਠੀ ਵਿਚੋਂ ਮੇਰੀ ਕੋਠੀ ਵਿਚ ਆਣ ਵੜਿਆ ਤੇ ਮੁਠਾਰ ਮੁਠਾਰ ਕੇ ਆਖਣ ਲੱਗਾ, ਭਾਈ ਸਾਹਿਬ ਜੀ ਅੱਜ ਤੁਹਾਨੂੰ ਇਕ ਗਊ ਦੁੱਧ ਚੋਣ ਨੂੰ ਮਿਲਣੀ ਹੈ। ਚਿੱਟੀ ਸਫੈਦ ਗਊ ਹੋਊ, ਮੱਲੀ ਹੋਈ, ਉੱਚੇ ਕੱਦ ਦੀ ਪਰ ਮੀਣੀ ਗਊ ਹੈ ਜੋ ਤੁਹਾਨੂੰ ਮਿਲਣੀ ਹੈ। ਸੋਹਣਾ ਚਿੱਟਾ ਬਛੜਾ ਹੈ ਉਸਦਾ, ਅਜੇ ਸੱਜ ਲਵੇਰ ਹੀ ਹੈ। ਸਿਰ ਪੱਕੇ ਦਾ ਇਕ ਮਾਪ ਮੈਂ ਵੇਖਿਆ ਹੈ, ਦੋਹੀ ਵਕਤੀ ਦੋ ਮਾਪ ਮਿਲਣਗੇ ਪਰ ਦੋ ਦੇ ਚਾਰ ਪੰਜ ਛੇ ਹੋ ਜਾਇਆ ਕਰਨਗੇ, ਇਹ ਗੱਲ ਪੱਕ ਕਰਕੇ ਜਾਣੋ। ਮੈਂ ਇਹ ਕੁਛ ਪ੍ਰਤੱਖ ਵੇਖਿਆ ਹੈ, ਜਿਵੇਂ ਮੇਰੀ ਪਪੀਤਿਆਂ ਵਾਲੀ ਗੱਲ ਅੱਗੇ ਸੱਚੀ ਹੋਈ ਹੈ, ਇਹ ਵੀ ਸੱਚੀ ਕਰ ਜਾਣੋ। ਮੈਂ ਉਸ ਨੂੰ ਘੂਰ ਕੇ ਆਖਿਆ, ਉਹ ਤੂੰ ਕਿੱਧਰਲਾ ਔਲੀਆ ਬਣ ਗਿਓ, ਤੈਥੋਂ ਵਸਤ ਸੰਭਾਲੀ ਨੀ ਜਾਂਦੀ, ਐਵੇਂ ਉਛਲ ਉਛਲ ਕਾਹਨੂੰ ਪੈਂਦਾ ਹੈ, ਜਬਤ ਕਰਕੇ ਨੀ ਰੱਖਦਾ, ਤੇਰਾ ਜਰਾ ਵੀ ਹਾਜ਼ਮਾ ਨਹੀਂ, ਦੇਖੀ ਖੁੱਲ ਖੇਡ ਨਾ ਕਰ ਦੇਵੀ ਅਤੇ ਇਨ੍ਹਾਂ ਸਿੱਧ ਦ੍ਰਿਸ਼ਟੀਆਂ ਵਿਖੇ ਉਲਝ ਕੇ ਨਾਟਕ ਜਾਵੀ। ਗੁਰਮਤ ਨਾਮ ਸਮਰਗੀਆਂ ਦੀ ਤਾਂ ਇਹ ਖੱਬੇ ਹੱਥ ਦੀ ਖੇਡ ਹੈ, ਪਰਮਾਰਥ ਪਥੀ ਤਾਂ ਇਨ੍ਹਾਂ ਗੱਲਾਂ ਦਾ ਗੋਗ ਮੇ ਹੀ ਨਹੀਂ ਕਰਦੇ, ਨਹੀਂ ਤਾਂ ਉਰੇ ਹੀ ਨਾ ਉਰਜ ਕੇ ਅਟਕ ਰਹਿਣ। ਯਾਦ ਰੱਖ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੇ ਮਨ ਆਏ। ਨਾਮ ਰਸੀਆਂ ਦੇ ਨਿਕਟ ਇਹੋ ਸ਼ਾਰਸ ਹੈ, ਅਵਰਾ ਸਾਧ ਹੈ। ਤੈਨੂੰ ਅਜੇ ਗੁਰਮਤ ਨਾਮ ਵੀ ਪ੍ਰਾਪਤ ਨਹੀਂ ਹੋਇਆ, ਅਜੇ ਤਾਈ ਤਾਂ ਨਿਰੀ ਗੁਰੂ ਨਾਨਕ ਦੇਵ ਜੀ ਵੱਲ ਧਿਆਨ ਬਿਰਤੀ ਨੇ ਹੀ ਚਮਤਕਾਰ ਦਿਖਾਏ ਹਨ। ਜੇ ਗੁਪਤ ਵਰਤੇਗਾ ਤਾਂ ਅਗਾਹਾਂ ਤੁਰ ਹੋਊ ਅਤੇ ਸੱਚੇ ਪਰਮਾਰਥੀ ਰੰਗ ਲੱਗਣਗੇ, ਨਹੀਂ ਤਾਂ ਜੇ ਜਣੇ ਖਣੇ ਨੂੰ ਦੱਸ ਕੇ ਆਪਣੇ ਜੌਹਰ ਜਿੱਤ ਲਾਉਣ ਲੱਗ ਪਿਆ ਤਾਂ ਖੇਡ ਇੱਥੇ ਹੀ ਖਲੋ ਜਾਊ। ਜਾ ਭੱਜ ਜਾ ਆਪਣੀ ਕੋਠੀ ਵਿਚ ਚੁੱਪ ਕਰਕੇ ਜਾ ਬੈਠ ਅਤੇ ਸਿਮਰਨ ਦੀ ਦਾਤ ਚਾਹਣਾ ਮੰਗ। ਕਿਰਪਾ ਸਿੰਘ ਤਾਂ ਪਿਛਲੇ ਪੈਰੀ ਠੁਮਕ ਠੁਮਕ ਕਰਦਾ ਮੁੜ ਗਿਆ, ਅਰ ਮੈਂ ਲੱਗਾ ਦੁੱਧ ਦੋਣ ਦੀਆਂ ਤਿਆਰੀਆਂ ਕਰਨ ਅਤੇ ਬਾਟੇ ਬਾਲਟੀਆਂ ਨੂੰ ਸੋਧੇ ਦੇਣ, ਕਿਉਂਕਿ ਮੈਨੂੰ ਨਿਸ਼ਚਾ ਸੀ ਕਿ ਇਹ ਪ੍ਰਥਮ ਵੀ ਤਾਬੜ ਤੋਰ ਪੂਰਾ ਹੋ ਜਾਣਾ ਹੈ ਜਿਹਾ ਕਿ ਪਹਿਲਾਂ ਹੋਇਆ ਸੀ। ਅੱਜ ਦੀ ਘੜੀ ਤੋਂ ਪਹਿਲਾਂ ਇਸ ਦਾ ਆਸਾਨ ਨਾ ਗੁਮਾਨ ਮੂਲੋਂ ਕੁਛ ਵਾਸਤਾ ਹੀ ਨਹੀਂ ਸੀ, ਸੋਈ ਗੱਲ ਘੜੀ ਮੋਹਤ ਪਿੱਛੋਂ ਸਾਮਰ ਤੱਕ ਸੱਚੀ ਹੋਣ ਲੱਗੀ। ਡੀਸੀ ਆਈ ਜੀ ਤੇ ਮੈਡੀਕਲ ਅਫਸਰ ਸਣੇ ਸੁਪਰਡੈਂਟ ਦੇ ਅੱਜ ਉਵੇਂ ਕਿਵੇਂ ਮੇਰੇ ਬੂਹੇ ਅੱਗੇ ਆਣ ਖਲੋਤੇ। ਮੈਂ ਜਾਤਾ ਹੁਣ ਕੁਛ ਲੱਗਾ ਹੈ ਬਣਨ, ਪਹਿਲਾਂ ਕਿਸੇ ਦੇ ਚਿੱਤ ਨਾ ਚੇਤੇ। ਮੈਡੀਕਲ ਅਫਸਰ ਦੇ ਮਨ ਵਿਚ ਹੀ ਸਤਿਗੁਰੂ ਨੇ ਪਹਿਲਾਂ ਮਿਹਰ ਪਾਈ ਤੇ ਸਭ ਤੋਂ ਪਹਿਲਾਂ ਉਹੀ ਅੰਗਰੇਜ਼ੀ ਵਿਚ ਬੋਲਿਆ ਜਿਸ ਦਾ ਭਾਵ ਸੀ ਮੈਡੀਕਲ ਅਫਸਰ। ਰਣਧੀਰ ਸਿੰਘ ਦੀ ਸਿਹਤ ਬਹੁਤ ਗਿਰਦੀ ਜਾਂਦੀ ਹੈ, ਸਿਰਫ ਫਰੂਟ ਇਸ ਨੂੰ ਪੂਰੀ ਤਾਕਤ ਨਹੀਂ ਪਹੁੰਚਾ ਸਕਦੇ ਅਤੇ ਇਸ ਦੀ ਸਿਹਤ ਤਰੱਕੀ ਨਹੀਂ ਕਰ ਸਕਦੀ ਜਦ ਤਾਈ ਕਿ ਕੋਈ ਨਿੱਗਰ ਗਿਜ਼ਾ ਸੋਲਿਡ ਫੂਡ ਇਸ ਨੂੰ ਨਾ ਦਿੱਤੀ ਜਾਵੇ। ਆਈ ਜੀ ਰੋਟੀ ਹੱਥੀ ਬਣਾਉਣ ਦੀ ਇਜਾਜ਼ਤ ਤਾਂ ਮੈਂ ਨਹੀਂ ਦੇ ਸਕਦਾ, ਹਾਂ ਮੁਨਾਸਬ ਸਮਝੋ ਤਾਂ ਇਸ ਨੂੰ ਦੁੱਧ ਦੇ ਦਿਆ ਕਰਾਂਗੇ। ਸੁਪਰਡੈਂਟ ਪਰ ਇਹ ਦੁੱਧ ਹਸਪਤਾਲ ਤੋਂ ਚੋਇਆ ਚੋਇਆ ਲੈਣਾ ਮਨਜ਼ੂਰ ਨਹੀਂ ਕਰਦਾ। ਡੀ ਸੀ ਇੱਥੇ ਜੇਲ੍ਹ ਅੰਦਰ ਡੇਅਰੀ ਫਾਰਮ ਹੈ। ਮੈਡੀਕਲ ਅਫਸਰ ਹਾਂ ਬੜੀ ਵਧੀਆ, ਜੇ ਆਈ ਜੀ ਸਾਹਿਬ ਇਜਾਜ਼ਤ ਦੇਣ ਤਾਂ ਗਊਸ਼ਾਲਾ ਵਿਚੋਂ ਇਕ ਗਊ ਮੈਂ ਇਸ ਨੂੰ ਦੇ ਸਕਦਾ ਹਾਂ ਕਿਉਂਕਿ ਇਸ ਡੇਰੀ ਫਾਰਮ ਦਾ ਇੰਤਜ਼ਾਮ ਮੇਰੇ ਸਪੁਰਦ ਹੈ। ਆਈ ਜੀ, ਸਾਰੀ ਗਊ ਦਾ ਦੁੱਧ ਇਹ ਕਿਸ ਤਰ੍ਹਾਂ ਪੀਆ ਕਰੇਗਾ ਅਤੇ ਨਾ ਹੀ ਇੱਕ ਗਊ ਦਾ ਸਾਰਾ ਦੁੱਧ ਇਸ ਨੂੰ ਦਿੱਤਾ ਜਾ ਸਕਦਾ ਹੈ। ਮੈਡੀਕਲ ਅਫਸਰ, ਕਈ ਗਊਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਸਿਰ ਦੁੱਧ ਦੇਣ ਵਾਲੀਆਂ ਵੀ ਹਨ। ਆਈ ਜੀ, ਦੋ ਸਿਰ ਪੱਕੇ ਦੁੱਧ ਵਾਲੀ ਗਊ ਇਸ ਨੂੰ ਦੇ ਦਿਓ, ਗਊ ਚੋਣ ਲਈ, ਗਊਸ਼ਾਲਾ ਵਿਚ ਲਿਜਾਵਣ ਲਈ ਕਿਸੇ ਖਾਸ ਜਮਾਦਾਰ ਦੀ ਸਪੈਸ਼ਲ ਡਿਊਟੀ ਲਗਾਈ ਜਾਵੇ। ਬਸ ਇਹੋ ਹੁਕਮ ਮੇਰੇ ਹਿਸਟਰੀ ਟਿਕਟ ਉਤੇ ਚਾੜ ਦਿੱਤਾ ਗਿਆ ਅਤੇ ਫੈਸਲਾ ਕਰਕੇ ਥੋੜੇ ਚਿਰ ਪਿੱਛੋਂ ਹੀ ਮੈਨੂੰ ਗਊਸ਼ਾਲਾ ਵਿਚ ਲੈ ਗਏ। ਅਗਾਹਾਂ ਦੇਖਾਂ ਤਾਂ ਜੋ ਗਊ ਮੇਰੇ ਲਈ ਖੋਲ ਕੇ ਲਿਆਂਦੀ ਗਈ ਸੱਚਮੁੱਚ ਹੀ ਚਿੱਟੀ ਸਫੈਦ ਮੀਣੀ ਗਊ ਹੈ ਤੇ ਉਸੀ ਪ੍ਰਕਾਰ ਦਾ ਬੱਛਾ ਜੈਸਾ ਕਿ ਭਾਈ ਕਿਰਪਾ ਸਿੰਘ ਨੇ ਦੱਸਿਆ ਸੀ। ਕਿਰਪਾ ਸਿੰਘ ਦੇ ਟੇਵੇ ਤਾਂ ਠੀਕ ਨਿਸ਼ਾਨੇ ਉਤੇ ਸਨ, ਪਰੰਤੂ ਸ਼ੋਕ ਕਿ ਭਾਈ ਕਿਰਪਾ ਸਿੰਘ ਦੀ ਇਸ ਪ੍ਰਕਾਰ ਦੀ ਦਿਵ ਦ੍ਰਿਸ਼ਟੀ ਵਾਲੀ ਸ਼ਕਤੀ ਕੋਈ ਚਾਰ ਦਿਹਾੜੇ ਦੀ ਖੇਡ ਹੀ ਰਹੀ। ਜਦ ਤਾਈ ਦਾਸ ਵਰਜਦਾ ਰਿਹਾ ਕਿ ਸ਼ਰਿਆਮ ਇਸ ਨੂੰ ਨਸ਼ਰ ਨਾ ਕਰੇ, ਤਦ ਤਾਈ ਉਹ ਸੰਕੋਚਦਾ ਰਿਹਾ ਤੇ ਇਸ ਸੰਕੁਚਤਾਈ ਦੇ ਕਾਰਨ ਕੁਛ ਦਿਨ ਇਹ ਸਿੱਧ ਸ਼ਕਤੀ ਪ੍ਰਾਪਤ ਰਹੀ, ਪਰ ਪਿੱਛੋਂ ਉਸ ਨੇ ਜਣੇ ਖਣੇ ਨੂੰ ਹੀ ਆਪਣੀਆਂ ਸਿੱਧ ਸ਼ਕਤੀਆਂ ਦਾ ਇਜ਼ਹਾਰ ਕਰਨਾ ਸ਼ੁਰੂ ਕਰ ਦਿੱਤਾ। ਬਸ ਫਿਰ ਤਾਂ ਦਿਨਾਂ ਵਿਚ ਹੀ ਉਹ ਸ਼ਕਤੀ ਗਈ ਗਵਾਤੀ ਹੋਈ ਤੇ ਭਾਈ ਕਿਰਪਾ ਸਿੰਘ ਜੀ ਹੋਰੀ ਸੱਖਣੇ ਦੇ ਸੱਖਣੇ ਹੀ ਰਹਿ ਗਏ ਤੇ ਹੁਣ ਤਾਈ ਪਏ ਉਸ ਵਿਵਸਥਾ ਨੂੰ ਝੂਰਦੇ ਹਨ, ਪਰੰਤੂ ਬਿਨ ਕਰਮਾ ਕਿ ਛਪਾਈਏ ਨਹੀਂ ਜੇ ਬਹੁ ਤੇਰਾ ਤਾਵੈ। ਗੁਰਮਤ ਨਾਮ ਦੇ ਰਸੀਏ ਹੋ ਕੇ ਜੇ ਨਾਮ ਵਿਖੇ ਲਵਲੀਨ ਰਹਿੰਦੇ ਤਾਂ ਰਦ ਸਦ ਨਾਵੇਂ ਕੀ ਦਾਸੀ ਆਪੇ ਪਿੱਛੇ ਲੱਗੀ ਕਾਰ ਕਮਾਉਂਦੀ ਫਿਰਦੀ, ਛਾਂ ਪਰਛਾਵੇਂ ਦੇ ਪਿੱਛੇ ਭੱਜੀਏ ਤਾਂ ਇਹ ਹੋਰ ਅਗਾਂਹ ਨੂੰ ਭੱਜਦਾ ਹੈ, ਜੇ ਇਸ ਨੂੰ ਪਿੱਛਾ ਦੇ ਛੱਡੀਏ ਤਾਂ ਆਪੇ ਪਿਛਾਹਾਂ ਨੂੰ ਪਰਤ ਪੈਂਦਾ ਹੈ। ਪਰੰਤੂ ਇਹ ਵਿਵਸਥਾ ਨਾਮ ਸਨਮੁਖੀਆਂ ਗੁਰਮੁਖੀਆਂ ਨੂੰ ਹੀ ਪ੍ਰਾਪਤ ਹੋਈ ਰਹਿੰਦੀ ਹੈ, ਪਰ ਉਹ ਇਸ ਨੂੰ ਕਿਤੇ ਹੀ ਵਰਤੋਂ ਵਿਚ ਲਿਆਉਂਦੇ ਹਨ, ਉਹ ਵੀ ਮਿਣ ਮਥ ਕੇ ਨਹੀਂ, ਸੁੱਤੇ ਸਫੁਰਤਾ ਦੁਆਰਾ ਹੀ ਕਦੇ ਕਦਾਈ ਅਚਿੰਤ ਵਰਤੋਂ ਚਮਤਕਾਰੇ ਹੋ ਜਾਂਦੇ ਹਨ। ਚਲੋ ਇਨ੍ਹਾਂ ਝੇੜਿਆਂ ਤੋਂ ਕੀ ਲੈਣਾ ਹੈ, ਅਸੀਂ ਆਪਣੀ ਵਿਥਿਆ ਲੜੀ ਫੇਰ ਫੜੀਏ। ਇਸ ਵਿਧ ਕੜਾਕੇ ਫਾਕੇ ਕੱਟ ਕੇ ਸਾਨੂੰ ਤਾਂ ਸਗੋਂ ਗਊ ਲਵੇਰੀ ਮਿਲ ਗਈ ਜੋ ਦੋ ਸਿਰ ਦੇ ਥਾਂ ਚਾਰ ਚਾਰ ਪੰਜ ਪੰਜ ਸਿਰ ਦੁੱਧ ਦੇਣ ਲੱਗ ਪਈ। ਵੱਛੇ ਨੂੰ ਇਕ ਥਣ ਚੰਘਾ ਕੇ ਛੇ ਸਿਰ ਵੀ ਦੋਹਾਂ ਵੇਲਿਆਂ ਦਾ ਹੋ ਜਾਇਆ ਕਰੇ, ਅੱਧ ਪਾਓ ਸਾਬੂਦਾਣਾ ਤੇ ਸ਼ਟਾਂਕ ਸਿਰਖੰਡੀ ਵੀ ਲੱਗ ਗਈ, ਫਿਰ ਤਾਂ ਖੂਬ ਖੀਰ ਤ੍ਰਿਸ਼ਮਈ ਬਣਿਆ ਕਰੇ ਅਤੇ ਸੱਜਣ ਜਲਨ ਨਾਲ ਰਲ ਮਿਲ ਕੇ ਖੂਬ ਪ੍ਰੇਮ ਸ਼ਾਹ ਦੇ ਪੁੰਚਿਆ ਕਰੀਏ। ਫਾਕਿਆਂ ਕੜਾਕਿਆਂ ਦੇ ਦਿਨਾਂ ਦੀਆਂ ਕਸਰਾਂ ਨਿਕਲ ਗਈਆਂ, ਜਿਉਂ ਰਾਮ ਰਾਖੇ ਤਿਉਂ ਰਹੀ ਹੈ ਰੇ ਭਾਈ ਬਾਲੇ, ਸਬਰ ਸੰਤੋਖ ਦਾ ਸੋਹਣਾ ਸਿੱਟਾ ਨਿਕਲਿਆ। ਹਰਨ ਹੋਏ ਸਿੰਘਾਂ ਦੀ ਵਿਥਿਆ, ਉਧਰ ਹਰਨ ਹੋਏ ਸਿੰਘਾਂ ਦੇ ਜ਼ੁਲਮ ਸਹਿਣ ਵਾਲੇ ਸਬਰ ਦਾ ਇਹ ਫਲ ਮਿਲਿਆ ਕਿ ਦਰੋਗਾ ਤੇ ਸੁਪਰਡੈਂਟ ਉਤਾਰੂ ਕਰਕੇ ਉਥੋਂ ਕੱਢੇ ਗਏ। ਭਾਵੇਂ ਭਗੌੜਿਆਂ ਦੀ ਦੋ ਦੋ ਸਾਲ ਕੈਦ ਹੋਰ ਵੱਧ ਹੀ ਗਈ, ਪਰ ਉਨ੍ਹਾਂ ਹੱਥ ਸੋਹਣੇ ਦਿਖਾਏ। ਤਿੰਨ ਸੱਜਣ ਤਾਂ ਮੁੜ ਅੱਜ ਤਾਈ ਹੱਥ ਹੀ ਨਹੀਂ ਆਏ, ਸੁੱਚਾ ਸਿੰਘ, ਤੇਜਾ ਸਿੰਘ ਅਤੇ ਬੁੱਢਾ ਸਿੰਘ। ਸੱਤ ਸੱਜਣ ਤਾਂ ਪਹਿਲਾਂ ਹੀ ਫੱਟੜ ਹੋ ਕੇ ਜੇਲ ਵਿਚ ਵਾਪਸ ਲਿਆਂਦੇ ਗਏ ਸਨ। ਮਹੀਨੇ ਡੇਢ ਮਹੀਨੇ ਪਿੱਛੋਂ ਬਾਕੀ ਦੇ ਅੱਠ ਸੱਜਣ ਵੀ ਵਾਪਸ ਆ ਗਏ, ਪਰੰਤੂ ਬੜੀ ਬਹਾਦਰੀ ਦਿਖਾ ਕੇ। ਇਤਨਾ ਚਿਰ ਦਿਨ ਰਾਤ ਭੁੱਖਣ ਭਾਣੇ ਜੰਗਲ ਵਿਚ ਹੀ ਫਿਰਦੇ ਰਹੇ। ਦੋ ਇਕ ਤਾਂ ਬਨਾਰਸ ਤਾਈ ਪਹੁੰਚ ਗਏ ਸਨ, ਛੇ ਸੱਜਣਾਂ ਵਿਚੋਂ ਵੀ ਤਿੰਨਾਂ ਦੇ ਟੋਲੇ ਵੱਖੋ ਵੱਖਰੇ ਹੋ ਗਏ। ਜੇ ਇਕੱਠੇ ਰਹਿੰਦੇ ਤਾਂ ਕਿਸੇ ਦੀ ਮਜਾਲ ਨਹੀਂ ਸੀ ਕਿ ਉਨ੍ਹਾਂ ਦੇ ਨੇੜੇ ਕੋਈ ਢੁਕਦਾ। ਡਾਕੂ ਡਾਕੂ ਆ ਕੇ ਪੁਲਿਸ ਨੇ ਸਭ ਲਕਾਈ ਉਨ੍ਹਾਂ ਦੇ ਪਿੱਛੇ ਪਾ ਦਿੱਤੀ। ਹਜ਼ਾਰਾਂ ਦੀ ਤਾਦਾਦ ਵਿਚ ਮਲੱਖ ਇਕੱਠੀ ਹੋ ਕੇ ਕੁਲਹਾੜੀਆਂ ਛਵੀਆਂ ਲੈ ਕੇ ਪਹਿਲਾਂ ਪਹਿਲੇ ਤਿਗੜੇ ਉਪਰ ਆ ਪਈ, ਜਿਸ ਵਿਚ ਇਹ ਤਿੰਨ ਸੱਜਣ ਸਨ। ਨੰਬਰ ਇਕ ਭਾਈ ਗੰਡਾ ਸਿੰਘ ਨਿਹੰਗ ਖਾਪੜਖੇੜੀ, ਨੰਬਰ ਦੋ ਭਾਈ ਇੰਦਰ ਸਿੰਘ ਸ਼ੇਖ ਦੌਲਤ ਅਤੇ ਨੰਬਰ ਤਿੰਨ ਵੀਰ ਅਰਜਨ ਸਿੰਘ ਜਗਰਾਓ। ਤਿੰਨਾਂ ਨੇ ਟਿੱਡੀ ਦਲ ਦਾ ਖੂਬ ਟਾਕਰਾ ਕੀਤਾ। ਉਪਰੋਂ ਦੂਜੇ ਤਿਗੜੇ ਭਾਈ ਗੁੱਜਰ ਸਿੰਘ ਭਕਨਾ, ਭਾਈ ਦਲ ਸਿੰਘ ਢੁੱਡੀਕੇ ਅਤੇ ਭਾਈ ਸੱਜਣ ਸਿੰਘ ਨਾਰੰਗਵਾਲ, ਇਨ੍ਹਾਂ ਉਤੇ ਵੀ ਹਜ਼ਾਰਾਂ ਆਦਮੀ ਸਣੇ ਹਥਿਆਰਬੰਦ ਪੁਲਿਸ ਦੇ ਆ ਕੇ ਟੁੱਟ ਕੇ ਪਏ। ਪਰ ਇਨ੍ਹਾਂ ਸੂਰਬੀਰਾਂ ਨੇ ਐਸੀ ਸੂਰਬੀਰਤਾ ਨਾਲ ਮੁਕਾਬਲਾ ਕੀਤਾ ਕਿ ਸਭ ਦੇ ਦੰਦ ਜੁੜ ਗਏ। ਸਾਰੇ ਬਿਹਾਰੀ ਇਲਾਕੇ ਵਿਚ ਸਿੰਘਾਂ ਦੀ ਸੂਰਬੀਰਤਾ ਵਾਲੀ ਧਾਂਕ ਪੈ ਗਈ। ਉਨ੍ਹਾਂ ਦੇ ਹੀ ਹਥਿਆਰ ਖੋਹ ਕੇ ਉਨ੍ਹਾਂ ਨਾਲ ਟਾਕਰਾ ਕੀਤਾ। ਉੜਕ ਪਿੰਡਾਂ ਦੇ ਪਿੰਡ ਉਨ੍ਹਾਂ ਉਪਰ ਆ ਪਏ। ਮਹੀਨਿਆਂ ਦੇ ਢਿੱਡੋਂ ਭੁੱਖੇ ਨੰਗੇ ਬਣਾ ਜੰਗਲਾਂ ਵਿਚ ਦਿਨ ਰਾਤ ਫਿਰਦਿਆਂ ਦੇ ਪੈਰ ਪਹਿਲਾਂ ਹੀ ਛਲਣੀ ਹੋਏ ਹੋਏ ਸਨ। ਜਾਨਾਂ ਹੀਲ ਹੀਲ ਕੇ ਲੜੇ, ਸੈਂਕੜੇ ਘਾਵਾਂ ਨਾਲ ਘਾਇਲ ਹੋ ਕੇ ਉੜਕ ਮੂਰਛਤ ਹੋ ਕੇ ਧਰਤੀ ਤੇ ਡਿੱਗ ਪਏ। ਡਿੱਗੇ ਪਿਆਂ ਦੇ ਨੇੜੇ ਕੋਈ ਨਾ ਆਵੇ। ਇਨ੍ਹਾਂ ਵਿਚੋਂ ਸ੍ਰੀਮਾਨ ਭਾਈ ਗੁੱਜਰ ਸਿੰਘ ਦੀ ਯੁੱਧ ਸੂਰਵੀਰਤਾ ਦੀ ਵਾਰਤਾ ਅਕਥਨੀਏ ਹੈ। ਅਨੇਕਾਂ ਹੀ ਘਾਓ ਛਵੀਆਂ ਦੇ ਸਰੀਰ ਉਤੇ ਬੜੇ ਬੜੇ ਡੂੰਘੇ ਸਨ। ਕੋਈ ਨਹੀਂ ਆਖਦਾ ਸੀ ਕਿ ਉਹ ਬਚਣਗੇ, ਪਰ ਥੋੜੇ ਦਿਨਾਂ ਵਿਚ ਹੀ ਘਾਓ ਮਿਟ ਗਏ ਅਰ ਐਸੇ ਮਿਟੇ ਕਿ ਨਵੇਂ ਨਰੋਏ ਹੋ ਗਏ। ਦੋ ਸੱਜਣ ਭਾਈ ਨੱਥਾ ਸਿੰਘ ਧੁੰਨ ਅਤੇ ਭਾਈ ਹਰੀ ਸਿੰਘ ਕੱਕੜ ਕੁਛ ਦਿਨਾਂ ਪਿੱਛੋਂ ਬਨਾਰਸ ਤੋਂ ਫੜੇ ਹੋਏ ਆ ਗਏ। ਜਦ ਸਾਰੇ ਇਕੱਠੇ ਆਣ ਹੋਏ ਫਿਰ ਉਨ੍ਹਾਂ ਉੱਤੇ ਮੁਕੱਦਮਾ ਚਲਾਇਆ ਗਿਆ। ਵਧਾਵਾ ਰਾਮ ਹੋਰਾਂ ਦਾ ਮੱਕੂ ਵੱਜ ਗਿਆ। ਇਨ੍ਹਾਂ ਨੂੰ ਤਾਂ ਸਜ਼ਾਵਾਂ ਹੋ ਗਈਆਂ, ਪਰ ਵਧਾਵਾ ਰਾਮ ਦੇ ਸੰਗ ਕਰਕੇ ਆਈ ਜੀ ਨੂੰ ਵੀ ਤਕੜਾ ਸੇਕ ਲੱਗ ਗਿਆ। ਉਸ ਦੀ ਸਰਕਾਰ ਦਰਬਾਰੇ ਬੜੀ ਬਦਨਾਮੀ ਹੋਈ, ਜਿਸ ਦੀ ਉਸ ਨੂੰ ਬੜੀ ਨਮੋਸ਼ੀ ਆਈ। ਇਸ ਦਾ ਗੁੰਮਰ ਰੱਜ ਕੇ ਫੇਰ ਭਗੌੜੇ ਸੱਜਣਾ ਉੱਤੇ ਹੀ ਕੱਢਿਆ। ਜਦੋਂ ਸ਼ਾਹੀ ਰਹਿਮ ਦਾ ਐਲਾਨ ਹੋਇਆ ਅਤੇ ਪੰਜਾਬ ਦੇ ਰਾਜਸੀ ਕੈਦੀਆਂ ਨੂੰ ਛੱਡੇ ਜਾਣ ਦਾ ਹੁਕਮ ਹੋਇਆ ਤਾਂ ਸਾਡੇ ਲਾਣੇ ਵਿਚੋਂ ਆਈ ਜੀ ਨੇ ਭਗੌੜਿਆਂ ਨੂੰ ਛੱਡਣ ਦੀ ਸਿਫਾਰਿਸ਼ ਨਾ ਕੀਤੀ ਅਤੇ ਦਾਸ ਦੇ ਬਾਰੇ ਵੀ ਧਮਕੀ ਵਿਚ ਆ ਕੇ ਪੰਜਾਬ ਗਵਰਨਮੈਂਟ ਨੂੰ ਇਹ ਰਿਪੋਰਟ ਕਰ ਬੈਠਾ ਕਿ ਇਹ ਸਭ ਹਾਦਸਾ ਰਣਧੀਰ ਸਿੰਘ ਦੀ ਉਕਸਾਹਟ ਨਾਲ ਹੋਇਆ। ਚਾਹੇ ਪਿੱਛੋਂ ਠੰਡਾ ਪੈ ਕੇ ਉਹ ਬਹੁਤ ਪਛਤਾਇਆ ਕਿ ਮੈਂ ਕੀ ਕਰ ਬੈਠਾ, ਨਾਹਕ ਦਰਵੇਸ਼ ਨੂੰ ਉਂਝ ਲਾਈ, ਪਰ ਪਿੱਛੋਂ ਪਛਤਾਏ ਦਾ ਕੀ ਬਣਦਾ ਹੈ। ਉਸ ਦੀ ਕਲਮਬਾਹੀ ਦਾ ਫਲ ਸਾਨੂੰ ਵੀ ਭੁਗਤਣਾ ਪਿਆ। ਉਹ ਜਾਣੇ ਇਵੇਂ ਹੀ ਹੋਣਾ ਸੀ, 18 ਭਗੌੜਿਆਂ ਵਿਚੋਂ ਇਕ ਵੀ ਨਾ ਛੁੱਟਿਆ, ਪਰ ਦੂਜੇ ਨਾ ਭੱਜਣ ਵਾਲੇ ਸੱਜਣਾਂ ਵਿਚੋਂ 19 ਸੱਜਣ ਛੁੱਟ ਗਏ। ਦਾਸ ਭਾਣੇ ਅੰਦਰ ਅੰਦਰੇ ਗੱਜਦਾ ਰਹਿ ਗਿਆ। ਭਾਣੇ ਅੰਦਰ ਇਵੇਂ ਹੀ ਹੋਣਾ ਸੀ, ਭਾਵੇਂ ਡੀਸੀ ਆਈ ਜੀ ਆਦਿਕ ਇਵੇਂ ਹੀ ਕਹਿੰਦੇ ਹੁੰਦੇ ਸੀ ਕਿ ਉਸੇ ਰਿਪੋਰਟ ਦੇ ਕਾਰਨ ਮੈਨੂੰ ਰੱਖਿਆ ਗਿਆ। ਇਹ ਤਾਂ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਿਹੇ ਜਿਹੇ ਰੱਖੇ ਆਪ ਤਹਿ ਜਾਏ ਖੜੋਵਣਾ, ਗੁਰਬਾਕ ਦੇ ਭਾਵ ਅਨੁਸਾਰ ਇਵੇਂ ਹੀ ਹੋਵਣੀ ਸੀ। ਕਿਸੇ ਤੇ ਅਕਾਰਨ ਦੋਸ਼ ਕੀ ਥੱਪੀਏ, ਅੱਛਾ ਜਿੱਥੇ ਰੱਖਿਆ ਬੇਕੁੰਠ ਤੇ ਥਾਹੀ। ਸਾਨੂੰ ਤਾਂ ਛੁੱਟਣ ਛੁਟਾਉਣ ਦਾ ਰੱਤੀ ਵੀ ਗਮੇ ਨਹੀਂ ਸੀ। ਅਨੇਕ ਪ੍ਰਕਾਰ ਦੀਆਂ ਔਖਿਆਈਆਂ ਦਾ ਸਾਹਮਣਾ ਕਰਦੇ ਹੋਇਆਂ ਵੀ ਚਿੱਤ ਵਿਰਤੀ ਇਕ ਅਲੌਕਿਕ ਆਤਮ ਅਹਿਲਾਦ ਵਿਚ ਰਹਿੰਦੀ ਸੀ। ਵੱਖੋ ਵੱਖ ਦੜਬਿਆਂ ਵਿਚ ਤੜੇ ਹੋਏ ਪੰਖਣੂਆਂ ਨੂੰ ਨਾਮ ਬਾਣੀ ਕੀਰਤਨ ਦਾ ਸਹਿਜ ਆਨੰਦੀ ਚੋਗਾ ਪਰਸ ਪਰ ਸਤਸੰਗ ਦੇ ਪ੍ਰਭਾਵ ਕਰਕੇ ਸੁੱਤੇ ਸੁਭਾਅ ਹੀ ਮਿਲਦਾ ਰਹਿੰਦਾ ਸੀ। ਇਸ ਲਈ ਪਿੰਜਰੇ ਪਏ ਪੰਖੀਆਂ ਦੀਆਂ ਬਿਰਤੀਆਂ ਚੜ੍ਹਦੀਆਂ ਕਲਾਂ ਦੇ ਆਤਮ ਔਜੀ ਖੜਾਓ ਵਿਚ ਰਹਿੰਦੀਆਂ ਸਨ। ਦਾਸ ਦੀ ਇਹ ਆਨੰਦੀ ਲੋਰ ਖੇਡ ਵਿਚੋਂ ਅੱਖ ਕਦੇ ਨਹੀਂ ਉਗੜਦੀ ਸੀ। ਜਦ ਤਾਈ ਇਹ ਉਨੀਆਂ ਦਾ ਜੱਥਾ ਛੁੱਟਿਆ ਨਹੀਂ, ਤਦ ਤਾਈ ਇਕ ਅਤੁੱਟ ਆਨੰਦ ਹੁਲਾਸੀ ਸਤਸੰਗ ਬਣਿਆ ਹੋਇਆ ਸੀ, ਕਿਉਂਕਿ ਇਨ੍ਹਾਂ ਵਿਚੋਂ ਵੀਰ ਭਾਈ ਅਤਰ ਸਿੰਘ ਜੀ ਸਾਰਖੇ ਬਾਣੀ ਦੇ ਪ੍ਰੇਮ ਰਸੀਏ ਚੱਤੋ ਪਹਿਰ ਅੰਮ੍ਰਿਤ ਵਰਖਾ ਕਰਦੇ ਹੀ ਰਹਿੰਦੇ ਸਨ। ਸਬਸ ਨੂੰ ਬਾਣੀਆਂ ਦੇ ਸੁਣਾਉਣ ਦਾ ਏਡਾ ਚਾਓ ਕਿ ਇਕ ਦੂਜੇ ਤੋਂ ਵੱਧ ਵੱਧ ਕੇ ਪਾਠ ਸੁਣਾਉਣ ਲਈ ਉਮਾਹੇ ਬਣੇ ਰਹਿਣ, ਇਕ ਮਿੰਟ ਵੀ ਵਿਰਵਾ ਨਾ ਜਾਣਾ। ਕਦੇ ਕਿਸੇ ਪ੍ਰੇਮੀ ਨੇ ਰਚਨਾ ਲਾ ਦੇਣੀ, ਕਦੇ ਕਿਸੇ ਨੇ। ਬਾਣੀਆਂ ਤੋਂ ਛੁੱਟ ਕਈ ਸੈਂਕੜੇ ਸ਼ਬਦ ਵੀ ਪ੍ਰੇਮੀ ਜਨਾਂ ਨੇ ਕੰਠਾਗਰ ਕਰ ਰੱਖੇ ਸਨ ਅਤੇ ਬਾਣੀਆਂ ਵੀ ਪਰੇ ਤੋਂ ਪਰੇ ਪ੍ਰੇਮ ਧੁਨੀਆਂ ਸਹਿਤ ਸਰਵਣ ਕਰਾਉਣੀਆਂ। ਇਕ ਦੂ ਇਕ ਨੇ ਵੱਧ ਵੱਧ ਕੇ ਚਾਓ ਚੇਲੇ ਉਤਸ਼ਾਹ ਸਹਿਤ ਪ੍ਰੇਮ ਪਾਠ ਉਚਾਰਨ ਕਰਨੇ, ਇਕ ਹਟਿਆ ਦੂਜਾ ਲੱਗ ਗਿਆ। ਜੋ ਬਾਣੀਆਂ ਦਾਸ ਨੇ ਜਿਸ ਕਿਸੇ ਨੂੰ ਕੰਠ ਕਰਨ ਲਈ ਉਤਸ਼ਾਹ ਦਿੱਤਾ, ਤਸ ਤਸ ਨੇ ਸੋਈ ਬਾਣੀਆਂ ਕੰਠ ਕਰ ਲਈਆਂ। ਬਾਜੇ ਸੱਜਣਾਂ ਦੇ ਤਾਂ ਇਤਨੇ ਚਿੱਖੇ ਚੇਤੇ ਸਨ ਕਿ ਦਿਨਾਂ ਵਿਚ ਹੀ ਸੁਖਮਨੀ ਸਾਹਿਬ ਅਕਾਲ ਉਸਤਤ ਜੇਵੜ ਗੰਭੀਰ ਬਾਣੀਆਂ ਕੰਠ ਕਰ ਲਈਆਂ ਸਨ। ਜਿਉਂ ਜਿਉਂ ਕੰਠ ਕਰੀ ਜਾਣਾ ਤਿਉਂ ਤਿਉਂ ਮੈਨੂੰ ਸੁਣਾਉਣ ਲਈ ਵੱਧ ਵੱਧ ਕੇ ਆਵਾਜ਼ੇ ਮਾਰਨੇ, ਭਾਈ ਸਾਹਿਬ ਜੀ ਮੈਂ ਸੁਣਾਵਾਂ ਬਾਣੀ ਦੇ ਪਾਠੀਆਂ ਦੇ ਨਾਮ ਤੇ ਜੋ ਜੋ ਬਾਣੀਆਂ ਤੇ ਸ਼ਬਦ ਉਨ੍ਹਾਂ ਦੇ ਕੰਠ ਸਨ ਜਾਂ ਜਿਨ੍ਹਾਂ ਦੇ ਉਹ ਪਾਠ ਕਰਦੇ ਸਨ ਉਨ੍ਹਾਂ ਦਾ ਵੇਰਵੇ ਸਹਿਤ ਨਕਸ਼ਾ ਨਾਲ ਦਿੱਤਾ ਜਾਂਦਾ ਹੈ। ਇਸ ਨਕਸ਼ੇ ਵਿਚ ਕੱਕਾ ਤੋਂ ਭਾਵ ਕੰਠਾ ਕਰਦਾ ਹੈ ਤੇ ਪੱਪਾ ਤੋਂ ਭਾਵ ਜਿਨ੍ਹਾਂ ਦਾ ਪਾਠ ਮਾਤਰ ਦਾ ਨਿਤਨੇਮ ਹੈ। ਇਸ ਬਿਧ ਬਾਣੀ ਦੇ ਖੂਬ ਪ੍ਰਵਾਹ ਚਲਦੇ ਰਹੇ। ਇਤਨੇ ਨੂੰ 1920 ਦੇ ਆਰੰਭ ਵਿਚ ਮਾਰਚ ਮਹੀਨੇ ਅਸਾਂ 45 ਸਾਥੀਆਂ ਵਿਚੋਂ ਇਸ ਨਕਸ਼ੇ ਵਿਚ ਦਿੱਤੇ ਨੰਬਰ ਅਨੁਸਾਰ ਨੰਬਰ 1, 2, 7, 10, 12, 23, 28, 30, 31, 32, 37, 39, 40, 41, 43, 44, 47, 17 ਸੱਜਣ ਤਾਂ ਸ਼ਾਹੀ ਐਲਾਨ ਅਨੁਸਾਰ ਰਿਹਾ ਹੋ ਗਏ ਅਤੇ ਨੰਬਰ 17 ਪਹਿਲਾਂ ਹੀ ਛੁੱਟ ਚੁੱਕਾ ਸੀ। ਨੰਬਰ 16 ਜੇਲ੍ਹ ਵਿਚ ਹੀ ਚਲਾਣਾ ਕਰ ਗਿਆ ਅਤੇ ਨੰਬਰ 5, 25, 33 ਹਰਨ ਰਿਹਾ ਹੋ ਗਏ ਸਨ। ਸੋ ਬਾਕੀ ਅਸੀਂ 23 ਸਾਥੀ ਰਹਿ ਗਏ, ਜਿਨ੍ਹਾਂ ਵਿਚੋਂ ਨੰਬਰ 3, 4, 6, 8, 11, 13, 14, 15, 21, 22, 26, 27, 29, 42 ਨੰਬਰਾਂ ਵਾਲੇ ਸਾਥੀ ਭਗੌੜਿਆਂ ਵਿਚੋਂ ਸਨ ਜੋ ਫੇਰ ਵਾਪਸ ਆ ਗਏ ਸੀ। ਬਾਕੀ ਅਸੀਂ 8 ਸਾਥੀ ਸਾਂ, ਅਰਥਾਤ ਦਾਸ ਅਤੇ ਨੰਬਰ 9, 18, 19, 20, 32, 35 ਅਤੇ 38। ਇਨ੍ਹਾਂ 8 ਵਿਚੋਂ ਦਾਸ ਤਾਂ ਇਉਂ ਛੁੱਟਣੋਂ ਰਹਿ ਗਿਆ ਆਖਦੇ ਹਨ ਕਿ ਮੇਰੇ ਉੱਤੇ ਭਗੌੜਿਆਂ ਨੂੰ ਭਜਾਉਣ ਦਾ ਇਲਜ਼ਾਮ ਲੱਗਾ ਸੀ, ਸੋ ਮੈਂ ਤਾਂ ਇਸ ਇਲਜ਼ਾਮ ਦਾ ਸ਼ਿਕਾਰ ਹੋ ਗਿਆ। ਬਾਕੀ 7 ਵਿਚੋਂ ਨੰਬਰ 19 ਤੇ ਨੰਬਰ 38 ਫੌਜੀ ਖਤਰਨਾਕਾਂ ਵਿਚੋਂ ਸਮਝੇ ਗਏ, ਨੰਬਰ 18, 35 ਫਾਂਸੀ ਟੁੱਟੀ ਵਾਲੇ ਸਨ। ਨੋਟ, ਫਾਂਸੀ ਦੀ ਸਜ਼ਾ ਟੁੱਟੀਆਂ ਵਾਲਿਆਂ ਵਿਚੋਂ ਸਿਵਾਏ ਭਾਈ ਪਰਮਾਨੰਦ ਦੇ ਸ਼ਾਹੀ ਐਲਾਨ ਦੁਆਰਾ ਹੋਰ ਕੋਈ ਨਹੀਂ ਛੁੱਟਿਆ ਅਤੇ ਨੰਬਰ 9, 20, 32 ਇਸ ਕਰਕੇ ਛੁੱਟਣ ਰਹਿ ਗਏ ਆਖਦੇ ਹਨ ਕਿ ਇਨ੍ਹਾਂ ਉਤੇ ਪੋਲੀਟੀਕਲ ਡਾਕਿਆਂ ਵਿਚ ਸ਼ਾਮਲ ਹੋਣ ਦੇ ਇਲਜ਼ਾਮ ਸਨ। ਸੋ ਬਹੁਤ ਸਾਰੇ ਗੁਰਬਾਣੀ ਪਾਠਾਂ ਦੇ ਪ੍ਰਵਾਹ ਚਲਾਉਣ ਹਾਰੇ ਆਨੰਦੀ ਦਾਤੇ ਮੇਰੇ ਵੀਰ ਭਾਈ ਅਤਰ ਸਿੰਘ ਸਾਰਖੇ ਸੱਜਣ ਰਿਹਾ ਹੋ ਗਏ। ਇਸ ਕਰਕੇ ਸਤਸੰਗ ਅਖਾੜੇ ਦੀ ਉਹ ਗਹਿਮਾ ਗਹਿਮ ਤਾਂ ਚਾਹੇ ਨਾ ਰਹੀ ਪਰੰਤੂ ਫਿਰ ਵੀ ਮੇਰੇ ਗੁਰਮੁਖ ਵੀਰ ਭਾਈ ਕਰਤਾਰ ਸਿੰਘ ਸਾਰਖੇ ਨਾਮ ਦੇ ਰਸੀਏ ਸੱਜਣ ਬਾਣੀ ਪਾਠ ਦਾ ਪ੍ਰਵਾਹ ਦਾ ਖਾਸ ਆਨੰਦ ਬਖਸ਼ਣ ਵਾਲੇ ਪੁਕਾਰੀ ਜਨ ਮੇਰੇ ਨਾਲ ਰਹਿ ਹੀ ਗਏ। ਵੀਰ ਕਰਤਾਰ ਸਿੰਘ ਜੀ ਦਾ ਤਾਂ ਅਜਿਹਾ ਯੋਗ ਸੰਯੋਗ ਜੁੜਿਆ ਕਿ ਜਦ ਤਾਈ ਦਾਸ ਬੰਦੀਖਾਨੇ ਅੰਦਰ ਰਿਹਾ ਤਦ ਤਾਹੀ ਮੁੜ ਮਿੱਥੋਂ ਵਿਛੋੜਾ ਹੀ ਨਹੀਂ ਹੋਇਆ। ਜਿੱਥੇ ਜਿੱਥੇ ਜਸ ਜਸ ਜੇਲ੍ਹ ਵਿਚ ਦਾਸ ਦੀ ਬਦਲੀ ਹੋਈ ਤਿੱਥੇ ਤਿੱਥੇ ਹੀ ਮੇਰੇ ਸੰਗ ਸਾਥ ਗਏ। ਇਹ ਕੋਈ ਪੂਰਵਲਾ ਸੰਯੋਗ ਸੀ ਜਿਸ ਕਰਕੇ ਸਤਸੰਗ ਮੀਤ ਮਿਲਾਪ ਇੱਥੇ ਜ਼ਿਲ੍ਹਾ ਅੰਦਰ ਹੀ ਭੁਗਤਣਾ ਸੀ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸੰਨ ਗੁਰਵਾਕ ਦੇ ਭਾਵ ਵਾਲਾ ਅਜਬ ਯੋਗ ਸੰਯੋਗ ਇਸ ਸੱਜਣ ਸੇਤੀ ਬਣਿਆ। ਸਲੇਟਾਂ ਦਾ ਮਾਮਲਾ ਹਜ਼ਾਰੀਬਾਗ ਜੇਲ੍ਹ ਸਬੰਧੀ ਅਨੇਕ ਸਮਾਚਾਰ ਵਰਣਨ ਕਰਨ ਯੋਗ ਹਨ ਪਰੰਤੂ ਜੇ ਸਾਰਿਆਂ ਨੂੰ ਲੇਖਣੀ ਅੰਦਰ ਲਿਆਈਏ ਤਾਂ ਬਹੁਤ ਵਿਸਥਾਰ ਹੋ ਜਾਂਦਾ ਹੈ। ਇਸ ਕਰਕੇ ਖਾਸ ਖਾਸ ਸਮਾਚਾਰ ਸੰਖੇਪ ਮਾਤਰ ਹੀ ਲਿਖਣ ਦੀ ਪ੍ਰੇਰਣਾ ਹੋਈ ਹੈ। 1919 ਦੇ ਅਖੀਰ ਵਿਚ ਅਜੇ ਛੁੱਟਣ ਵਾਲਾ ਪੁਰ ਅੰਦਰ ਹੀ ਸੀ ਕਿ ਦਾਸ ਨਾਲ ਇਕ ਹੋਰ ਅਣਹੋਣੀ ਘਟਨਾ ਹੋ ਗਈ। ਵਧਾਵਾ ਰਾਮ ਦੇ ਉਤਾਰੂ ਹੋ ਕੇ ਚਲੇ ਜਾਣ ਪਿੱਛੋਂ ਜੋ ਜੇਲਰ ਉਸ ਦੀ ਥਾਂ ਲਾਇਆ ਗਿਆ ਉਹ ਇਕ ਮਿਲਟਰੀ ਪੁਲਿਸ ਦਾ ਗੋਰਾ ਅਹੁਦੇਦਾਰ ਸੀ। ਬੜਾ ਰਿਸ਼ਟ ਪੁਸ਼ਟ ਮੋਟਾ ਝੋਟਾ ਸੀ ਪਰ ਅਕਲ ਦਾ ਮੋਟਾ ਹੀ ਸੀ। ਲਾਈ ਲਗ ਤੇ ਸ਼ੱਕੀ ਸੁਭਾਅ ਵਾਲਾ ਪਰਲੇ ਦਰਜੇ ਦਾ ਸੀ। ਇਕ ਦਿਨ ਦਾਸ ਗਊਸ਼ਾਲਾ ਵਿਚੋਂ ਜੋ ਜੇਲ੍ਹ ਵਿਚ ਹੀ ਸੀ ਸਮੁੰਦਰ ਸੋਧ ਕੇ ਆਇਆ ਤਾਂ ਆਉਂਦੇ ਨੂੰ ਵੀਰ ਦਲ ਸਿੰਘ ਦੀ ਲਿਖੀ ਹੋਈ ਸਲੇਟ ਮੇਰੀ ਕੋਠੀ ਵਿਚ ਆਈ ਪਈ ਸੀ। ਮੈਂ ਜੋ ਪੜ੍ਹੀ ਤਾਂ ਗੁਪਤ ਵਿਵਸਥਾ ਦੇ ਕੁਛ ਗੂੜ ਭਾਵਾਂ ਦੀ ਗੰਢ ਖੁੱਲਣ ਪ੍ਰਥਾਏ ਪੁਛਗਿਛ ਕੀਤੀ ਹੋਈ ਸੀ ਅਤੇ ਕਬੀਰ ਸਾਹਿਬ ਦੇ ਸਲੋਕਾਂ ਵਿਚੋਂ ਇਕ ਦੋ ਸਲੋਕਾਂ ਦਾ ਭਾਵ ਪੁੱਛਿਆ ਹੋਇਆ ਸੀ। ਦਾਸ ਨੇ ਜਥਾ ਬੋਧ ਗਿਆਤ ਉੱਤਰ ਲਿਖ ਕੇ ਭੇਜ ਦਿੱਤਾ। ਮੇਰੀ ਕੋਠੀ ਵਿਚੋਂ ਸਲੇਟ ਲੈ ਜਾਣ ਵਾਲਾ ਨਿਕਲਿਆ ਹੀ ਸੀ ਕਿ ਉਪਰੋਂ ਗੋਰਾ ਵਾਰਡਰ ਗਸ਼ਤ ਕਰਨ ਆ ਗਿਆ। ਸਾਡੇ ਨਵੇਂ ਤੇ ਚਾਰ ਗੋਰੇ ਵਾਰਡਰ 125 ਦਮੜੇ ਦੀਆਂ ਤਨਖਾਹਾਂ ਉੱਤੇ ਰੱਖੇ ਹੋਏ ਸਨ। ਇਹ ਗੋਰਾ ਬੜਾ ਹੀ ਬਦਖੋ ਅਤੇ ਸਿਰੜੀ ਸੁਭਾਅ ਵਾਲਾ ਸੀ ਅਤੇ ਹਰ ਕਿਸੇ ਦਾ ਬੁਰਾ ਲੋਚਣ ਵਾਲਾ ਸੀ। ਇਸ ਨੇ ਉਹ ਸਲੇਟ ਖੋ ਕੇ ਗੋਰੇ ਜੇਲਰ ਦੇ ਜਾ ਪੇਸ਼ ਕੀਤੀ ਅਤੇ ਉਪਰੋਂ ਇਹ ਚੁਆਤੀ ਲਾ ਦਿੱਤੀ ਕਿ ਰਣਧੀਰ ਸਿੰਘ ਨੇ ਗਊਸ਼ਾਲਾ ਵਿਚੋਂ ਆਉਂਦੇ ਜਾਂਦੇ ਨੇ ਇਹ ਸੁਨੇਹਾ ਕਿਸੇ ਨੂੰ ਲਿਖ ਕੇ ਭੇਜਿਆ ਸੀ। ਭੜਕੂ ਸ਼ਾਹ ਗੋਰੇ ਜੇਲਰ ਨੇ ਭੜਕ ਕੇ ਅਤੇ ਬਿਨਾਂ ਤਫਸ਼ੀਸ਼ ਕੀਤਿਆਂ ਹੀ ਰਿਪੋਰਟ ਜੜ ਮਾਰੀ ਅਤੇ ਨਵੇਂ ਸੁਪਰਡੈਂਟ ਨੂੰ ਮੇਰੇ ਉਤੇ ਚੜਾ ਲਿਆ। ਮੇਰੀ ਬੁਲਾ ਨੂੰ ਵੀ ਇਹ ਚੇਤੇ ਨਾ ਕਿ ਇਨ੍ਹਾਂ ਕੀ ਕੂੜ ਦੇ ਪਹਾੜ ਢਾਏ ਹਨ। ਮੇਰੇ ਹਿਸਟਰੀ ਟਿਕਟ ਉਤੇ ਰਿਪੋਰਟ ਜੜ ਮਾਰੀ ਕਿ ਗਊਸ਼ਾਲਾ ਵਿਚ ਜਾ ਕੇ ਬਾਹਰ ਦੀਆਂ ਖ਼ਬਰਾਂ ਲਿਆਉਂਦਾ ਹੈ ਤੇ ਉਹੀ ਖ਼ਬਰਾਂ ਆਪਣੇ ਸਾਥੀਆਂ ਨੂੰ ਲਿਖ ਲਿਖ ਕੇ ਸੈੱਲਾਂ ਵਿਚ ਪਠਾਉਂਦਾ ਹੈ। ਇਹ ਇਲਜ਼ਾਮੀ ਰਿਪੋਰਟ ਸੀ ਕਿ ਜਿਸ ਨੂੰ ਸੁਣਦੇ ਸਾਰ ਹੀ ਸੁਪਰਡੈਂਟ ਸਿਰ ਤੋਂ ਪੈਰਾਂ ਤਾਈ ਭੱਕ ਉਠਿਆ ਤੇ ਮੇਰੇ ਪਾਸ ਪਿੱਛੋਂ ਆਇਆ ਪਰ ਟਿਕਟ ਉਤੇ ਖੜੀ ਹੱਥਕੜੀ ਅਤੇ ਡੰਡਾ ਬੇੜੀ ਲੱਗੇ ਰਹਿਣ ਦੀ ਸਜ਼ਾ ਪਹਿਲਾਂ ਹੀ ਲਿਖ ਲਿਆ। ਤੁਰਤ ਫੁਰਤ ਹੀ 5 ਮਿੰਟਾਂ ਵਿਚ ਚੜ ਕੇ ਆ ਗਏ। ਆਉਂਦਾ ਹੀ ਸੁਪਰਡੈਂਟ ਮੈਨੂੰ ਇਉਂ ਬੋਲਿਆ ਅੰਗਰੇਜ਼ੀ ਵਿਚ, ਕਿਉਂ ਰਣਧੀਰ ਸਿੰਘ, ਕਿਆ ਬਾਤ ਹੈ? ਮੈਂ, ਹੁਣ ਮੈਥੋਂ ਪੁੱਛਣ ਦੀ ਕੀ ਲੋੜ ਹੈ? ਸਜ਼ਾ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਦੇ ਲਿਆ ਇਹੋ। ਸੁਪਰਡੈਂਟ, ਕੌਣ ਕਹਿਤਾ ਹੈ? ਮੈਂ, ਮੇਰਾ ਹਿਸਟਰੀ ਟਿਕਟ ਕਹਿਤਾ ਹੈ। ਸੁਪਰਡੈਂਟ, ਹਿਸਟਰੀ ਟਿਕਟ ਤੋ ਤੁਮਾਰੇ ਪਾਸ ਰਹਿਤਾ ਨਹੀਂ, ਨਾ ਤੁਮਕੋ ਕਭੀ ਦਿਖਾਇਆ ਜਾਤਾ ਹੈ। ਮੈਂ, ਅਸੀਂ ਤੁਹਾਡੇ ਕਬਜ਼ੇ ਵਿਚ ਹੀ ਟਿਕਟ ਦੇ ਹੁੰਦਿਆਂ ਸਭ ਕਾਲੇ ਲੇਖ ਟਿਕਟ ਤੋਂ ਪੜ੍ਹ ਲੈਂਦੇ ਹਾਂ। ਇਹ ਸਤਿਗੁਰੂ ਦੀ ਸਾਨੂੰ ਬਖਸ਼ਿਸ਼ ਹੈ। ਸੁਪਰਡੈਂਟ, ਬਾਬੂ ਸੈੱਲ ਇੰਚਾਰਜ ਨੂੰ ਭੁੰਮਕੇ, ਐਸਾ ਮਾਲੂਮ ਹੋਤਾ ਹੈ ਕਿ ਤੁਮ ਟਿਕਟ ਕੇ ਸਭ ਲੇਖ ਇਸ ਕੋ ਦਿਖਾ ਦੇਤੇ ਹੋ, ਵਰਨਾ ਇਸ ਕੋ ਕਿਆ ਇਲਹਾਮ ਹੋਤਾ ਹੈ? ਮਿਸਟਰ ਮੀਕ, ਜੇਲਰ, ਨਹੀਂ ਸਾਹਿਬ, ਜਬ ਸੇ ਟਿਕਟ ਪਰ ਲਿਖਾ ਪੜ੍ਹੀ ਔਰ ਰਿਪੋਰਟ ਬਾਰੀ ਹੋਈ ਹੈ ਉਸ ਵਕਤ ਸੇ ਟਿਕਟ ਮੇਰੇ ਕਾਬੂ ਮੇ ਮਹਿਫੂਜ਼ ਰਹਾ ਹੈ, ਮੇਰੇ ਅਸਿਸਟੈਂਟ ਕਾ ਕੋਈ ਕਸੂਰ ਨਹੀਂ। ਸੁਪਰਡੈਂਟ, ਤਬ ਤੁਮਾਰਾ ਕਸੂਰ ਹੋਗਾ, ਤੁਮਨੇ ਖੁਦ ਇਸ ਕੋ ਬਤਾਇਆ ਹੋਗਾ। ਜੇਲਰ, ਹਜ਼ੂਰ, ਟਿਕਟ ਪਰ ਲਿਖਾ ਪੜ੍ਹੀ ਹੁੰਦੇ ਸਾਰ ਹੀ ਮੈਂ ਆਪ ਦੇ ਸਾਥ ਸਿੱਧਾ ਇਧਰ ਨੂੰ ਚਲਾ ਆਇਆ ਹਾਂ ਅਤੇ ਬਾਬੂ ਅਸਿਸਟੈਂਟ ਜੇਲਰ ਨੂੰ ਆਉਂਦੇ ਹੋਏ ਦਫ਼ਤਰ ਵਿਚੋਂ ਨਾਲ ਲਿਆਇਆ ਹਾਂ ਅਤੇ ਉਦੋਂ ਦਾ ਟਿਕਟ ਮੇਰੇ ਹੱਥਾਂ ਵਿਚ ਹੀ ਰਿਹਾ ਹੈ ਅਤੇ ਬਾਬੂ ਵੀ ਆਪਣੇ ਨਾਲ ਹੀ ਰਿਹਾ ਹੈ। ਸੁਪਰਡੈਂਟ, ਤਬ ਰਣਧੀਰ ਸਿੰਘ, ਤੁਮਕੋ ਕੋਈ ਇਲਹਾਮ ਹੋਤਾ ਹੈ? ਮੈਂ, ਅੜੇ ਇਲਹਾਮ ਦਾ ਤਾਂ ਮੈਨੂੰ ਪਤਾ ਨਹੀਂ ਕਿ ਇਲਹਾਮ ਕੀ ਹੁੰਦਾ ਹੈ, ਪਰ ਇਹ ਗੱਲ ਆਪ ਦੇ ਸਵਾਲਾਂ ਜਵਾਬਾਂ ਤੋਂ ਹੀ ਪ੍ਰੋੜਤਾ ਸਹਿਤ ਸਾਫ਼ ਸਿੱਧ ਹੋ ਗਈ ਕਿ ਆਪਨੇ ਐਵੇਂ ਹੀ ਸਜ਼ਾ ਲਿਖ ਮਾਰੀ ਹੈ, ਕੁਛ ਪੁੱਛਗਿਛ ਨਹੀਂ ਕੀਤੀ। ਸੁਪਰਡੈਂਟ ਜੋਸ਼ ਵਿਚ ਆ ਕੇ, ਪੁੱਛਗਿਛ ਕਿਉਂ ਨਹੀਂ ਕੀ, ਪੂਰੀ ਪੜਤਾਲ ਕੀ ਹੈ? ਮੈਂ, 5 ਮਿੰਟਾਂ ਵਿਚ ਬੜੀ ਪੜਤਾਲ ਹੋ ਸਕਦੀ ਹੈ। ਸੁਪਰਡੈਂਟ ਹੋਰ ਖਿੱਚ ਕੇ, ਤੁਮ ਹਮਾਰੀ ਤਫਸ਼ੀਸ਼ ਪਰ ਇਤਰਾਜ਼ ਨਹੀਂ ਕਰ ਸਕਤੇ। ਮੈਂ, ਤਬ ਫਿਰ ਸਜ਼ਾ ਦਿਓ, ਮੈਨੂੰ ਕੀ ਪੁੱਛਦੇ ਹੋ, ਕਰੋ ਤੋ ਜ਼ੁਲਮ ਕਰਨਾ ਹੈ। ਸੁਪਰਡੈਂਟ, ਨਹੀਂ, ਹਮ ਜ਼ੁਲਮ ਨਹੀਂ ਕਰਤੇ, ਹਮ ਕੋਈ ਜ਼ਾਲਮ ਹੈ? ਜ਼ੁਲਮ ਕਰਨਾ ਹੋ ਤੋ ਤੁਮਸੇ ਕਿਉਂ ਪੁੱਛਤੇ, ਇਨਸਾਫ਼ ਕਰਨੇ ਕੇ ਲੀਏ ਤੁਮਸੇ ਪੁੱਛਤੇ ਹੈ। ਮੈਂ, ਪਹਿਲਾਂ ਜੋ ਕੁਛ ਸਜ਼ਾ ਲਿਖੀ ਹੈ ਸੋ ਕੈਂਸਲ ਕਰੋ, ਜਦ ਪੁੱਛਗਿਛ ਹੀ ਨਹੀਂ ਕੀਤੀ ਗਈ ਤਾਂ ਸਜ਼ਾ ਕਾਹਦੀ? ਜੇ ਸਜ਼ਾ ਦੇਣੀ ਹੀ ਮਿਥੀ ਹੈ ਅਤੇ ਸਜ਼ਾ ਲਿਖੀ ਦਿੱਤੀ ਹੈ ਤਾਂ ਪੁੱਛਗਿਛ ਕਾਹਦੀ? ਸੁਪਰਡੈਂਟ ਸ਼ਿਥਾ ਜਿਹਾ ਪੈ ਕੇ, ਅੱਛਾ, ਅਗਰ ਤੁਹਾਡਾ ਕਸੂਰ ਸਾਬਤ ਨਾ ਹੋਗਾ ਤਬ ਹਮ ਕੈਂਸਲ ਕਰ ਦੇਂਗੇ, ਨਹੀਂ ਤੋ ਰਹਿਣੇ ਦੇਂਗੇ। ਮੈਂ, ਪਰ ਇਹ ਕਦੇ ਨਹੀਂ ਸੁਣਿਆ ਕਿ ਤਫਸ਼ੀਸ਼ ਤੋਂ ਪਹਿਲਾਂ ਹੀ ਸਜ਼ਾ ਲਿਖੀ ਜਾਵੇ। ਸੁਪਰਡੈਂਟ, ਨਹੀਂ, ਐਸਾ ਹਰਗਜ਼ ਨਹੀਂ ਹੋਗਾ, ਪੂਰਾ ਇਨਸਾਫ ਹੋਗਾ। ਮੈਂ, ਅੱਛਾ, ਫਿਰ ਪਹਿਲਾਂ ਮੈਨੂੰ ਦੱਸੋ ਕਿ ਮੇਰੇ ਉੱਤੇ ਕੀ ਇਲਜ਼ਾਮ ਲਾਇਆ ਗਿਆ ਅਤੇ ਮੇਰੇ ਵਿਰੁੱਧ ਕੀ ਰਿਪੋਰਟ ਲਿਖੀ ਹੈ। ਸੁਪਰਡੈਂਟ, ਤੁਹਾਰੇ ਵਰ ਖਿਲਾਫ਼ ਜੇ ਰਿਪੋਰਟ ਹੈ ਕਿ ਤੁਮ ਆਪਣੇ ਸਾਥੀਓਂ ਕੇ ਸਾਥ ਨਜਾਇਜ਼ ਖਤੋ ਕਿਤਾਬਤ ਕਰਤੇ ਹੋ ਜੋ ਜੇਲ੍ਹ ਕਾਨੂੰਨ ਕੇ ਖਿਲਾਫ ਹੈ। ਮੈਂ, ਇਸ ਦਾ ਆਪਕੇ ਪਾਸ ਕੀ ਸਬੂਤ ਹੈ? ਸੁਪਰਡੈਂਟ, ਜੇ ਸਲੇਟ ਉਸਕਾ ਸਬੂਤ ਹੈ। ਮੈਂ ਹੱਸ ਕੇ, ਸਲੇਟਾਂ ਤਾਂ ਸਾਰਿਆਂ ਨੂੰ ਮਿਲੀਆਂ ਹੋਈਆਂ ਹਨ, ਲਿਖਣ ਪੜ੍ਹਨ ਵਾਸਤੇ ਹੀ ਉਨ੍ਹਾਂ ਨੂੰ ਦਿੱਤੀਆਂ ਹੋਈਆਂ ਹਨ ਅਤੇ ਆਪਨੇ ਹੀ ਦਿੱਤੀਆਂ ਹਨ। ਸੁਪਰਡੈਂਟ, ਪਰ ਨਾਜਾਇਜ਼ ਲਿਖਤ ਪੜ੍ਹਤ ਵਾਸਤੇ ਨਹੀਂ ਦੀ ਗਈ। ਮੈਂ, ਆਪਨੇ ਪੜ੍ਹਾ ਕੇ ਦੇਖਿਆ ਹੈ ਕਿ ਉਸ ਪਰ ਕੀ ਲਿਖਿਆ ਹੋਇਆ ਹੈ? ਸੁਪਰਡੈਂਟ, ਜੇਲਰ ਸਾਹਿਬ ਕੀ ਰਿਪੋਰਟ ਹੈ ਕਿ ਤੁਮ ਗਊਸ਼ਾਲਾ ਮੇ ਜਾਤੇ ਹੋ ਔਰ ਬਾਹਰ ਕੀ ਖਬਰੇ ਲਾ ਕੇ ਵਹੀ ਆਪਣੇ ਸਾਥੀਓਂ ਕੋ ਲਿਖ ਸੁਣਾਤੇ ਹੋ। ਮੈਂ, ਆਪਦਾ ਇਕ ਸਿਪਾਹੀ ਔਰ ਇਕ ਜਮਾਦਾਰ ਮੇਰੇ ਸਾਥ ਰਹਿੰਦੇ ਹਨ, ਇਕਦਮ ਵੀ ਮੇਥੋਂ ਲਾਂਭੇ ਨਹੀਂ ਹੁੰਦੇ, ਉਨ੍ਹਾਂ ਦੀ ਸਪੈਸ਼ਲ ਡਿਊਟੀ ਤੁਸਾਂ ਇਸੇ ਕਾਰਨ ਹੀ ਲਾ ਛੱਡੀ ਹੋਈ ਹੈ। ਕੀ ਤੁਸਾਂ ਉਨ੍ਹਾਂ ਤੋਂ ਪੁੱਛਿਆ ਕਿ ਗਊਸ਼ਾਲਾ ਵਿਚ ਬਾਹਰ ਦੀਆਂ ਖ਼ਬਰਾਂ ਕਿੱਥੋਂ ਆਉਂਦੀਆਂ ਹਨ? ਉਥੇ ਗਊਸ਼ਾਲਾ ਵਿਚ ਸਵਾਈ ਗਵਾਲੇ ਦੇ ਹੋਰ ਕੋਈ ਮੇਰੇ ਨੇੜੇ ਨਹੀਂ ਆਉਂਦਾ। ਉਹ ਗਵਾਲਾ ਭੀ ਮਹਾਂ ਅਣਜਾਣ ਗੰਵਾਰ ਹੈ, ਨਾ ਕੁਛ ਪੜਿਆ ਨਾ ਲਿਖਿਆ ਅਤੇ ਨਾ ਹੀ ਉਹ ਜੇਲ੍ਹ ਹਾਤੇ ਤੋਂ ਬਾਹਰ ਜਾਂਦਾ ਆਉਂਦਾ ਹੈ, ਅਤੇ ਆਪ ਦੇ ਸਿਪਾਹੀ ਜਮਾਦਾਰ ਹਰ ਦਮ ਮੇਰੇ ਸਿਰ ਤੇ ਖੜੇ ਰਹਿੰਦੇ ਹਨ। ਹੋਰ ਦੱਸੋ, ਗਊਸ਼ਾਲਾ ਵਿਖੇ ਕਿਹੜੀ ਗੁਪਤ ਖ਼ਬਰ ਏਜੰਸੀ ਖੁੱਲੀ ਹੋਈ ਹੈ ਜਾਂ ਕਿਹੜੀ ਵਾਇਰਲੈਸ ਲੱਗੀ ਹੋਈ ਹੈ ਜਿੱਥੋਂ ਮੈਂ ਖ਼ਬਰਾਂ ਲਿਆਉਂਦਾ ਹਾਂ? ਸੁਪਰਡੈਂਟ ਇਹ ਉੱਤਰ ਸੁਣ ਕੇ ਚੁੱਪ ਕੀਤਾ ਜੇਲਰ ਦੇ ਮੂੰਹ ਵੱਲ ਦੇਖਣ ਲੱਗ ਪਿਆ। ਮਾਨੋ ਖੁਦ ਨਿਰਉੱਤਰ ਹੋਇਆ ਵਿਆ ਜੇਲਰ ਤੋਂ ਉੱਤਰ ਮੰਗਦਾ ਹੈ, ਇਸ ਪਰ ਜੇਲਰ ਨੇ ਇਸ ਵਿਦ ਉਚਾਰਨ ਕੀਤਾ, ਹਜ਼ੂਰ, ਇਹੋ ਸਿਪਾਹੀ ਤੇ ਜਮਾਦਾਰ ਹੀ ਬਾਹਰ ਦੀਆਂ ਖ਼ਬਰਾਂ ਦੱਸ ਦਿੰਦੇ ਹੋਣਗੇ। ਮੈਂ, ਜੇ ਖੁਸ਼ਗੁਫ਼ਤ, ਕੀ ਸੋਹਣਾ ਕਿਹਾ ਹੈ! ਕੀ ਇਹ ਸਿਪਾਹੀ ਜਮਾਦਾਰ ਮੈਨੂੰ ਇੱਥੇ ਕੋਠੀ ਵਿਚ ਬੈਠੇ ਨਹੀਂ ਦੱਸ ਸਕਦੇ ਕਿ ਉੱਥੇ ਜਾ ਕੇ ਦੱਸਣ ਦਾ ਬਹੁਤ ਲਾਭ ਹੁੰਦਾ ਹੈ? ਇੱਥੇ ਹਰ ਵੇਲੇ ਰਾਤ ਬਰਾਤੇ ਇਹ ਸਾਡੇ ਕੋਲ ਆਪਣੀ ਡਿਊਟੀ ਬੁਝਾਉਣ ਆਉਂਦੇ ਹਨ, ਤੇ ਇੱਥੇ ਸਗੋਂ ਬਾਹਰ ਦੀਆਂ ਗੱਲਾਂ ਦੱਸਣ ਦਾ ਅਵਸਰ ਵਧੇਰੇ ਮਿਲ ਸਕਦਾ ਹੈ। ਫਿਰ ਜਦ ਆਪ ਨੂੰ ਆਪਣੇ ਮਹੱਤਤਾ ਪਰ ਹੀ ਇਤਬਾਰ ਨਹੀਂ ਤਾਂ ਗਊਸ਼ਾਲਾ ਜਾਣ ਦਾ ਦੋਸ਼ ਵਿਰਥਾ ਕਾਹਨੂੰ ਲਾਉਂਦੇ ਹੋ? ਅਤੇ ਜੋ ਦੋਸ਼ ਦੂਸ਼ਣ ਲਾਉਂਦੇ ਹੋ ਉਹ ਵੀ ਤਾਂ ਸਾਬਤ ਨਹੀਂ ਹੁੰਦਾ। ਤੁਸੀਂ ਇਹ ਨਹੀਂ ਦੱਸ ਸਕਦੇ ਕਿ ਸਲੇਟ ਉੱਤੇ ਕੀ ਲਿਖਿਆ ਹੈ? ਸੁਪਰਡੈਂਟ, ਕੀ ਜੇਲਰ ਨੇ ਬਿਨਾਂ ਦੇਖੇ ਹੀ ਰਿਪੋਰਟ ਕਰ ਦਿੱਤੀ ਹੈ? ਮੈਂ, ਜੇਲਰ ਗੁਰਮੁਖੀ ਨਹੀਂ ਪੜਿਆ ਹੋਇਆ, ਕੀ ਇਸ ਨੇ ਕਿਸੇ ਤੋਂ ਪੜਾਇਆ? ਜੇ ਪੜਾਇਆ ਤਾਂ ਜਿਸ ਤੋਂ ਪੜਾਇਆ ਹੈ ਉਸ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ ਅਤੇ ਲਿਆ ਕੇ ਮੇਰੇ ਸਾਹਮਣੇ ਹੀ ਸਲੇਟ ਪੜਾਈ ਜਾਵੇ ਤਾਂ ਸੱਚ ਝੂਠ ਨਿਤਰੇਗਾ। ਸੁਪਰਡੈਂਟ, ਐਸੀ ਬਾਤੇ ਕਰਤੇ ਹੋ ਜੈਸੇ ਕੋਈ ਮਜਿਸਟ੍ਰੇਟ ਰਹਿ ਚੁੱਕੇ ਹੋ। ਜੇਲਰ, ਹਾਂ ਹਜ਼ੂਰ, ਗਵਰਨਮੈਂਟ ਕੇ ਇਲਾਕੇ ਮੇ ਤਹਿਸੀਲਦਾਰ ਰਹਿ ਚੁੱਕਾ ਹੈ, ਬਾਗੀ ਬਣ ਕੇ ਗਵਰਨਮੈਂਟ ਕੀ ਨਮਕ ਹਲਾਲੀ ਕਾ ਹੱਕ ਅਦਾ ਕੀਆ ਹੈ। ਮੈਂ, ਇੱਥੇ ਇਨ੍ਹਾਂ ਗੱਲਾਂ ਦੀ ਲੋੜ ਨਹੀਂ ਅਤੇ ਨਾ ਇਨ੍ਹਾਂ ਗੱਲਾਂ ਦਾ ਤੁਰੇ ਹੋਏ ਕੇਸ ਨਾਲ ਕੋਈ ਸਬੰਧ ਹੈ, ਇਹ ਸਭ ਅਸਬੰਧਤ ਗੱਲਾਂ ਹਨ। ਜੇਲਰ ਦੱਸੇ ਕਿ ਇਸ ਨੇ ਕਿਸ ਪਾਸੋਂ ਸਲੇਟ ਨੂੰ ਪੜਾਇਆ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਇਹ ਸਲੇਟ ਕਿਸੇ ਨੇ ਨਹੀਂ ਪੜ੍ਹੀ, ਜੇ ਕਿਸੇ ਤੋਂ ਪੜਾਈ ਗਈ ਹੈ ਤਾਂ ਉਹ ਉਸ ਤੋਂ ਪੜ੍ਹੀ ਨਹੀਂ ਗਈ, ਜੇ ਪੜ੍ਹੀ ਗਈ ਹੈ ਤਾਂ ਜਾਣ ਬੁੱਝ ਕੇ ਇਹ ਉਂਝ ਮੇਰੇ ਉੱਤੇ ਘੜੀ ਗਈ ਹੈ। ਤੁਹਾਡੇ ਸਾਰੇ ਅਮਲੇ ਵਿਚ ਜਾਂ ਆਈ ਜੀ ਖੁਦ ਗੁਰਮੁਖੀ ਪੜਿਆ ਹੋਇਆ ਹੈ ਜਾਂ ਚੀਫ਼ ਹੈੱਡ ਵਾਰਡਰ ਕਿਰਪਾ ਸਿੰਘ, ਆਈ ਜੀ ਤਾਂ ਦੂਰ ਬੈਠਾ ਹੈ, ਕੀ ਕਿਰਪਾ ਸਿੰਘ ਚੀਫ਼ ਹੈੱਡ ਵਾਰਡਰ ਪਾਸੋਂ ਇਹ ਸਲੇਟ ਪੜਾਈ ਗਈ? ਸੁਪਰਡੈਂਟ, ਚੀਫ਼ ਹੈੱਡ ਵਾਰਡਰ, ਤੁਮਨੇ ਇਸ ਸਲੇਟ ਕੋ ਪੜਾ? ਚੀਫ਼ ਹੈੱਡ ਵਾਰਡਰ, ਨਹੀਂ ਹਜ਼ੂਰ, ਮੈਥੋਂ ਤਾਂ ਪੜਾਈ ਹੀ ਨਹੀਂ ਗਈ। ਮੈਂ, ਸੁਪਰਡੈਂਟ ਨੂੰ ਸਾਹੀ, ਤਬ ਆਪਕੇ ਜੇਲਰ ਕੋ ਕਹਾਂ ਸੇ ਇਲਹਾਮ ਹੁਆ ਕਿ ਸਲੇਟ ਪਰ ਨਜਾਇਜ਼ ਖਤੋ ਕਿਤਾਬਤ ਦਰਜ ਹੈ? ਇਸ ਪਰ ਸਾਰੇ ਅਮਲੇ ਵਾਲੇ ਸਣੇ ਸੁਪਰਡੈਂਟ ਦੇ ਮੁਸਕੜੀਏ ਹੱਸਣ ਲੱਗ ਪਏ। ਸੁਪਰਡੈਂਟ ਚੀਫ ਹੈਡਵਾਰਡਰ ਨੂੰ ਕਿਰਪਾ ਸਿੰਘ ਲੋ ਇਸ ਸਲੇਟ ਕੋ ਪੜੋ ਔਰ ਹਮਕੋ ਸੁਣਾਓ ਇਸ ਪਰ ਕਿਆ ਲਿਖਾ ਹੈ। ਕਿਰਪਾ ਸਿੰਘ ਨੇ ਪੜ ਕੇ ਸੁਣਾਇਆ ਤੇ ਸਮਝਾਇਆ ਕਿ ਹਜ਼ੂਰ ਇਸ ਪਰ ਤੋਂ ਗੁਰਬਾਣੀ ਕੀ ਬਾਤੇ ਲਿਖੀ ਹੈ, ਕੁਛ ਕਬੀਰ ਸਾਹਿਬ ਕੇ ਸਲੋਗੋਂ ਕੀ ਵਿਆਖਿਆ ਕੀ ਹੋਈ ਹੈ ਔਰ ਕੁਛ ਧਰਮ ਕੀ ਬਾਤੇ ਹੈ। ਜੇਲਰ ਨੇ ਸੁਪਰਡੈਂਟ ਦੇ ਕੰਨ ਨਾਲ ਮੂੰਹ ਲਾ ਕੇ ਕੁਛ ਕਾਨਾਫੂਸੀ ਕੀਤੀ, ਜਿਸ ਦਾ ਸਾਫ਼ ਮਤਲਬ ਮੈਂ ਸਮਝ ਗਿਆ ਅਤੇ ਜੇਲਰ ਨੂੰ ਵਿਗਾੜ ਕੇ ਆਖਿਆ ਕਿ ਇੱਥੇ ਕਾਨਾਫੂਸੀ ਅਤੇ ਸੋਰਮ ਸੋਰਿਆਂ ਦੀ ਕੁਛ ਲੋੜ ਨਹੀਂ, ਸਾਫ਼ ਸਾਫ਼ ਬਰਮਲਾ ਕਹੋ ਜੋ ਕੁਛ ਕਹਿਣਾ ਹੈ। ਅੱਗੇ ਤੁਸੀਂ ਮੇਰੇ ਤੇ ਝੂਠੀ ਤੁਮਤ ਲਾਈ ਹੈ ਤੇ ਹੁਣ ਤੁਸੀਂ ਹੈਡਵਾਰਡਰ ਤੇ ਇਹ ਤੁਮਤ ਲਾ ਰਹੇ ਹੋ ਕਿ ਇਹ ਸਿੱਖ ਹੈ ਅਤੇ ਇਸ ਦਾ ਹਮ ਮਜ਼ਹਬ ਹੋਣ ਕਰਕੇ ਇਸ ਦੀ ਰਾਏ ਕਰਦਾ ਹੈ। ਅੱਛਾ, ਜੇ ਚੀਫ ਹੈਡਵਾਰਡਰ ਉਤੇ ਇਤਵਾਰ ਨਹੀਂ ਤਾਂ ਆਈ ਜੀ ਪਾਸ ਇਸ ਸਲੇਟ ਨੂੰ ਭੇਜਿਆ ਜਾਵੇ ਅਤੇ ਫੇਰ ਜੋ ਉਹ ਫੈਸਲਾ ਦੇਵੇ ਸੋ ਪ੍ਰਵਾਨ ਕੀਤਾ ਜਾਵੇ। ਇਸ ਪਰ ਸੁਪਰਡੈਂਟ ਅਤੇ ਜੇਲਰ ਦੋਈ ਅੰਦਰੋਂ ਅੰਦਰੀ ਬੜੇ ਹੀ ਸ਼ਰਮਸਾਰ ਹੋਏ, ਪਰ ਕੱਚੇ ਹੁੰਦੇ ਹੋਏ ਹੁਣ ਗੱਲ ਨੂੰ ਹੋਰ ਪਾਸੇ ਟਾਲਣ ਲੱਗੇ। ਜੇਲਰ ਮੈਨੂੰ ਸੋਹੇ ਹੋ ਕੇ, ਕਿਆ ਤੁਮ ਬਤਾ ਸਕਦੇ ਹੋ ਕਿ ਜੇ ਲਿਖੀ ਹੋਈ ਸਲੇਟ ਤੁਮਕੋ ਕਿਸ ਸਿਪਾਹੀ ਨੇ ਲਾ ਕਰ ਦੀ? ਮੈਂ, ਇਸ ਸਵਾਲ ਦਾ ਇੱਥੇ ਤਾਲੁਕ ਹੀ ਕੁਝ ਨਹੀਂ। ਜਦ ਸਲੇਟਾਂ ਮਿਲੀਆਂ ਹੋਈਆਂ ਹੀ ਇਸ ਕਰਕੇ ਹਨ ਕਿ ਜਿਨ੍ਹਾਂ ਨੂੰ ਗੁਰਮੁਖੀ ਲਿਖਣਾ ਨਹੀਂ ਆਉਂਦਾ ਜਾਂ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥ ਨਹੀਂ ਆਉਂਦੇ ਉਹ ਸਲੇਟ ਭੇਜ ਕੇ ਦੂਜੇ ਕਿਸੇ ਜਾਣਕਾਰ ਤੋਂ ਪੁੱਛ ਲਿਆ ਕਰਨ, ਤਾਂ ਇਹ ਸਵਾਲ ਕੀ ਅਰਥ ਰੱਖਦਾ ਹੈ ਕਿ ਕਿਸ ਨੇ ਸਲੇਟ ਲਿਆ ਕੇ ਦਿੱਤੀ? ਜੋ ਸਰਕਾਰੀ ਮੁਲਾਜ਼ਮ ਡਿਊਟੀ ਤੇ ਹੋਵੇਗਾ ਉਹੀ ਇਹ ਸੇਵਾ ਕਰ ਸਕਦਾ ਹੈ ਅਤੇ ਅਸੀਂ ਖੁੱਲ ਦਾ ਇਜਾਜ਼ਤੀ ਆਰਡਰ ਹੋ ਚੁੱਕਾ ਹੈ। ਸੁਪਰਡੈਂਟ, ਹਮ ਤੁਮ ਸਭ ਲੋਗੋਂ ਕੀ ਸਲੇਟੇ ਜ਼ਬਤ ਕਰ ਲੇਂਗੇ।
ਮੈਂ, ਬੜੀ ਭਾਰੀ ਜਗੀਰ ਜ਼ਬਤ ਕਰ ਲਵੋਗੇ?
ਇਸ ਗੱਲ ਦਾ ਕੋਈ ਅਫਸੋਸ ਨਹੀਂ, ਅਫਸੋਸ ਤਾਂ ਇਸ ਗੱਲ ਦਾ ਹੈ ਕਿ ਤੁਹਾਡੀ ਇਨਸਾਫ਼ ਕਰਨ ਵਾਲੀ ਅਕਲ ਖਪਤ ਹੋਈ ਵੀ ਹੈ। ਸੋ ਅਕਲ ਖਪਤੀਆਂ ਦੀ ਦਿੱਤੀ ਸਲੇਟ ਜ਼ਬਤੀ ਵਾਲੀ ਸਜ਼ਾ ਜੇਲ੍ਹ ਇਨਸਾਫ਼ ਦੇ ਨਾਂ ਉਤੇ ਨਾ ਮਿਟਣ ਵਾਲਾ ਧੱਬਾ ਹੈ ਜੋ ਕਦੇ ਨਾ ਕਦੇ ਰਿਕਾਰਡ ਵਿਚ ਆ ਕੇ ਰਹੇਗਾ ਅਤੇ ਤੁਹਾਡੇ ਇਸ ਇਨਸਾਫ਼ ਨੂੰ ਨਸ਼ਰ ਕੀਤਾ ਜਾਵੇਗਾ। ਇਹੋ ਜਿਹੀਆਂ ਗੱਲਾਂ ਸੁਣ ਕੇ ਸਭ ਨੇ ਸਿਰ ਹੇਠਾਂ ਸੁੱਟ ਲਏ। ਸੁਪਰਡੈਂਟ ਨੇ ਮੇਰਾ ਹਿਸਟਰੀ ਟਿਕਟ ਹੱਥ ਵਿਚ ਫੜਿਆ ਤੇ ਜੋ ਸਜ਼ਾ ਲਿਖ ਕੇ ਲਿਆਇਆ ਸੀ ਸੋ ਕੈਂਸਲ ਕਰ ਦਿੱਤੀ, ਅਰਥਾਤ ਉਸ ਉਤੇ ਕਲਮ ਫੇਰ ਦਿੱਤੀ। ਉਸ ਦੇ ਥਾਂ ਕੋਈ ਹੋਰ ਸਜ਼ਾ ਨਹੀਂ ਲਿਖੀ, ਜ਼ਬਾਨੀ ਆਰਡਰ ਦਿੱਤਾ ਕਿ ਸਭ ਦੀਆਂ ਸਲੇਟਾਂ ਜ਼ਬਤ ਕਰ ਲਈਆਂ ਜਾਣ। ਟਿਕਟ ਜੇਲਰ ਨੂੰ ਫੜਾ ਦਿੱਤਾ। ਜੇਲਰ ਦੀ ਬੜੀ ਹੱਦ ਤੱਕ ਹੋਈ, ਉਹ ਆਫਰਿਆ ਫਿਰੇ ਅਤੇ ਕਚੀਚੀਆਂ ਵੱਟੇ ਕਿ ਕਿਵੇਂ ਕੋਈ ਨਿੱਗਰ ਸਜ਼ਾ ਮਿਲਦੀ। ਸੋ ਉਦੋਂ ਤਾਂ ਉਸ ਦੀ ਕੁਛ ਨਾ ਵੱਟੀ ਗਈ, ਪਰ ਪਿੱਛੋਂ ਦਫ਼ਤਰ ਵਿਚ ਜਾ ਕੇ ਆਪਣਾ ਗੱਚ ਕੱਢ ਕੇ ਹੀ ਰਿਹਾ ਤੇ ਸਜ਼ਾ ਲਿਖ ਕੇ ਹੀ ਸਾਹ ਲਿਆ। ਖ਼ਬਰ ਨਹੀਂ ਸੁਪਰਡੈਂਟ ਤੋਂ ਮਨਜ਼ੂਰੀ ਲਈ, ਖ਼ਬਰੇ ਨਹੀਂ ਲਈ, ਪਰ ਆਪਣੇ ਦਸਤਖਾਂ ਹੇਠ ਮੇਰੇ ਹਿਸਟਰੀ ਟਿਕਟ ਉਤੇ ਇਹ ਸਜ਼ਾ ਲਿਖ ਮਾਰੀ ਕਿ ਆਪਣੇ ਹੱਥੀਂ ਦੁੱਧ ਚੋਣ ਦਾ ਹੱਕ ਅਧਿਕਾਰ ਤਲਫ, ਗਊਸ਼ਾਲਾ ਜਾਣਾ ਬੰਦ, ਕਿਉਂਕਿ ਗਊ ਕੋਠੀ ਵਿਚ ਨਹੀਂ ਲਿਆਂਦੀ ਜਾ ਸਕਦੀ, ਇਸ ਲਈ ਹਸਪਤਾਲ ਤੋਂ ਚੋਇਆ ਚੋਇਆ ਦੁੱਧ ਖਾਲਸ ਦੁੱਧ ਮਿਲੇਗਾ। ਆਥਣੇ ਹਸਪਤਾਲੋਂ ਚੋਇਆ ਚੋਇਆ ਦੁੱਧ, ਇਕ ਸ਼ਟਾਂਕ ਸਾਬੂਦਾਣਾ ਤੇ ਸ਼ਟਾਂਕ ਸਿਰਖੰਡੀ ਮੈਨੂੰ ਦੇਣ ਲਈ ਲਿਆਏ। ਸਾਬੂਦਾਣਾ ਸਿਰਖੰਡੀ ਦੋ ਸ਼ਟਾਂਕ ਸ਼ਟਾਂਕ ਭਰ ਕੇ ਜੋ ਆਏ ਸੀ ਸੋ ਦਾਸ ਨੇ ਰੱਖ ਲਏ ਤੇ ਦੁੱਧ ਵਾਪਸ ਕਰ ਦਿੱਤਾ। ਅੰਗੀਠੀ ਤੁਖਾ ਕੇ ਮੇਰੀ ਕੋਠੀ ਦੇ ਵਿਹੜੇ ਅੰਦਰ ਲਿਆ ਦਿੱਤੀ ਗਈ। ਦਾਸ ਨੇ ਜਲ ਵਿਚ ਸਾਬੂਦਾਣਾ ਰਿੰਨ ਲਿਆ ਤੇ ਸਿਰਖੰਡੀ ਮਿਲਾ ਕੇ ਛਕਿਆ ਅਤੇ ਸਬਰ ਸ਼ੁਕਰ ਕਰਕੇ ਰਾਤ ਬਰਾਜ ਰਿਹਾ। ਦਿਨ ਚੜ੍ਹਦੇ ਨੂੰ ਫਿਰ ਮੇਰੇ ਉਤੇ ਕਟਕ ਚੜ੍ਹ ਕੇ ਆਇਆ ਤੇ ਇਸ ਵਿਧ ਕੜਾ ਚੜ੍ਹੀ ਹੋਈ। ਸੁਪਰਡੈਂਟ ਰਣਧੀਰ ਸਿੰਘ, ਤੁਮਾਰੇ ਉਪਰ ਦੋ ਔਰ ਰਿਪੋਰਟ ਆਜ ਹੁਆ। ਇਕ ਤੋ ਜੇ ਕਿ ਤੁਮਨੇ ਹੁਕਮਦੁੱਲੀ ਕੀ ਹੈ ਕਿ ਤੁਮਨੇ ਖਾਣਾ ਵਾਪਸ ਕਰ ਦਿਆ, ਦੂਸਰਾ ਜੇ ਕਿ ਤੁਮ ਖਾਣਾ। ਇਹ ਦੋਈ ਗੱਲਾਂ ਗਲਤ ਹਨ, ਬਲਕਿ ਝੂਠੀਆਂ ਤੁਮਤਾ ਹਨ। ਨਾ ਤਾਂ ਮੈਂ ਹੁਕਮਦੁੱਲੀ ਕੀਤੀ ਹੈ, ਨਾ ਹੀ ਮੇਰੀ ਨੀਅਤ ਖੁਦਕੁਸ਼ੀ ਕਰਨ ਦੀ ਹੈ। ਅਸੀਂ ਸਿੱਖ ਸੁਪਨੇ ਮਾਤਰ ਵਿਚ ਵੀ ਐਸਾ ਮਹਾਂਪਾਪ ਨਹੀਂ ਕਰਦੇ, ਕਿਉਂਕਿ ਸਤਿਗੁਰਾਂ ਦੇ ਬਚਨਾਂ ਅਨੁਸਾਰ ਆਤਮਘਾਤੀ ਮਹਾਂਪਾਪੀ ਹੈ। ਸੋ ਗੁਰੂ ਦਾ ਸਿੱਖ ਆਤਮਘਾਤ ਦਾ ਖਿਆਲ ਕਰਨਾ ਵੀ ਮਹਾਂਪਾਪ ਸਮਝਦਾ ਹੈ। ਸੁਪਰਡੈਂਟ, ਫਿਰ ਤੁਮਨੇ ਕਿਉਂ ਦੁੱਧ ਵਾਪਸ ਕੀਆ?
ਮੈਂ,
ਇਹ ਗੱਲ ਤੁਸੀਂ ਜੇਲਰ ਮਿਸਟਰ ਮਿਕ ਤੋਂ ਪੁੱਛੋ, ਉਸ ਨੂੰ ਅੱਛੀ ਤਰ੍ਹਾਂ ਮਾਲੂਮ ਹੈ। ਅਫਸਰ ਸਭ ਅਫਸਰਾਂ ਨੂੰ ਮੇਰੀ ਇਸ ਤਿੱਗਿਆ ਦਾ ਪਤਾ ਹੈ ਕਿ ਸਿਵਾਏ ਆਪਣੇ ਜਾਂ ਸਿੱਖ ਦੇ ਹੱਥਾਂ ਤੋਂ ਹੋਰ ਕਿਸੇ ਦਾ ਚੋਇਆ ਚੋਇਆ ਦੁੱਧ ਨਹੀਂ ਵਰਤਦਾ ਤੇ ਇਸੇ ਕਰਕੇ ਮੈਨੂੰ ਗਊ ਦਿੱਤੀ ਗਈ ਸੀ। ਸੋ ਇਸ ਗੱਲ ਦਾ ਫੈਸਲਾ ਸਾਰੇ ਪਹਿਲੂਆਂ ਉਤੇ ਬਹਿਸ ਹੋ ਕੇ ਚਿਰੋਕਣਾ ਹੋ ਚੁੱਕਾ ਹੈ। ਅੱਜ ਨਵੇਂ ਸਿਰੇ ਮਹਿਜ਼ ਤਕਲੀਫ਼ ਦੇਣ ਦੀ ਖਾਤਰ ਉਸ ਸਿਲਸਿਲੇ ਨੂੰ ਫੇਰ ਛੇੜਿਆ ਜਾਂਦਾ ਹੈ ਤੇ ਮੇਰੀ ਧਰਮ ਪ੍ਰਤੀਗਿਆ ਨਿਭਾਉਣ ਦੇ ਯਤਨਾਂ ਨੂੰ ਆਤਮਘਾਤ ਕਰਨਾ ਦੱਸ ਕੇ ਝੂਠਾ ਇਲਜ਼ਾਮ ਲਗਾਇਆ ਜਾਂਦਾ ਹੈ। ਸੁਪਰਡੈਂਟ, ਮਗਰ ਤੁਮਨੇ ਦੁੱਧ ਵਾਪਸ ਨਹੀਂ ਕਰਨਾ ਥਾ, ਇਸਮੇ ਹੁਕਮਦੁੱਲੀ ਕਾ ਜੁਰਮ ਤੁਮ ਪਰ ਜ਼ਰੂਰ ਆਇਦ ਹੋਤਾ ਹੈ ਔਰ ਖੁਦਕੁਸ਼ੀ ਕਰਨੇ ਕੇ ਇਰਾਦੇ ਕਾ ਸ਼ੱਕ ਵੀ ਪੜਤਾ ਹੈ।
ਮੈਂ,
ਨਾ ਹੀ ਖੁਦਕੁਸ਼ੀ ਦੇ ਇਰਾਦੇ ਨਾਲ ਸ਼ੱਕ ਹੋ ਸਕਦਾ ਹੈ ਤੇ ਨਾ ਹੀ ਹੁਕਮਦੁਲੀ ਦਾ ਜੁਰਮ ਆਇਦ ਹੁੰਦਾ ਹੈ ਕਿਉਂਕਿ ਐਸਾ ਕਰਨਾ ਹੁੰਦਾ ਤਾਂ ਮੈਂ ਬਾਕੀ ਦੀਆਂ ਚੀਜ਼ਾਂ ਸਾਬੂਦਾਣਾ ਤੇ ਚੀਨੀ ਵੀ ਵਾਪਸ ਕਰ ਦਿੰਦਾ ਜੋ ਖਾਣਾ ਮੈਂ ਆਪਣੇ ਧਾਰਮਿਕ ਨਿਯਮ ਅਨੁਸਾਰ ਖਾ ਸਕਦਾ ਹਾਂ ਮੈਂ ਰੱਖ ਲਿਆ ਤੇ ਛੱਕ ਲਿਆ ਪਰ ਜਿਸ ਖਾਣੇ ਨੂੰ ਮੇਰਾ ਧਾਰਮਿਕ ਨਿਯਮ ਗ੍ਰਹਿਣ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੋ ਮੋੜ ਦਿੱਤਾ ਕਿਉਂਕਿ ਜਿਸ ਖਾਣੇ ਨੂੰ ਮੈਂ ਖਾਣਾ ਨਹੀਂ ਉਸ ਨੂੰ ਰੱਖ ਛੱਡਣ ਦਾ ਕੀ ਫਾਇਦਾ ਦੁੱਧ ਨੂੰ ਜੇ ਰੱਖ ਛੱਡਦਾ ਤਾਂ ਖਰਾਬ ਹੋ ਜਾਂਦਾ ਤੇ ਹੋਰ ਕਿਸੇ ਦੇ ਕੰਮੋਂ ਵੀ ਜਾਂਦਾ ਸੁਪਰਡੈਂਟ ਥੋੜੇ ਤਿਉਰ ਬਦਲ ਕੇ ਅਤੇ ਢਿੱਲਾ ਹੋ ਕੇ ਹੋ ਵੈਲ ਤਬ ਤੁਮਨੇ ਸਭ ਚੀਜ਼ਾਂ ਵਾਪਸ ਨਹੀਂ ਕੀ ਸਗੋਂ ਸਾਬੂਦਾਣਾ ਸ਼ੂਗਰ ਖਾਇਆ ਜੇਲਰ ਨੂੰ ਮੁਖਾਤਬ ਹੋ ਕੇ ਫਿਰ ਆਪਨੇ ਹੁਕਮਦੁੱਲੀ ਔਰ ਖੁਦਕੁਸ਼ੀ ਕੀ ਰਿਪੋਰਟ ਕਿਉਂ ਕੀਆ ਜੇਲਰ ਤਾਂ ਨੀਵੀਂ ਪਾ ਗਿਆ ਕੁਛ ਨਾ ਬੋਲਿਆ ਪਰ ਮੈਨੂੰ ਮੌਕਾ ਮਿਲ ਗਿਆ ਮੈਂ ਇਤਨਾ ਸ਼ੁਕਰ ਕਰੋ ਕਿ ਜੇਲਰ ਨੇ ਆਪਣੇ ਆਪ ਸਜ਼ਾ ਵੀ ਨਹੀਂ ਲਿਖ ਦਿੱਤੀ ਅਜੇ ਤਾਂ ਰਿਪੋਰਟ ਹੀ ਲਿਖੀ ਹੈ ਸੁਪਰਡੈਂਟ ਜੇ ਕਭੀ ਹੋ ਸਕਤਾ ਹੈ ਜੇਲਰ ਕੋ ਸਜ਼ਾ ਲਿਖਣੇ ਜਾਂ ਸਜ਼ਾ ਦੇਣੇ ਕਾ ਕੋਈ ਅਖਤਿਆਰ ਨਹੀਂ ਮੈਂ ਤਾਂ ਮੇਰੇ ਦੁੱਧ ਬੰਦ ਕਰਨ ਦੀ ਸਜ਼ਾ ਕਿਸ ਨੇ ਲਿਖ ਦਿੱਤੀ ਸੁਪਰਡੈਂਟ ਹੋ ਜੇ ਸਜ਼ਾ ਕੋਈ ਨਹੀਂ ਤੁਮਕੋ ਦੀ ਗਈ ਇੰਤਜ਼ਾਮੀਆ ਮਾਮਲੇ ਬਾਰੇ ਜੇਲਰ ਕੋ ਅਖਤਿਆਰ ਹੈ ਕਿ ਮੁਨਾਸਬ ਕਾਰਵਾਈ ਕਰੇ ਮੈਂ ਜੇਲ ਦੇ ਇੰਤਜ਼ਾਮੀਆ ਮਾਮਲੇ ਬਾਰੇ ਜੇਲਰ ਆਪ ਨੂੰ ਸਲਾਹ ਮਸ਼ਵਰਾ ਦੇ ਕੇ ਅਤੇ ਆਪ ਦਾ ਹੁਕਮ ਹਾਸਲ ਕਰਕੇ ਉਸ ਹੁਕਮ ਦੀ ਤਾਮੀਲ ਪ੍ਰਥਾਏ ਅਮਲ ਦਰਾਮਦ ਕਰਾ ਸਕਦਾ ਹੈ ਪਰ ਆਪੋ ਹੁਕਮ ਨਹੀਂ ਲਿਖ ਸਕਦਾ ਨਾ ਹੀ ਐਸੇ ਹੁਕਮ ਦਾ ਆਪਣੇ ਦਸਤਖਤਾਂ ਹੇਠ ਹਿਸਟਰੀ ਟਿਕਟ ਉਤੇ ਕੋਈ ਰਿਕਾਰਡ ਕਰ ਸਕਦਾ ਹੈ ਖਾਦ ਖੁਰਾਕ ਪ੍ਰਥਾਏ ਸੁਪਰਡੈਂਟ ਅਥਵਾ ਮੈਡੀਕਲ ਅਫਸਰ ਤੋਂ ਬਿਨਾਂ ਹੋਰ ਕਿਸੇ ਜੇਲ ਅਫਸਰ ਨੂੰ ਹਿਸਟਰੀ ਟਿਕਟ ਉਤੇ ਹੁਕਮ ਚਾੜਨ ਦਾ ਅਖਤਿਆਰ ਨਹੀਂ ਦੇਖੋ ਮੇਰੇ ਹਿਸਟਰੀ ਟਿਕਟ ਉਤੇ ਖੁਰਾਕ ਬਾਰੇ ਸਾਰੀ ਹਿਸਟਰੀ ਦਾ ਰਿਕਾਰਡ ਮੁਲਤਾਨ ਜੇਲ ਤੋਂ ਲੈ ਕੇ ਜਾਂ ਤਾਂ ਮੈਡੀਕਲ ਅਫਸਰ ਲਿਖਦੇ ਰਹੇ ਹਨ ਜਾਂ ਖੁਦ ਸੁਪਰਡੈਂਟ ਅਤੇ ਉਹ ਵੀ ਮੇਰੇ ਸਾਹਮਣੇ ਲਿਖਦੇ ਰਹੇ ਹਨ ਜੈਸਾ ਕਿ ਗਊ ਦੇਣ ਅਤੇ ਦੁੱਧ ਲਗਾਉਣ ਦਾ ਅਤੇ ਪ੍ਰਸ਼ਾਦ ਹਟਾਉਣ ਆਦਿਕ ਦਾ ਇਸ ਜੇਲ ਦਾ ਰਿਕਾਰਡ ਹੀ ਦੇਖ ਲਵੋ ਸੁਪਰਡੈਂਟ ਜਾਂ ਮੈਡੀਕਲ ਅਫਸਰ ਦੇ ਹੱਥਾਂ ਦਾ ਲਿਖਿਆ ਹੋਇਆ ਹੀ ਮਿਲੇਗਾ ਅਤੇ ਉਹ ਵੀ ਮੇਰੇ ਸਾਹਮਣੇ ਲਿਖਿਆ ਹੈ ਆਪਨੇ ਕੱਲ ਆਪਣੇ ਹੱਥੀ ਪਹਿਲਾਂ ਲਿਖੀ ਸਜ਼ਾ ਨੂੰ ਕੈਂਸਲ ਕੀਤਾ ਪਰ ਹਾਸ਼ੀਆ ਕੁਛ ਨਹੀਂ ਚਾੜਿਆ ਤੇ ਨਾ ਕੋਈ ਜ਼ਬਾਨੀ ਆਰਡਰ ਦਿੱਤਾ ਜ਼ਬਾਨੀ ਆਰਡਰ ਜੋ ਦਿੱਤਾ ਹੈ ਸੋ ਸਲੇਟ ਬੰਦ ਕਰਨ ਦਾ ਦਿੱਤਾ ਖੁਰਾਕ ਬੰਦ ਕਰਨ ਦਾ ਨਹੀਂ ਦਿੱਤਾ ਇਹ ਸਭ ਕੁਛ ਪਿੱਛੋਂ ਜਾ ਕੇ ਮੇਰੇ ਟਿਕਟ ਤੇ ਹੁਕਮ ਚਾੜਿਆ ਗਿਆ ਹੈ ਅਤੇ ਆਪ ਦੇ ਹੁਕਮ ਤੋਂ ਬਿਨਾਂ ਜਾਂ ਆਪ ਦੇ ਹੁਕਮ ਦੇ ਉਲਟ ਜੇਲਰ ਨੇ ਚਾੜਿਆ ਹੈ ਕਿਉਂਕਿ ਹੁਕਮ ਦਾ ਤੁਹਾਡਾ ਸਲੇਟਾਂ ਬੰਦ ਕਰਨ ਦਾ ਹੀ ਸੀ ਇਸ ਨੇ ਉਲਟਾ ਦੁੱਧ ਬੰਦ ਕਰ ਦਿੱਤਾ ਸੋ ਆਪ ਦੀ ਹੁਕਮ ਅਦੁੱਲੀ ਆਪ ਦੇ ਜੇਲਰ ਨੇ ਕੀਤੀ ਤੇ ਉਲਟਾ ਇਲਜ਼ਾਮ ਮੇਰੇ ਉੱਤੇ ਲੱਗਦਾ ਹੈ ਸੁਪਰਡੈਂਟ ਮੁਝੇ ਹੈਰਾਨੀ ਤੋਂ ਇਸ ਬਾਤ ਕੀ ਹੈ ਕਿ ਤੁਮਕੋ ਇਨ ਬਾਤੋਂ ਕਾ ਪਤਾ ਕੈਸੇ ਲੱਗ ਜਾਤਾ ਹੈ ਤੁਮਕੋ ਕੈਸੇ ਪਤਾ ਲਗਾ ਕਿ ਜੇਲਰ ਨੇ ਤੁਹਾਡੇ ਟਿਕਟ ਪਰ ਐਸਾ ਲਿਖਾ ਮੈਂ ਚਾਹੇ ਕਿਵੇਂ ਪਤਾ ਲੱਗ ਗਿਆ ਤੁਸੀਂ ਦੱਸੋ ਇਹ ਗੱਲ ਠੀਕ ਹੈ ਜਾਂ ਨਹੀਂ ਸੁਪਰਡੈਂਟ ਹੈ ਤੋ ਐਸਾ ਹੀ ਪਰ ਤੁਮਕੋ ਸਜ਼ਾ ਕੋਈ ਨਹੀਂ ਦੀ ਗਈ ਤੁਮਨੇ ਸਜ਼ਾ ਸਮਝ ਕੇ ਪ੍ਰੋਟੈਸਟ ਕੇ ਤੌਰ ਪਰ ਖਾਣਾ ਛੋੜਾ ਮੈਂ ਹਰਗਿਜ਼ ਨਹੀਂ ਸਿਰਫ ਆਪਣੀ ਧਰਮ ਪ੍ਰਤਿਗਿਆ ਪਾਲਣ ਦੇ ਲਈ ਸੁਪਰਡੈਂਟ ਜੇਲਰ ਨੂੰ ਸੋਹੇ ਕਿਆ ਗਾਇਕ ਕੋ ਸੈੱਲ ਬਲਾਕ ਮੇ ਲਾਨੇ ਕਾ ਇੰਤਜ਼ਾਮ ਹੋ ਸਕਤਾ ਹੈ ਜੇਲਰ ਬਹੁਤ ਮੁਸ਼ਕਿਲ ਹੈ ਏਕ ਆਧ ਦਿਨ ਹੋ ਸਕਤਾ ਹੈ ਰੋਜ਼ ਰੋਜ਼ ਨਹੀਂ ਮੈਂ ਸਭ ਕੁਛ ਹੋ ਸਕਦਾ ਹੈ ਜੇ ਕਰਨ ਦੀ ਦਲੀਲ ਹੋਵੇ ਦਲੀਲ ਤਾਂ ਦੁੱਖ ਦੇਣ ਦੀ ਹੈ ਭਲਾ ਗਊਸ਼ਾਲਾ ਜਾਣ ਵਿਚ ਕੀ ਬਿੱਡੀ ਪੈਂਦੀ ਹੈ ਸਿਰਫ ਭਰਮ ਦਾ ਭੂਤ ਤੋੜ ਤੋੜ ਕੇ ਖਾਂਦਾ ਹੈ ਕੁਛ ਸਬੂਤ ਨਹੀਂ ਕੋਈ ਦਲੀਲ ਨਹੀਂ ਸੁਪਰਡੈਂਟ ਵੈਲ ਜੇਲਰ ਗਊਸ਼ਾਲਾ ਜਾਣੇ ਮੇ ਕਿਆ ਹਰਜ਼ ਹੈ ਜੇਲਰ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਲੇਤਾ ਬਸ ਜੇਲਰ ਦਾ ਇਤਨਾ ਕਹਿਣਾ ਹੀ ਸੀ ਕਿ ਸੁਪਰਡੈਂਟ ਪਾਣੀ ਪਾਣੀ ਹੋ ਗਿਆ ਅਬ ਹਮ ਕਿਆ ਕਰ ਸਕਤੇ ਹੈ ਬਸ ਇਤਨਾ ਕਹਿ ਕੇ ਸੁਪਰਡੈਂਟ ਹੋਰੀ ਤਾਂ ਚੱਲਦੇ ਲੱਗੇ ਮਗਰੇ ਉਸ ਦਾ ਲਾਣਾ ਬਾਣਾ ਬਸ ਇਨਸਾਫ਼ ਕਰ ਗਏ ਜਿਨ੍ਹਾਂ ਦੇ ਨੱਕ ਵਿਚ ਆਪਣੇ ਮਹੱਤਤਾ ਦੀ ਨਕੇਲ ਹੋਵੇ ਉਨ੍ਹਾਂ ਅਫਸਰਾਂ ਕੀ ਇਨਸਾਫ਼ ਕਰਨਾ ਹੋਇਆ ਬਸ ਨੱਕ ਨਕੇਲ ਨਕੇਲੀਆਂ ਨੇ ਆਪਣੀ ਕਰਤੂਰ ਜਿਹੜੀ ਖਿਲਾਰਨੀ ਸੀ ਸੋ ਖਿਲਾਰ ਦਿੱਤੀ ਅਤੇ ਸਾਡਾ ਸਤਿਗੁਰੂ ਸਹਾਈ ਹੁਣ ਸਾਂਗੋ ਵਰਤ ਆਰੰਭ ਹੋ ਗਿਆ ਇਕ ਸ਼ਟਾਂਗ ਸਾਂਗੋ ਸਾਬੂਦਾਣਾ ਤੇ ਇਕ ਸ਼ਟਾਂਗ ਸਿਰਖਿੰਡੀ ਉਗਣਾਥਣ ਦੇ ਜਾਣ ਉਹੀ ਜਲ ਵਿਚ ਉਬਾਲ ਕੇ ਨਿਰਵਾਹ ਕਰ ਲਿਆ ਕਰੀਏ ਇਕ ਮਹੀਨਾ ਬਰਾਬਰ ਇਹੀ ਸਾਂਗੋ ਵਰਤ ਬਣਿਆ ਰਿਹਾ ਸਰੀਰ ਛੰਟਿਆ ਗਿਆ ਤੇ ਹਲਕਾ ਫੁਲਕਾ ਹੋ ਗਿਆ ਜੇਲ ਦਾ ਅਮਲਾ ਨਿਤ ਪ੍ਰਤ ਰੌਂਦ ਕਰਨ ਆਵੇ ਅਤੇ ਮੈਨੂੰ ਮਸ਼ਟ ਪਏ ਨੂੰ ਦੇਖ ਕੇ ਚੁੱਪ ਚਪਾਤੇ ਹੀ ਚਲੇ ਜਾਇਆ ਕਰੇ ਨਾ ਉਨ੍ਹਾਂ ਨੂੰ ਮੇਰਾ ਗਮੇ ਨਾ ਮੈਨੂੰ ਉਨ੍ਹਾਂ ਦੀ ਪਰਵਾਹ ਨਾ ਸਾਨੂੰ ਕਿਸੇ ਚੀਜ਼ ਦੀ ਚਾਹ ਨਾ ਉਨ੍ਹਾਂ ਨੂੰ ਦਰਦ ਵੰਦਨ ਦਾ ਦਾਹ ਦੁਖੀਆ ਦਰਦ ਘਣੇ ਵੇਦਣ ਜਾਣੇ ਤੂੰ ਤਣੀ ਦੇ ਦਰਦ ਵੰਦਨ ਦੀ ਵੇਦਨ ਵੈਦ ਗੁਰੂ ਗੋਬਿੰਦ ਵਾਜੋਂ ਕੌਣ ਜਾਣੇ ਵੈਦ ਗੁਰੂ ਨੇ ਖੁਦਿਆਵੰਤ ਦੀ ਖੁਦਿਆ ਵਿਰਤੀ ਹਿੱਤ ਨਾਮ ਆਧਾਰ ਦੇਸ਼ਾਂ ਦੇ ਹੋਰ ਵਧੇਰੇ ਅਗਾਏ ਕੇ ਪਚਾਏ ਵਾਹ ਮੇਰੇ ਸਤਿਗੁਰੂ ਖੂਬ ਗਟਾਕ ਪਿਆਏ ਆਪਣੇ ਰੰਗ ਵਿਚ ਰੱਖ ਸਾਹਿਬਾ ਤਾਂ ਸਾਨੂੰ ਕਿਸੇ ਦੀ ਕੀ ਕਾਣ ਕਨੌੜ ਹੈ ਲੋਕਾਂ ਦੀ ਅੱਖਾਂ ਚ ਬੋਲਣ ਲਈ ਸਾਬੂਦਾਣੇ ਦਾ ਸੋਹਣਾ ਤੋਹਡਾ ਬਣਾਇਆ ਹੈ ਉਂਝ ਤਾਂ ਇਸ ਦੀ ਵੀ ਲੋੜ ਕੁਛ ਨਹੀਂ ਸੀ ਤੁਹਾਡਾ ਬਾਗਾ ਬਣਾਈ ਰੱਖਣਾ ਵੀ ਪੂਰਨ ਗੁਪਤ ਸੰਜਮੀ ਬਣਤ ਬਣਾਓ ਹੈ। ਜਿਉਂ ਤੁਧ ਭਾਵੈ ਤਿਉ ਬਣਾਈ ਰੱਖ, ਨਾਮ ਰੰਗਾਂ ਵਿਚ ਮੇਰਾ ਰੋਮ ਰੋਮ ਰੰਗਾਈ ਰੱਖ। ਸਾਨੂੰ ਤਾਂ ਕਿਸੇ ਦਾ ਕੀ ਕੜਾ ਅੰਦੇਸਾ ਹੈ, ਸਤਿਗੁਰੂ ਨੇ ਅਪਾਰ ਚੜ੍ਹਦੀ ਕਲਾ ਦੇ ਰੰਗਾਂ ਵਿਚ ਇਕ ਮਹੀਨਾ ਲੰਘਾਇਆ, ਸੁਰਤੀ ਬਿਰਤੀ ਹਠਾਹਾਂ ਨੂੰ ਆਉਣ ਹੀ ਨਹੀਂ ਦਿੱਤੀ, ਆਪ ਮੁਹਾਰੀ ਉਤਾਹਾਂ ਨੂੰ ਜਾਵੇ। ਊਬ ਉਰਦੀ ਰੰਗ ਵਿਗਾਸ ਵਿਚ ਮਗਨ ਬੈਠਿਆ, ਇਕ ਦਿਨ ਜਿੰਦਰਾ ਆਪ ਹੀ ਖੁੱਲ ਗਿਆ, ਪਰ ਬਿਰਤੀ ਨਾ ਖੁੱਲੀ, ਇਕ ਰਸ ਮਨ ਤਨ ਅੰਤਰੇ ਗਲਤਾਨ ਰਹੀ। ਅੰਮ੍ਰਿਤ ਰਸ ਬੁੱਢੜੀ ਨੂੰ ਊਬ ਪਿਆਲਾ ਇਕੋ ਹੋ ਗਿਆ, ਕੁਛ ਸੁਰਤ ਨਾ ਸੰਭਾਲ ਕਿ ਕਿਸ ਜੰਗਲਾ ਖੋਲਿਆ ਤੇ ਕੌਣ ਆਇਆ ਕੌਣ ਗਿਆ। ਅੰਦਰ ਸਥੂਲ ਸਫਾਈ ਕਰਨ ਨੂੰ ਕੁਛ ਹਈਏ ਨਹੀਂ ਸੀ, ਕੁਛ ਖਾਧਾ ਪੀਤਾ ਹੋਵੇ ਤਾਂ ਮੈਦਾਨ ਆਵੇ, ਬਸ ਅੰਦਰ ਬਾਹਰ ਸਫਾਈ ਹੀ ਸਫਾਈ। ਬੈਠੇ ਰਹਿਣ ਦਿਓ ਕੌਣ ਹਿਲਾਵੇ, ਹਿਲਾਉਣ ਖੁਣੋ ਕੀ ਕੰਮ ਖੜਾ ਹੈ। ਇਸ ਵਿਦ ਬੈਠੇ ਉੱਤੇ ਹੀ ਸੁਪਰਡੈਂਟ ਤੇ ਉਸਦਾ ਲਾਓ ਲਸ਼ਕਰ ਹੀ ਲਾਣਾ, ਗਸ਼ਤ ਕਰਦਾ ਦਰਵੇਸ਼ ਦੁਆਰੇ ਅਣ ਖੜੋਤਾ। ਖ਼ਬਰ ਨਹੀਂ ਕਿਤਨਾ ਚਿਰ ਖੜੋਤਾ ਰਿਹਾ ਹੋਊ, ਸਾਨੂੰ ਤਾਂ ਕੁਛ ਪਤਾ ਨਹੀਂ, ਨਾ ਉਨ੍ਹਾਂ ਦੀ ਬੁਲਾਉਣ ਹਿਲਾਉਣ ਚਲਾਉਣ ਨੂੰ ਹਿੰਮਤ ਪਈ, ਨਾ ਆਪੇ ਪਿਰਮ ਰਸੀੜੀ ਸੁਰਤ ਖੁੱਲੀ, ਨਾ ਸੁਰਤ ਰਸੀੜੀ ਦੇਹੁਰੀ ਹਿੱਲੀ। ਰੰਗ ਚਲੂਲੀ ਚਿਹਰੇ ਦਾ ਜੋਤ ਜਲਾਲ ਵੇਖ ਕੇ ਦਰਵਾਣਿਆਂ ਦੀ ਜ਼ਰੂਰਤ ਹੀ ਨਹੀਂ ਪਈ ਕਿ ਇਸ ਜਾਗਰਤ ਨਿੰਦਰਾਂ ਤੋਂ ਜਗਾਉਣ। ਤਕੜਾ ਚਿਰ ਖੜੋ ਖੜੋ ਕੇ ਚਲੇ ਗਏ। ਉਸ ਵੇਲੇ ਜੋ ਹਾਜ਼ਰ ਸਨ ਉਹ ਦੱਸਦੇ ਸਨ ਕਿ ਉਨ੍ਹਾਂ ਦੇ ਹਿਰਦਿਆਂ ਉੱਤੇ ਕੋਈ ਐਸੀ ਹੈਬਤ ਛਾਈ ਕਿ ਬੁੱਤ ਬਣ ਕੇ ਖੜ ਰਹੇ। ਉਸ ਦਿਨ ਦੂਰੀ ਰੌਂਦ ਅੱਥ ਨੇ ਫਿਰ ਆ ਕੀਤੀ ਤਾਂ ਖਾਲਸਾ ਸਾਵਧਾਨ ਸੀ, ਆਉਂਦੇ ਹੀ ਮੈਨੂੰ ਚੇਤਨ ਸੁਰਤ ਵੇਖ ਕੇ ਸੁਪਰਡੈਂਟ ਨੇ ਮੇਰਾ ਹਿਸਟਰੀ ਟਿਕਟ ਹੱਥ ਵਿਚ ਫੜ ਲਿਆ ਤੇ ਮੈਥੋਂ ਇਸ ਵਿਦ ਬੁਝਾਰਤ ਬੁੱਝਣ ਲੱਗਾ। ਸੁਪਰਡੈਂਟ: ਵੈਲ ਰਣਧੀਰ ਸਿੰਘ, ਬੋਲੋ, ਅਭੀ ਤੱਕ ਕੁਛ ਖਾਣੇ ਪੀਣੇ ਕੋ ਦਿਲ ਨਹੀਂ ਕਰਤਾ? ਦੁੱਧ ਮੰਗਤੇ ਹੋ ਤੋ ਦੁੱਧ ਵਾਲੀ ਵਹੀ ਗਾਏ ਹਾਜ਼ਰ ਹੈ, ਆਪਣੇ ਹੱਥ ਸੇ ਖਾਣਾ ਤਿਆਰ ਕਰਨਾ ਮੰਗਤੇ ਹੋ ਤੋ ਰਾਸ਼ਨ ਲਗਾ ਦਿੱਤੇ ਹੈ। ਮੈਂ: ਤੁਹਾਡੇ ਪਾਸੋਂ ਮੰਗਦਾ ਕੁਛ ਨਹੀਂ, ਮੈਂ ਕੋਈ ਤੁਹਾਡਾ ਮੰਗਤਾ ਹਾਂ? ਬੇਮੁਹਤਾਜ਼ੀਆਂ ਬੇਪਰਵਾਹੀਆਂ ਦੇ ਚੜਾਓ ਵਿਚ ਰੰਗ ਮਗਨ ਬਿਰਤੀ ਨੂੰ ਸਰੋਦੋ ਸ਼ਾਲਾ ਉਠਿਆ ਤੇ ਬਹਿਬਲੋ ਕੇ ਸ਼ਬਦ ਗਾਵਿਆ ਗਿਆ ਅਤੇ ਇਸ ਅਸਥਾਈ ਅਲਾਪ ਦੀ ਧੁਨੀ ਇਕ ਅਗੰਮੀ ਰਾਗ ਲੋਰ ਵਿਚ ਵੱਜ ਗਈ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਅਤੇ ਕੀਰਤਨ ਨਾਦ ਇਸ ਸੰਪੂਰਨ ਸ਼ਬਦ ਦਾ ਬਿਸਮਹਿਲਾਦ ਰੰਗਾਂ ਵਿਚ ਛਿੜ ਪਿਆ। ਇਕ ਓਂਕਾਰ ਸਤਿਗੁਰ ਪ੍ਰਸਾਦ, ਮਾਰੂ ਮਹੱਲਾ ਪੰਜਵਾਂ, ਘਰ ਚੌਥਾ ਅਸ਼ਟਪਦੀਆਂ। ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਵ ਅੰਤਰ ਚਾਂਦਨਾ, ਅਰਾਧਨਾ ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਤਿਆਗਨਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਜਾਗਨਾ ਜਾਗਨ ਨੀਕਾ, ਹਰ ਕੀਰਤਨ ਮਹਿ ਜਾਗਨਾ, ਲਾਗਨਾ ਲਾਗਨ ਨੀਕਾ, ਗੁਰਚਰਨੀ ਮਨ ਲਾਗਨਾ, ਇਹ ਬਿਦ ਤਿਸਹਿ ਪ੍ਰਾਪਤੇ, ਜਾ ਕੇ ਮਸਤਕ ਭਾਗਨਾ, ਕਹੁ ਨਾਨਕ ਤਿਸ ਸਭ ਕਿਛ ਨਿੱਕਾ, ਜੋ ਪ੍ਰਭ ਕੀ ਸਰਨਾਗਨਾ। ਮਾਰੂ ਮਹੱਲਾ ਪੰਜਵਾਂ। ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ ਰਹਾਉ, ਪੀਵਨਾ ਜਿਤ ਮਨ ਆਗਾਵੈ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਨਾ ਜਿਤ ਭੂਖ ਨਾ ਲਾਗੈ, ਸੰਤੋਖ ਸਦਾ ਤ੍ਰਿਪਤੀਵਨਾ, ਪਹਿਨਣਾ ਰਖ ਪਤ ਪਰਮੇਸ਼ਰ, ਫਿਰ ਨਾਂਗੇ ਨਹੀਂ ਕੀਵਨਾ, ਭੋਗਨਾ ਮਨ ਮਧੇ ਹਰ ਰਸ, ਸੰਤ ਸੰਗਤ ਮਹਿ ਲੀਵਨਾ, ਬਿਨ ਤਾਗੇ ਬਿਨ ਸੂਈ ਅੰਨੀ, ਮਨ ਹਰ ਭਗਤੀ ਸੰਗ ਸੀਵਨਾ, ਮਾਤਿਆ ਹਰ ਰਸਮਹਿ ਰਾਤੇ, ਤਿਸ ਬਹੁੜ ਨ ਕਬੂ ਔਖੀਵਨਾ, ਮਿਲਿਓ ਤਿਸ ਸਰਬ ਨਿਧਾਨਾ, ਪ੍ਰਭ ਕਿਰਪਾਲ ਜਿਸ ਦੀਵਨਾ, ਸੁਖ ਨਾਨਕ ਸੰਤਨ ਕੀ ਸੇਵਾ, ਚਰਨ ਸੰਤ ਧੋਇ ਪੀਵਨਾ। ਪਿਛਲੇ ਸ਼ਬਦ ਦੇ ਕੀਰਤਨ ਅੰਦਰ ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ ਦੀ ਅਸਥਾਈ, ਅਤੇ ਪੀਵਨਾ ਜਿਤ ਮਨ ਆਗਾਵੈ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਨਾ ਜਿਤ ਭੂਖ ਨ ਲਾਗੈ, ਸੰਤੋਖ ਸਦਾ ਤ੍ਰਿਪਤੀਪਨਾ ਦੀ ਦੁੱਧ ਕੀ, ਅਤੇ ਰੀਝ ਰੀਝ ਕੇ ਬਹੁਰ ਬਹੁਰ ਘੁੰਮਰ ਪਵੇ। ਹੁਣ ਹੋਰ ਉੱਤਰ ਕੌਣ ਦੇਵੇ? ਚੀਫ ਹੈਡਵਾਰਡਰ ਨੇ ਅਫਸਰੀ ਇਸ਼ਾਰੇ ਨਾਲ ਟੁੰਮ ਕੇ ਫੇਰ ਬੁਝਾਰਤ ਪਾਈ ਕਿ ਸੁਪਰਡੈਂਟ ਸਾਹਿਬ ਬਹੁਤ ਮਿਹਰਬਾਨ ਹੋਏ ਹਨ, ਤਾਂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਦੇ ਸ਼ਬਦ ਦੀ ਕੀਰਤਨ ਧੁਨੀ ਸਫੁਰਨ ਹੋਈ ਅਤੇ ਇਕ ਤੁਕ ਹਿਰਦੇ ਵਿਧਵੀ ਗੁਨਜ਼ਾਰ ਵਿਚ ਗਾਵੀ ਗਈ। ਤਲੰਗ ਮਹੱਲਾ ਪੰਜਵਾਂ, ਘਰ ਤੀਜਾ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਰਹਾਓ, ਤੂੰ ਕਾਹੇ ਡੁੱਲਹਿ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀ ਆ, ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ, ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ। ਸੱਚਾ ਪਰਵਰਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਨ ਕੀ ਅਰਦਾਸ। ਪਿਛਲੀ ਤੁਕ ਬਾਰੰਬਾਰੇ ਉੱਠੇ ਤੇ ਫੇਰ ਰਹਾ ਉੱਤੇ ਜਾਲ ਅਵਤਾਰ ਟੁੱਕੇ ਸੁਪਰਡੰਟ ਫੁੱਲ ਕੇ ਡੋਡਾ ਹੋ ਗਿਆ। ਉਸ ਆ ਜਾਣ ਜਾਣ ਨੇ ਜਾਤਾ ਕੇ ਸਾਹਿਬ ਦਾ ਪਦ ਉਸ ਉੱਤੇ ਹੀ ਘਟ ਰਿਹਾ ਹੈ ਤੇ ਖੁਸ਼ਾਮਦ ਚਾਪਲੂਸੀ ਚਾਟ ਦੇ ਰਿਹਾ ਹੈ, ਪ੍ਰੰਤੂ ਮੁਗਧ ਨੂੰ ਇਹ ਪਤਾ ਨਹੀਂ ਕਿ ਸਭਨਾਂ ਦੇ ਸਿਰ ਉੱਤੇ ਇਕ ਸੱਚਾ ਸਾਹਿਬ ਠਾਂਡਾ ਹੈ ਜੋ ਸਭਨਾਂ ਦੀ ਪ੍ਰਿਤਪਾਲ ਕਰਦਾ ਹੈ ਅਤੇ ਸਭ ਸ੍ਰਿਸ਼ਟੀ ਦਾ ਦਾਤਾ ਅਤੇ ਜੀਵਨ ਆਧਾਰ ਹੈ ਅਤੇ ਸਭਨਾਂ ਦੀ ਸਾਰ ਲੈਂਦਾ ਹੈ। ਸੋ ਇਸ ਅਲਪਗ ਬੁੱਧੀ ਵਾਲੇ ਗੋਰੇ ਦੀ ਅਕਲ ਵਿਚ ਇਸ ਸਾਹਿਬ ਪਦ ਨਿਜ ਪਦ ਉਪਰ ਹੀ ਇਸ਼ਾਰਤ ਹੋਇਆ ਜਚਿਆ ਅਤੇ ਇਸ ਅਣਹੋਏ ਵਫਣ ਵਫਾਉਣ ਵਿਚ ਵਫ ਕੇ ਲਿਫ ਗਿਆ ਅਤੇ ਖੁਸ਼ੀ ਵਿਚ ਕੱਪੜਿਆਂ ਤੋਂ ਬਾਹਰ ਹੋ ਕੇ ਬੋਲਿਆ, ਬੋਲੋ ਰਣਧੀਰ ਸਿੰਘ ਗਾਏ ਵੂਹੀ ਗਾਏ ਦੀ ਜਾਏ। ਮੈਂ ਫੇਰ ਅਸਲੇਟ ਵਿਚ ਪਾਉਂਦੇ ਹੋ, ਅੰਦਰ ਬੈਠਿਆਂ ਦੇ ਆਨੰਦ ਨੂੰ ਫੇਰ ਵਿਘਨ ਪਹੁੰਚਾਉਣ ਲੱਗੇ ਹੋ। ਗਊਸ਼ਾਲਾ ਗਿਆ ਫੇਰ ਕੁੜੀਆਂ ਤੁਮ ਤਾਂ ਲੱਗਣਗੀਆਂ ਤੇ ਤੁਸੀਂ ਲੋਕ ਕੰਨਾਂ ਦੇ ਕੱਚੇ ਹੋ, ਤੁਹਾਡਾ ਵਸਾ ਕੁਝ ਨਹੀਂ, ਕੱਲ ਨੂੰ ਕੋਈ ਹੋਰ ਉਂਝ ਖੜੀ ਕਰ ਦਿਓਗੇ, ਇਸ ਕਰਕੇ ਹੁਣ ਐਸੀਆਂ ਮਿਹਰਬਾਨੀਆਂ ਤੋਂ ਐਵੇਂ ਹੀ ਚੰਗੇ ਹਾਂ। ਸੁਪਰਡੈਂਟ ਤਬ ਆਪਣੇ ਹੱਥ ਸੇ ਖੁਦ ਖਾਣਾ ਪਕਾਓ ਔਰ ਖਾਓ, ਪਹਿਲੇ ਕੀ ਮਾਫੇ। ਇਸ ਪਰ ਮੈਨੂੰ ਮਸ਼ਟ ਹੋਇਆ ਦੇਖ ਕੇ ਉਨ੍ਹਾਂ ਇਹ ਸਮਝਿਆ ਕਿ ਅਲ ਖਾਮੋਸ਼ੀ ਨੀਮ ਰਜ਼ਾ ਹੈ। ਜੇਲਰ ਨੂੰ ਹੁਕਮ ਦਿੱਤਾ ਕਿ ਪਹਿਲਾਂ ਰਾਸ਼ਨ ਜਾਰੀ ਕਰ ਦਿਓ। ਡਾਕਟਰ, ਅਜੇ ਸਾਲਿਡ ਫੂਡ ਨਿਗਰ ਗਿਜ਼ਾ ਇਕਦਮ ਹਜ਼ਮ ਨਹੀਂ ਹੋ ਸਕੇਗੀ, ਥੋੜੀ ਥੋੜੀ ਗਿਜ਼ਾ ਦੇਣੀ ਸ਼ੁਰੂ ਕਰੋ। ਗੱਲ ਕੀ ਆਪਸ ਵਿਚ ਗਿੱਟੀ ਗਣ ਕੇ ਉਸ ਦਿਨ ਤਾਂ ਇਕ ਪਾਓ ਆਲੂ ਤੇ ਸ਼ਟਾਂਕ ਪਰ ਪੰਜਵਾਂ ਦੀ ਮਨਜ਼ੂਰੀ ਦੇ ਗਏ। ਦੂਜੀ ਰੌਂਦ ਅੱਧ ਸੇਰ ਆਲੂ ਅਤੇ ਦੋ ਸ਼ਟਾਂਕ ਪੰਜਵਾਂ ਮੇਰੇ ਟਿਕਟ ਉਤੇ ਲਿਖ ਗਏ। ਤੀਜੀ ਰੌਂਦ ਦੇ 3 ਸ਼ਟਾਂਕ ਪੰਜਵਾਂ ਕਰ ਗਏ। ਗੱਲ ਕੀ ਹੌਲੀ ਹੌਲੀ ਇਕ ਮਹੀਨੇ ਦੇ ਅੰਦਰ ਅੰਦਰ ਪੂਰੀ ਪੱਕੀ ਰਸਦ ਲਾ ਦਿੱਤੀ, ਜੋ ਹੁਣ ਤਾਈ ਹਿਸਟਰੀ ਟਿਕਟ ਪਰ ਦਰਜ ਹੈ। ਮੈਦਾ ਵੀ, ਚੌਲ ਵੀ, ਅੱਧ ਸੇਰ ਆਲੂ ਵੀ ਨਾਲ, ਨਾਲ ਦਾਲ, ਸਿਰ ਖਿੰਡੀ, ਸਭ ਸੁੱਕਾ ਸਿੱਧਾ ਲਾ ਦਿੱਤਾ। ਸਰਬ ਲੋਹੀ ਬਾਟੇ ਦੇਗਾਂ ਸਜਾਉਣ ਵਾਲੇ ਸਣੇ ਅੰਗੀਠੀਆਂ ਦੇ ਫਿਰ ਮਿਲ ਗਏ ਅਤੇ ਲੱਗੀਆਂ ਦੇਗਾਂ ਚੱਲਣ। ਭਲਾ ਇਤਨੀ ਸਮੱਗਰੀ ਮੇਥੋਂ ਕੱਲੇ ਤੋਂ ਕਿੱਥੇ ਮੁੱਕਦੀ ਸੀ। ਮੈਂ ਤਾਂ ਅਰਦਾਸਾ ਕਰ ਬੈਠ ਜਾਇਆ ਕਰਾਂ ਕਿ ਕੋਈ ਖੁਦਿਆਵੰਤ ਤਿਥੀ ਆਵਣ ਤਾਂ ਵੰਡ ਸ਼ਕੀਵਨ ਦੇ ਸਰੰਜਾਮ ਬਣਨ, ਭਾਣੇ ਅੰਦਰ ਸਤਿਗੁਰੂ ਦਿਆਲ ਸਨ ਕਾਮਨਾ ਪਜਾਵਦੇ ਰਹੇ, ਇੱਛਾ ਪੂਰਕ ਸਰਵ ਸੁਖਦਾਤਾ ਇੱਛਾ ਪੂਰੀ ਕਰਦੇ ਹੀ ਰਹੇ। ਗੱਫੇ ਤੁੜ ਸਾ ਜਾਇਆ ਕਰਨ ਅਤੇ ਸਾਰੇ ਹੀ ਲੇਖੇ ਲੱਗ ਜਾਣ। ਗੁਰੂ ਦੀ ਅਪਾਰ ਕਿਰਪਾ ਜੇਲ੍ਹ ਅੰਦਰ ਵੀ ਅਤੁੱਟ ਲੰਗਰ ਚੱਲ ਪਈ। ਐਸੀ ਬਿਉਂਤ ਬਣੀ ਕਿ ਜੇਲ੍ਹ ਅੰਦਰ ਬਾਹਰੋਂ PWD ਦੀ ਪਾਰਟੀ ਮੁਰੰਮਤ ਉਸਾਰੀ ਲਈ ਨਿਤਾ ਪ੍ਰਤੀ ਆਇਆ ਕਰਦੀ ਸੀ। ਉਸ ਪਾਰਟੀ ਵਿਚ ਅੱਤ ਤਿਥੀ ਗਰੀਬ ਮਜ਼ਦੂਰ ਬੱਚੇ ਵੀ ਸਨ ਜੋ ਦੋ ਦੋ ਚਾਰ ਚਾਰ ਪੈਸਿਆਂ ਉਤੇ ਲੱਗੇ ਹੋਏ ਸਨ। ਉਨ੍ਹਾਂ ਦੇ ਭੁੱਖੇ ਦੋਖੇ ਢਿੱਡ ਨਿਕਲੇ ਹੋਏ, ਜਾਬਾਂ ਅੰਦਰ ਵੜੀਆਂ ਹੋਈਆਂ ਹੱਡੀਆਂ ਦੇ ਕਰੰਗੇ ਹੀ ਕਰੰਗੇ ਦਿਸਣ। ਰੱਜ ਕੇ ਅੰਨ ਖਾਣਾ ਵੀ ਉਨ੍ਹਾਂ ਨੂੰ ਨਹੀਂ ਸੀ ਜੁੜਿਆ। ਉਨ੍ਹਾਂ ਦੇ ਪੰਥ ਤੋਂ ਪੰਥ ਪੰਗਤ ਫੜ ਫੜ ਕੇ ਬਿਠਾ ਦੇਣੀ, ਫਿਰ ਤਾਂ ਉਹ ਆਪ ਹੀ ਗਿੱਜ ਗਏ, ਆਪੇ ਪੰਗਤਾਂ ਲਾ ਦਿਆ ਕਰਨ, ਨਹੀਂ ਤਾਂ ਪਹਿਲੇ ਹੀ ਡਿਊਟੀ ਵਾਲੇ ਸਿਪਾਹੀ ਜਮਾਦਾਰ ਫੜ ਕੇ ਲੈ ਆਇਆ ਕਰਨ। ਇਨ੍ਹਾਂ ਡਿਊਟੀ ਵਾਲੇ ਜਮਾਦਾਰ ਸੱਜਣਾਂ ਵਿਚੋਂ ਅਕਸਰ ਸਾਧੂ ਰਾਧਾ ਸਿੰਘ ਅਤੇ ਉਸ ਦੇ ਸਾਥੀ ਸਤਸੰਗੀਆਂ ਦੀ ਡਿਊਟੀ ਹੀ ਲੱਗਦੀ ਹੁੰਦੀ ਸੀ ਅਤੇ ਇਹ ਸਭ ਦੇਵਤੇ ਹੀ ਸਨ। ਬੜੀ ਬੜੀ ਸੇਵਾ ਇਨ੍ਹਾਂ ਨੇ ਕੀਤੀ, ਨਾਲੇ ਬਾਣੀ ਪੜ੍ਹਨ ਸਿੱਖਣ ਤੇ ਸਿੱਖ ਸਿੱਖ ਕੰਠ ਕਰਨ ਅਤੇ ਡਿਊਟੀਆਂ ਵਜਾਉਣ, ਨਾਲੇ ਪਰਉਪਕਾਰ ਕਮਾਉਣ। ਸਾਡਾ ਭਜਨ ਗੁਫਾ ਵੀ ਕਲਵੰਜ ਅਟੰਕ ਇਕਾਂਤ ਵਿਚ ਹੀ ਸੀ। ਸਾਧੂ ਰਾਧਾ ਸਿੰਘ ਨੇ ਨਾਲੇ ਫੇਰੀਆਂ ਪਾਉਣੀਆਂ, ਨਾਲੇ ਸ਼ਬਦ ਤੁਕਾਂ ਗਾਉਣੀਆਂ। ਸਗਲਬੰਦੀਆਂ ਵਿਚ ਹੀ ਮੰਗਲ ਬਣੇ ਰਹੇ। ਉਨ੍ਹਾਂ ਮਜ਼ਦੂਰ ਅਤਿਥੀ ਬਾਲਕਿਆਂ ਵਿਚੋਂ ਵੀ ਕਈ ਬੱਚੇ ਸਤਸੰਗੀ ਹੋ ਗਏ। ਇਕ ਬੱਚੇ ਦਾ ਨਾਉ ਤਾਂ ਹੁਣ ਤਾਈ ਮੇਰੀ ਯਾਦਾਸ਼ਤ ਵਿਖੇ ਉਕਰਿਆ ਪਿਆ ਹੈ। ਇਸ ਦਾ ਨਾਉ ਲੁਕਣਾ ਸੀ। ਇਸ ਦੀ ਉਮਰ ਤਾਂ 10-11 ਸਾਲ ਦੀ ਸੀ, ਪਰ ਅਕਲ ਉਸ ਦੀ ਵਡੇਰੇ ਬਜ਼ੁਰਗਾਂ ਦੇ ਵੀ ਕੰਨ ਕੁੱਤਰਦੀ ਸੀ। ਇਹ ਜਮਾਂਦਰੂ ਹੀ ਚਤਰਬੁੱਧੀ ਜੰਤਰ ਸੀ। ਇਸ ਨੂੰ ਗੁਰਮਤ ਸਤਸੰਗ ਦਾ ਪਾ ਸਭ ਤੋਂ ਪਹਿਲਾਂ ਚੜਿਆ। ਇਸ ਨੇ ਕੇਸ ਵੀ ਰੱਖ ਲਏ, ਪਰ ਇਕ ਵਾਰ ਇਹ ਬਿਮਾਰ ਹੋ ਗਿਆ। ਬਿਮਾਰੀ ਦੀ ਬੇਹੋਸ਼ੀ ਵਿਚ ਇਸ ਦੇ ਮਾਪਿਆਂ ਨੇ ਇਸ ਦੇ ਰੱਖੇ ਹੋਏ ਕੇਸ ਕੱਟ ਦਿੱਤੇ। ਜਦ ਇਸ ਨੂੰ ਹੋਸ਼ ਆਈ ਤਾਂ ਬੜਾ ਵਿਆਕਲ ਹੋਇਆ ਤੇ ਰੋਵੇ ਗਿਲਾਵੇ ਅਤੇ ਮੁੜ ਕੇ ਕੰਮ ਉਤੇ ਜੇਲ੍ਹ ਵਿਚ ਨਾ ਆਵੇ ਕਿ ਕਿਹੜੇ ਮੂੰਹ ਪੰਗਤ ਵਿਚ ਜਾ ਕੇ ਬਹਾਂ। ਜਦ ਤਾਈ ਉਸ ਦੇ ਫੇਰ ਉਤਨੇ ਹੀ ਕੇਸ ਨਾ ਆ ਗਏ ਤਦੋਂ ਤਾਈ ਆਇਆ ਹੀ ਨਾ। ਇਹ ਨਿੱਕੂ ਲੁਕਣਾ ਐਸਾ ਚਤਰ ਸੀ ਕਿ ਸਾਡੇ ਪੰਜਾਬੀਆਂ ਦੀਆਂ ਵੱਖ ਵੱਖ ਕੋਠੀਆਂ ਵਿਚ ਫਿਰਦੇ ਤੁਰਦੇ ਸਭ ਦੀਆਂ ਖ਼ਬਰਾਂ ਲਿਆ ਦਿੰਦਾ ਹੁੰਦਾ ਸੀ ਅਤੇ ਇਸ ਨੂੰ ਹੋੜਦਾ ਕੋਈ ਨਹੀਂ ਸੀ। ਸਾਡੇ ਸਾਰੇ ਸਾਥੀ ਇਸ ਨਾਲ ਇਸ ਕਰਕੇ ਵੀ ਬਹੁਤਾ ਪਿਆਰ ਕਰਿਆ ਕਰਦੇ ਸਨ ਅਤੇ ਇਹ ਬਾਲਕਾ ਸਭ ਨੂੰ ਇਕ ਇਕ ਕਰਕੇ ਜਾਣਦਾ ਸੀ। ਸਫ਼ਸ ਦੇ ਪ੍ਰੇਮ ਸੁਣ ਸਾਡੇ ਸਾਥੀਆਂ ਦਾ ਪਰਸਪਰ ਪ੍ਰੇਮ ਪਿਆਰ ਵੀ ਹੱਦ ਦਰਜੇ ਦਾ ਹੁੰਦਾ ਸੀ। ਇਹ ਨਿਮਿਤ ਜਪਜੀ ਸਾਹਿਬ ਦੇ 5-5 ਪਾਠ ਤੇ ਅਰਦਾਸਾ। ਭਾਈ ਸੱਜਣ ਸਿੰਘ ਜੀ ਦੀ ਉਂਗਲੀ ਕੱਟੀ ਜਾਣੀ ਤੇ ਆਪਰੇਸ਼ਨ ਨਾ ਹੋਣ ਦੀ ਅਜੀਬ ਘਟਨਾ। ਇਕ ਵਾਰੀ ਮੇਰੇ ਲਾਗੇ ਦੀ ਕੋਠੀ ਵਿਚ ਵੀਰ ਸੱਜਣ ਸਿੰਘ ਨਾਰੰਗਵਾਲ ਇਸ਼ਨਾਨ ਕਰਕੇ ਮੈਨੂੰ ਬਾਣੀ ਦਾ ਪਾਠ ਸੁਣਾਉਣ ਲੱਗੇ ਤਾਂ ਸਾਧੂ ਰਾਧਾ ਸਿੰਘ ਨੇ, ਜੋ ਉਸ ਵੇਲੇ ਮੇਰੇ ਪਹਿਰੇ ਤੇ ਸਨ, ਮੇਰੀ ਕੋਠੀ ਅੰਦਰ ਆ ਕੇ ਮੈਨੂੰ ਦਸਿਆ ਕਿ ਸਾਧੂ ਜੀ, ਇਕ ਅਸਚਰਜ ਘਟਨਾ ਹੋ ਗਈ ਹੈ। ਮੈਂ ਤਾਂ ਦੇਖ ਕਰ ਦੰਗ ਰਹਿ ਗਿਆ ਹੂੰ। ਸੱਜਣ ਸਿੰਘ ਕੀ ਉਂਗਲੀ ਕੱਟ ਗਈ ਹੈ ਔਰ ਉਸ ਮੇ ਸੇ ਖੂਨ ਜਾਰੀ ਹੈ, ਪਰ ਵੋ ਆਪਕੋ ਪਾਠ ਐਸਾ ਆਨੰਦ ਸੇ ਸੁਣਾਈ ਜਾ ਰਿਹਾ ਹੈ ਜੈਸੇ ਉਸ ਕੀ ਉਂਗਲੀ ਕਟੀ ਹੀ ਨਹੀਂ। ਧੰਨ ਹੈ ਸਤਿਗੁਰੂ ਕੇ ਸਿੱਖ, ਧੰਨ ਕਮਾਈ। ਦਾਸ ਨੇ ਪਾਠ ਵਿਚ ਹੀ ਪੌੜੀ ਦਾ ਭੋਗ ਪੈਣ ਪਰ ਸੱਜਣ ਸਿੰਘ ਨੂੰ ਆਵਾਜ਼ ਮਾਰੀ, ਕਿਉਂ ਵੀਰ ਜੀ, ਕੀ ਡੋਲ ਹੈ, ਇਹ ਖੇਡ ਕਿਵੇਂ ਵਰਤੀ? ਤਾਂ ਉਹ ਬੋਲੇ ਕਿ ਕੁਛ ਨਹੀਂ, ਪਾਠ ਫਿਰ ਕਰਨ ਲੱਗ ਪਏ। ਪਰ ਸਾਧੂ ਰਾਧਾ ਸਿੰਘ ਜੀ ਦੂਜੀ ਸ਼ਨੀ ਸੱਜਣ ਸਿੰਘ ਜੀ ਸੱਜੀ ਚੀਚੀ ਦਾ ਕੱਟਿਆ ਹੋਇਆ ਪਪੋਟਾ ਲੈ ਕੇ ਮੇਰੇ ਪਾਸ ਆਏ ਤਾਂ ਮੈਂ ਉਸ ਨੂੰ ਆਖਿਆ ਕਿ ਜਾ ਕੇ ਉਸ ਦੀ ਉਂਗਲ ਨਾਲ ਹੀ ਇਸ ਨੂੰ ਜੋੜ ਦਿਓ। ਉਹ ਐਵੇਂ ਜਾ ਕੇ ਕਰਨ ਲੱਗਾ ਪਰ ਸੱਜਣ ਸਿੰਘ ਨੇ ਕਰਨ ਨਾ ਦਿੱਤਾ ਤੇ ਆਖਿਆ ਇਹ ਭਾਣਾ ਐਵੇਂ ਹੀ ਸੀ, ਹੁਣ ਇਹ ਨਹੀਂ ਜੁੜੇਗੀ ਕਿਉਂਕਿ ਕੱਟੀ ਨੂੰ ਚਿਰ ਹੋ ਚੁੱਕਾ ਤੇ ਲਹੂ ਬਹੁਤਾ ਸਾਰਾ ਨਿਕਲ ਚੁੱਕਾ ਹੈ। ਇਕ ਤਾਂ ਉਸਨੇ ਬਚਨ ਨਾ ਮੰਨਿਆ, ਦੂਜੇ ਉਸਨੇ ਆਪਣੀ ਚੀਚੀ ਦੇ ਟੁੰਡ ਨੂੰ ਪਾਣੀ ਬੱਤੀ ਬੰਨਣ ਦੇ ਥਾਂ ਤੇਲ ਵਿਚ ਬੋੜ ਦਿੱਤਾ। ਉਸ ਦੀ ਬਿਖ ਚੜ ਗਈ ਤੇ ਜਰਮੀ ਸਾਈਡ ਹੋ ਗਿਆ, ਪਲਮ ਦੌੜ ਗਈ, ਬਾਂਹ ਸੁੱਜ ਕੇ ਭੜੋਲਾ ਹੋ ਗਈ। ਤਤਕਾਲ ਅਤੇ ਤੁਰੰਤ ਹੀ ਹਸਪਤਾਲੇ ਰਿਪੋਰਟ ਦਿੱਤੀ ਗਈ। ਉਨ੍ਹਾਂ ਦਿਨਾਂ ਵਿਚ ਇਕ ਨਵਾਂ ਸੁਪਰਡੈਂਟ ਆਇਆ ਸੀ, ਉਹ ਨਾਲੇ IMS ਸਿਵਲ ਸਰਜਨ ਹੈ ਸੀ, ਸੋ ਮੈਡੀਕਲ ਅਫਸਰ ਦੀ ਡਿਊਟੀ ਉਹੀ ਕਰਦਾ ਸੀ। ਇਹ ਗੋਰਾ ਸਰਜਰੀ ਅਤੇ ਤਿਬ ਦੋਹਾਂ ਵਿਚ ਬੜਾ ਮਾਹਰ ਸੀ ਅਤੇ ਅਸਾਂ ਪੰਜਾਬੀਆਂ ਦਾ ਇਲਾਜ ਤਾਂ ਇਹ ਖਾਸ ਗੌਰ ਨਾਲ ਕਰਦਾ ਸੀ। ਰਿਪੋਰਟ ਮਿਲਣ ਸਾਰੀ ਉਹ ਭੱਜਿਆ ਆਇਆ। ਉਸ ਦਾ ਨਾਮ ਮਿਸਟਰ ਫਰੈਂਡਰਿਕ ਸੀ। ਆਉਂਦੇ ਸਾਰ ਹੀ ਉਸਨੇ ਸੱਜਣ ਸਿੰਘ ਦਾ ਮੁਲਾਜ਼ਾ ਕੀਤਾ ਤੇ ਹੁਕਮ ਦਿੱਤਾ ਕਿ ਇਸ ਨੂੰ ਹਸਪਤਾਲ ਲੈ ਚੱਲੋ। ਅਸੀਂ ਸਾਰਿਆਂ ਨੇ, ਖਾਸ ਕਰ ਦਾਸ ਨੇ, ਉਸ ਨੂੰ ਵੀਰ ਸੱਜਣ ਸਿੰਘ ਦਾ ਇਲਾਜ ਕਰਨ ਲਈ ਤੀਬਰ ਤੱਕੀ ਦੀ ਉਤਕੰਠਾ ਪ੍ਰਗਟ ਕੀਤੀ ਅਤੇ ਉਸ ਦੀ ਸੇਵਾ ਲਈ ਸਾਡੇ ਵਿਚੋਂ ਇਕ ਦੋ ਸੱਜਣ ਸਾਥ ਲੈ ਜਾਣ ਲਈ ਵੀ ਆਖਿਆ। ਪਰ ਉਸਨੇ ਸਾਨੂੰ ਭਰੋਸਾ ਦਵਾਇਆ ਕਿ ਸੱਜਣ ਸਿੰਘ ਦੀ ਸੇਵਾਦਾਰੀ ਹਰ ਪ੍ਰਕਾਰ ਭਲੀਵਿਧ ਹੋਵੇਗੀ। ਉਂਗਲੀ ਕੱਟਣ ਦੀ ਘਟਨਾ ਪ੍ਰਥਾ ਏ ਪੜਤਾਲ ਕਰਨ ਵਾਲੇ ਮਾਮਲੇ ਨੂੰ ਵੀ ਉਹ ਵਿਚੇ ਹੀ ਛੱਡ ਗਿਆ ਕਿਉਂਕਿ ਇਸ ਤਰ੍ਹਾਂ ਕਰਨਾ ਇਲਾਜ ਵਿਚ ਪਰ ਹੋਣ ਲਈ ਵਿਘਨਕਾਰੀ ਸੀ। ਸ਼ਾਮ ਨੂੰ ਮੇਰੇ ਪਾਸ ਛੋਟਾ ਡਾਕਟਰ ਆਇਆ ਤੇ ਉਸਨੇ ਦਸਿਆ ਕਿ ਸੱਜਣ ਸਿੰਘ ਦੀ ਹਾਲਤ ਬਹੁਤ ਵਿਗੜ ਗਈ ਹੈ, ਸਾਰੇ ਸਰੀਰ ਵਿਚ ਪਲਮ ਦੌੜਨ ਦਾ ਖਤਰਾ ਹੈ, ਬਾਹਰੋਂ ਵੀ ਸਿਵਲ ਸਰਜਨ ਮੰਗਵਾਇਆ ਗਿਆ ਹੈ। ਉਸ ਦੀ ਅਤੇ ਸਾਡੇ ਸਾਰਿਆਂ ਦੀ ਇਹੋ ਰਾਏ ਹੈ ਕਿ ਬਾਂਹ ਕੱਟੇ ਜਾਣ ਬਿਨਾਂ ਹੋਰ ਕੋਈ ਚਾਰਾ ਨਹੀਂ, ਸੋ ਸਵੇਰੇ ਹੀ ਬਾਂਹ ਕੱਟੀ ਜਾਵੇਗੀ ਕਿਉਂਕਿ ਮੈਡੀਕਲ ਬੋਰਡ ਦਾ ਇਹ ਆਖਰੀ ਫੈਸਲਾ ਹੋ ਚੁੱਕਾ ਹੈ। ਉਹ ਤਾਂ ਇਹ ਸੁਣਾਉਣੀ ਸੁਣਾ ਕੇ ਚਲਾ ਗਿਆ ਤੇ ਦਾਸ ਨੇ ਇਸ ਬਲਾਕ ਅਤੇ ਇਰਦ ਗਿਰਦ ਬਲਾਕਾਂ ਦੀਆਂ ਕੋਠੀਆਂ ਵਿਚ ਸਾਰੇ ਵੀਰਾਂ ਨੂੰ ਇਹ ਮੰਦ ਸੋਏ ਸੁਣਾ ਭੇਜੀ। ਸਭ ਦਾ ਇਹ ਫੈਸਲਾ ਹੋਇਆ ਕਿ ਅੰਮ੍ਰਿਤ ਵੇਲੇ ਉਠਦੇ ਹੀ ਇਸ਼ਨਾਨ ਕਰਕੇ ਸਾਰੇ ਸੱਜਣ ਪੰਜ ਪੰਜ ਪਾਠ ਜਪਜੀ ਸਾਹਿਬ ਦੇ ਸੱਜਣ ਸਿੰਘ ਦੀ ਨਿਮਿਤ ਕਰਨ, ਸੋ ਦਰਦੇ ਦਿਲ ਦੇ ਦਿੱਲੀ ਦਰਦਵੰਦਾਂ ਨੇ ਐਸਾ ਹੀ ਕੀਤਾ। ਦਾਸ ਨੂੰ ਪਾਠਾਂ ਦੇ ਭੋਗ ਪਸ਼ਚਾਤ ਗੁਪਤ ਪ੍ਰੇਰਣਾ ਇਹ ਹੋਈ ਕਿ ਉਸ ਦੀ ਨਿਮਿਤ ਅਰਦਾਸਾ ਵੀ ਕੀਤਾ ਜਾਏ, ਸੋ ਦਾਸ ਨੇ ਬਿਨਾਂ ਕਿਸੇ ਦੀ ਸਲਾਹ ਲਏ ਤੇ ਬਿਨਾਂ ਕਿਸੇ ਨੂੰ ਦੱਸੇ ਹੀ ਗੁਪਤ ਅਰਦਾਸਾ ਵੀ ਸੋਧ ਦਿੱਤਾ। ਅਰਦਾਸੇ ਦੇ ਨਾਲ ਨਾਲ ਇਹ ਮੰਨਤਾ ਵੀ ਮੰਨੀ ਗਈ ਜੋ ਆਪ ਮਹਾਰੀ ਮੰਨੀ ਗਈ ਕਿ ਹੇ ਗੁਰੂ ਰਾਮਦਾਸ, ਵੀਰ ਸੱਜਣ ਸਿੰਘ ਜੀ ਦੀ ਬਾਂਹ ਨਾ ਕੱਟੀ ਜਾਵੇ ਅਤੇ ਆਪ ਦੇ ਦਰੋਂ ਘਰੋਂ ਵੀਰ ਦੀ ਬਾਂਹ ਅਰੋਗਤਾ ਦੀ ਬਖਸ਼ਿਸ਼ ਹੋ ਜਾਵੇ ਤੇ ਸਵਾ ਦਮੜੇ ਦਾ ਕੜਾਹ ਪ੍ਰਸ਼ਾਦ ਤੇਰੇ ਦਰਬਾਰ ਕਰਾਈਏ। ਅੱਜ ਮੇਰੀ ਜ਼ਿੰਦਗੀ ਵਿਚ ਇਹ ਪਹਿਲਾ ਦਿਨ ਸੀ ਕਿ ਕੜਾਹ ਪ੍ਰਸ਼ਾਦ ਕਰਾਉਣ ਦੀ ਸੁਖਣਾ ਸੁਖੀ ਗਈ, ਪਰ ਸੁਖੀ ਗਈ ਅਚਨਚੇਤ ਹੀ, ਮਿਣਿਆ ਮਿਥਿਆ ਕੁਝ ਨਹੀਂ ਸੀ। ਹੁਣ ਉਧਰਲੀ ਵਾਰਤਾ ਸੁਣੋ ਕਿ ਹਸਪਤਾਲ ਵਿਚ ਐਨ ਇਸ ਸਮੇਂ ਕੀ ਵਰਤਾਂਤ ਵਰਤ ਰਿਹਾ ਹੈ। ਇਧਰ ਤਾਂ ਇਸ ਵਿਧ ਵੈਦਾਂ ਸੰਦਾਂ ਸੰਗ ਇਕੱਠਾ ਹੋਇਆ, ਔਖਦਾਈ ਰਾਸ ਵਿਚ ਆਪ ਖਲੋਇਆ, ਜੋ ਜੋ ਉਨ੍ਹਾਂ ਕਰਮ ਸੁਕਰਮ ਹੋਏ ਪਸਰਿਆ, ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਦੇ ਗੁਰਵਾਕ ਵਾਲਾ ਸੁੱਤੇ ਸਰੰਜਾਮ ਬਣ ਗਿਆ ਅਤੇ ਉਧਰ ਹਸਪਤਾਲ ਵਿਚ ਡਾਕਟਰ ਲੋਕਾਂ ਅਤੇ ਉਨ੍ਹਾਂ ਦੇ ਅਮਲੇ ਦਾ ਇਕੱਠ ਹੋ ਰਿਹਾ ਹੈ। ਬਾਂਹ ਕੱਟਣ ਦੇ ਸਭ ਸੰਦ ਬੇਤ ਵੀ ਆ ਗਏ। ਜੇਲ੍ਹ ਸਿਵਲ ਸਰਜਨੀ ਸੁਪਰਡੈਂਟ ਵੀਰ ਸੱਜਣ ਸਿੰਘ ਦੇ ਸਰਾਣੇ ਕਮੀਜ਼ ਦੀਆਂ ਬਾਹਾਂ ਉਤਾਂ ਚੜ ਕੇ ਬਾਂਹ ਕੱਟਣ ਨੂੰ ਆਣ ਖਲੋਤਾ। ਅੱਗੇ ਵੀਰ ਸੱਜਣ ਸਿੰਘ ਸ਼ਬਦ ਲੋਰ ਦੀ ਨਿੰਦਰਾ ਵਿਚ ਸ਼ਾਂਤ ਪਿਆ। ਸੁਪਰਡੈਂਟ ਜਦ ਤੱਕ ਸੁੱਤਾ ਹੋਇਆ ਹੈ ਬੋਲਿਆ, ਉੱਠ ਕਲੋਰੋਫਾਰਮ ਸੰਘ। ਵੀਰ ਨੇ ਅੱਖ ਉਘੇੜ ਕੇ ਆਖਿਆ, ਕਾਹਦੇ ਲਈ? ਸੁਪਰਡੈਂਟ, ਤੇਰੀ ਬਾਂਹ ਕੱਟਣ ਦਾ ਆਪਰੇਸ਼ਨ ਹੋਣਾ ਹੈ। ਵੀਰ, ਤਾਂ ਫਿਰ ਕਲੋਰੋਫਾਰਮ ਸੰਘਾਉਣ ਦੀ ਕੀ ਲੋੜ ਹੈ? ਨਸੰਗ ਬਾਂਹ ਨੂੰ ਕੱਟ ਕੇ ਜੁਦਾ ਕਰ ਦਿਓ, ਜੇ ਜਿਮਕ ਜਾਵਾਂ ਤਾਂ ਆਖਣਾ। ਇਹ ਸੁਣ ਕੇ ਸਰਜਣ ਦੇ ਸਰੀਰ ਵਿਚ ਇਕ ਝਰਨਾੜ ਜੀ ਫਿਰ ਗਈ। ਇਕ ਪਾਸੇ ਤਾਂ ਇਸ 20 ਸਾਲਾ ਸਿੱਖ ਭਚੰਗੀ ਦੀ ਦਲੇਰੀ ਦੇਖ ਕੇ ਦੰਗ ਰਹਿ ਗਿਆ ਅਤੇ ਹੱਕਾ ਬੱਕਾ ਰਹਿ ਗਿਆ ਕਿ ਸਿੱਖ ਕਿਸ ਮਿੱਟੀ ਦੇ ਬਣੇ ਹੋਏ ਹਨ। ਦੂਜੇ ਪਾਸੇ ਉਸਦੇ ਹੱਥ ਵਿਚ ਉੱਤੇ ਉੱਠਣ ਦੀ ਬਾਂਹ ਕੱਟਣ ਦੀ ਹੈਸੀ ਹੀ ਨਾ ਰਹੀ। ਐਨ ਉਸ ਸਮੇਂ ਨੂੰ ਇਕ ਹੋਰ ਫੁਰਨਸ ਫੁਰਨ ਹੋਇਆ ਕਿ ਪਹਿਲਾਂ ਨਸ਼ਤਰ ਲਾ ਕੇ ਦੇਖੀਏ, ਸ਼ਾਇਦ ਗੰਦਾ ਖੂਨ ਨਸ਼ਤਰ ਨਾਲ ਨਿਕਲ ਜਾਵੇ ਤੇ ਫਾਇਦਾ ਹੋ ਜਾਵੇ। ਇਹ ਫੁਰਨਾ ਫੁਰਨ ਦੀ ਦੇਰ ਹੀ ਸੀ ਕਿ ਉਹ ਇਸ ਪਰ ਅਮਲ ਕਰਨ ਲਈ ਆਮਦਾ ਹੋ ਗਿਆ। ਮਾਨੋ ਕੋਈ ਅਮਰੀ ਇਸ਼ਾਰਾ ਉਸ ਨੂੰ ਮਿਲਿਆ ਜੋ ਅੱਗੇ ਔੜਿਆ ਹੀ ਨਹੀਂ ਸੀ। ਬਸ ਜੱਕ ਤੱਕ ਕੀ ਕਰਨੀ ਸੀ, ਨਸ਼ਤਰ ਲਗਾ ਦਿੱਤੀ ਤੇ ਗੰਦੇ ਖੂਨ ਦਾ ਪਰਨਾਲਾ ਛੁੱਟ ਪਿਆ। ਸ਼ਨਹ ਚ ਸਾਰਾ ਸੋਜਾ ਲੈ ਗਿਆ ਅਤੇ ਸਾਰਾ ਜ਼ਹਿਰ ਵਾਤਰ ਗਿਆ। ਸੁਪਰਡੈਂਟ ਦੀ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ, ਉਹ ਬਿਲਕੁਲ ਨਿਰਾਸ਼ਾ ਹੋ ਚੁੱਕਾ ਸੀ। ਕੋਈ ਏਸ ਦੀ ਇਮਦਾਦ ਉਸ ਨੂੰ ਆ ਮਿਲੀ। ਆਪਣੇ ਹੱਥੀ ਡਰੈਸ ਕਰਕੇ ਅਤੇ ਇੰਚਾਰਜ ਹਸਪਤਾਲ ਨੂੰ ਤਕੜਾਈ ਰੱਖਣ ਦੀਆਂ ਤਾਕੀਦਾਂ ਕਰਕੇ ਤੇ ਖਬਰਗਿਰੀ ਤੇ ਸੇਵਾਦਾਰੀ ਦੀ ਹਦਾਇਤਾਂ ਦੇ ਕੇ ਖੁਸ਼ੀਆਂ ਵਿਚ ਖਿੜਿਆ ਹੋਇਆ ਮੱਥਾ ਲੈ ਕੇ ਮੇਰੇ ਪਾਸ ਆਇਆ, ਬੋਲਿਆ, ਵੈਲ ਰਣਧੀਰ ਸਿੰਘ, ਆਪਕਾ ਸਾਥੀ ਸੱਜਣ ਸਿੰਘ ਬਿਲਕੁਲ ਤੰਦਰੁਸਤ ਹੋ ਗਿਆ। ਫਿਕਰ ਮਤ ਕਰੋ, ਉਸਕੀ ਬਾਂਹ ਕੋ ਵੀ ਨਹੀਂ ਕਾਟਾ ਗਿਆ ਔਰ ਵੋ ਤੰਦਰੁਸਤ ਵੀ ਹੋ ਗਿਆ ਹੈ। ਦਾਸ, ਇਹ ਆਪ ਦੇ ਉਦਮ ਨੂੰ ਫਲ ਲੱਗਾ ਹੈ, ਆਪਣੇ ਬੜੀ ਹਮਦਰਦੀ ਕੀਤੀ ਹੈ। ਸੁਪਰਡੈਂਟ, ਨਹੀਂ ਨਹੀਂ, ਹਮਨੇ ਇਸਮੇ ਕੁਛ ਨਹੀਂ ਕੀਆ, ਜੇ ਤੋ ਕੋਈ ਮੁਆਵਜ਼ਾ ਹੁਆ ਹੈ। ਮੈਂ ਆਪਣੇ ਹੱਥ ਮੇ ਬਾਂਹ ਕਾਟਨੇ ਵਾਲਾ ਹਥਿਆਰ ਪਕੜ ਚੁੱਕਾ ਥਾ ਔਰ ਸਭ ਸਮਾਨ ਤਿਆਰ ਥਾ। ਮੈਂ ਹੱਥ ਕਾਟਨੇ ਕੇ ਲਿਏ ਤਿਆਰ ਹੋ ਚੁੱਕਾ ਥਾ ਕਿ ਇਕਦਮ ਮੇਰਾ ਹੱਥ ਰੁਕ ਗਿਆ। ਹੱਥ ਰੁਕਣਾ ਹੀ ਥਾ, ਮੁਝਕੋ ਅਚਾਨਕ ਇਕ ਐਸਾ ਸੂਝਣਾ ਸੂਝਾ ਜੋ ਆਗੇ ਕਭੀ ਸੂਝਾ ਹੀ ਨਹੀਂ। ਇਸਮੇ ਜ਼ਰੂਰ ਕੋਈ ਖੁਦਾਈ ਇਮਦਾਦ ਕਾ ਹੱਥ ਹੈ, ਮਗਰ ਬੜੀ ਹੈਰਾਨੀ ਤੋ ਉਸ ਲੜਕੇ ਕੀ ਦਲੇਰੀ ਕੋ ਦੇਖ ਕਰ ਹੋਈ ਕਿ ਵੋ ਝਿਜਕਾ ਹੀ ਨਹੀਂ। ਉਸਕੋ ਪਤਾ ਹੀ ਨਹੀਂ ਕਿ ਬਾਂਹ ਪਰ ਓਪਰੇਸ਼ਨ ਕੀਆ ਜਾ ਰਿਹਾ ਹੈ। ਉਸਕੀ ਤੋ ਬਾਂਹ ਵੀ ਕਟ ਜਾਤੀ ਤਾਂ ਵੀ ਵੋ ਹਾਏ ਨਾ ਪੁਕਾਰਤਾ। ਮਾਲੂਮ ਹੋਤਾ ਹੈ ਕਿ ਉਸ ਵਕਤ ਉਸ ਪਰ ਕੁਛ ਰੂਹਾਨੀ ਤਾਕਤ ਤਾਰੀ ਹੋ ਰਹੀ ਥੀ। ਇਸ ਪ੍ਰਕਾਰ ਦੀ ਗਿਟਮਿਟ ਬੋਲੀ ਵਿਚ ਆਪਣਾ ਅੰਦਰ ਉਘਾੜ ਕੇ ਚੱਲਦਾ ਲੱਗਾ ਅਤੇ ਦਾਸ ਗੁਰੂ ਕਰਤਾਰ ਦੇ ਧੰਨਵਾਦ ਧਿਆਨ ਵਿਚ ਮਗਨ ਹੋ ਗਿਆ। ਇਸ ਘਟਨਾ ਦੇ ਪਿੱਛੋਂ ਜਦ ਵੀਰ ਸੁਰਜਨ ਸਿੰਘ ਜੀ ਗੁਜਰਵਾਲ ਦਾਸ ਦੇ ਪਰਿਵਾਰ ਸਹਿਤ ਮੇਰੀ ਮੁਲਾਕਾਤ ਕਰਨ ਆਏ ਤਾਂ ਉਸ ਸਮੇਂ ਦਾਸ ਨੇ ਵੀਰ ਸੁਰਜਨ ਸਿੰਘ ਨੂੰ ਸਾਰੀ ਘਟਨਾ ਦੱਸੀ ਤੇ ਬਿਨੈ ਕੀਤੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਜਾ ਕੇ ਸਵਾ ਦਮੜੇ ਦਾ ਕੜਾਹ ਪ੍ਰਸ਼ਾਦ ਵੀਰ ਨਿਮਿਤ ਕਰਾ ਦੇਣ। ਇਹ ਸੁਪਰਡੈਂਟ ਤਨ ਮਨ ਲਾ ਕੇ ਆਪਣੀ ਮੈਡੀਕਲ ਅਫਸਰ ਵਾਲੀ ਡਿਊਟੀ ਅਦਾ ਕਰਦਾ ਸੀ ਤੇ ਆਪਣੇ ਮਹਤਾ ਡਾਕਟਰਾਂ ਤੋਂ ਬੜਾ ਕੰਮ ਲੈਂਦਾ ਸੀ। ਐਸਾ ਡਿਊਟੀ ਦਾ ਪੱਕਾ ਅੰਗਰੇਜ਼ ਅਫਸਰ ਅਸੀਂ ਘੱਟ ਵੱਧ ਹੀ ਡਿੱਠਾ ਹੈ। ਸੱਜਣ ਸਿੰਘ ਦੀ ਆਪਣੇ ਹੱਥੀ ਆ ਕੇ ਮੱਲਮ ਪੱਟੀ ਕਰਿਆ ਕਰੇ। ਆਪਣੇ ਅਸਿਸਟੈਂਟਾਂ ਦੀ ਦੋ ਦੋ ਘੰਟੇ ਦੀ ਡਿਊਟੀ ਉਸ ਉਪਰ ਹਰਦਮ ਹਾਜ਼ਰ ਰਹਿਣ ਲਈ ਲਾ ਦਿੱਤੀ। ਦਿਨੇ ਰਾਤ ਵਾਰੀ ਵਾਰੀ ਹਰ ਇਕ ਹਸਪਤਾਲੀ ਅਸਿਸਟੈਂਟ ਹਾਜ਼ਰ ਰਿਹਾ ਕਰੇ, ਇਥੋਂ ਤਾਈ ਕਿ ਆਪ ਵੀ ਆਪਣਾ ਆਰਾਮ ਛੱਡ ਕੇ ਰਾਤ ਨੂੰ ਹਸਪਤਾਲ ਆ ਫੇਰਾ ਪਾਵੇ, ਐਤਵਾਰ ਨੂੰ ਵੀ ਪੂਰੀ ਡਿਊਟੀ ਬੁਝਾ ਜਾਵੇ। ਅਸੀਂ ਉਸ ਦੀ ਇਸ ਹਮਦਰਦੀ ਭਰੀ ਕਾਰਗੁਜ਼ਾਰੀ ਦੇ ਬੜੇ ਮਸ਼ਕੂਰ ਹੋਏ ਅਤੇ ਉਸ ਦੇ ਨਾਲ ਮਿਲ ਗਿਲ ਕੇ ਰਹਿਣ ਲੱਗੇ। ਪਰ ਇਸ ਨੂੰ ਵੀ ਕੁਝ ਚਿਰ ਪਿੱਛੋਂ ਮਿਸਟਰ ਮੀਕ ਦਾ ਪਾ ਚੜ ਗਿਆ, ਉਸ ਦੇ ਹੱਥਾਂ ਵਿਚ ਆ ਗਿਆ। ਭਾਈ ਨਿਰਭੈ ਸਿੰਘ ਨਾਲ ਮੁਲਾਕਾਤ 1920 ਵਿਚ ਪੰਜਾਬ ਤੋਂ ਕਲਕੱਤੇ ਸਪੈਸ਼ਲ ਕਾਂਗਰਸ ਤੋਂ ਹੁੰਦਾ ਹੋਇਆ ਵੀਰ ਨਿਰਭੈ ਸਿੰਘ ਮੇਰੀ ਮੁਲਾਕਾਤ ਕਰਨ ਲਈ ਜਦ ਹਜ਼ਾਰੀਬਾਗ ਜੇਲ੍ਹ ਚੱਲ ਕੇ ਆਇਆ ਤਾਂ ਉਸ ਨੂੰ ਕੁੱਲ 15 ਮਿੰਟ ਹੀ ਮੁਲਾਕਾਤ ਲਈ ਦਿੱਤੇ। ਵੀਰ ਨਿਰਭੈ ਸਿੰਘ ਦੀ ਮੁਲਾਕਾਤ ਕਾਹਦੀ ਹੋਈ? ਇਹ ਉਸ ਦਾ ਹੈਦ ਬਿਦਾਰਨੀ ਵੈਰਾਗ ਮਿਲਾਪ ਸੀ। ਬਸ ਗੱਲਬਾਤ ਕੋਈ ਨਹੀਂ ਕੀਤੀ, 15 ਮਿੰਟ ਭਰ ਬੈਰਾਗ ਨੀਰ ਹੀ ਵਿਹਾਉਂਦਾ ਰਿਹਾ। ਕੋਈ ਕੋਈ ਗੱਲ ਹੁਬਕੀਆਂ ਲੈ ਲੈ ਕਰੇ ਅਤੇ ਆਹਾਂ ਭਰੇ ਤੇ ਨੈਣ ਭਰ ਭਰ ਰੋਵੇ। ਖਬਰ ਨੀ ਉਸ ਨੂੰ ਕੀ ਬਹਿਣ ਵਗ ਗਿਆ। ਮੁਲਾਕਾਤ ਕਾਹਦੀ ਸੀ? ਇਹ ਤਾਂ ਰੁਦਰ ਬਿਰਲਾਪੀ ਕਰਨਾ ਰਸ ਘਟਨੀ ਮਿਲਾਪ ਸੀ। ਮੁਲਾਕਾਤ ਮਿਲਾਪ ਨਹੀਂ, ਇਹ ਤਾਂ ਆਖਰੀ ਮੇਲ ਸੀ। ਸੱਚਮੁੱਚ ਆਖਰੀ ਮੇਲ ਹੀ ਭਾਸ ਰਿਹਾ ਸੀ। 15 ਮਿੰਟ ਚਮਤਕਾਰ ਦਿਖਾ ਕੇ ਚਲੇ ਗਏ ਪਰ ਸਦਾ ਲਈ ਸਲ ਜੁਦਾਈਆਂ ਦੇ ਛੱਡ ਗਏ। ਇਹ ਵੀਰ ਜਦੋਂ ਮੁਲਾਕਾਤ ਹਿੱਤ ਹਜ਼ਾਰੀਬਾਗ ਸ਼ਹਿਰ ਤੋਂ ਪੈਰੀ ਤੁਰ ਕੇ ਜੇਲ੍ਹ ਵੱਲ ਨੂੰ ਅੰਮ੍ਰਿਤ ਵੇਲੇ ਹੀ ਆ ਰਿਹਾ ਸੀ ਤਾਂ ਸੜਕ ਤੇ ਆਉਂਦਿਆਂ ਨੂੰ ਰਾਹ ਵਿਚ ਇਨ੍ਹਾਂ ਦੇ ਕੰਨੀ ਗੁਰਬਾਣੀ ਦੇ ਵੈਰਾਗਮਈ ਪਾਠ ਦੀ ਮਿੱਠੀ ਮਿੱਠੀ ਭਿਣਕ ਪਈ। ਇਹ ਚਕੰਨਾ ਹੋ ਕੇ ਸੁਣ ਲੱਗਾ ਪਰ ਬੜੀ ਹੈਰਾਨੀ ਵਿਚ ਕਿ ਅਜਿਹੇ ਉਦਿਆਨ ਬਣੀ ਦੇਸ਼ ਵਿਚ ਗੁਰਬਾਣੀ ਦੀ ਧੁਨੀ ਕਿਧਰੋਂ ਉੱਠੀ? ਇੱਥੇ ਤਾਂ ਸਭ ਜੰਗਲੀ ਬਿਹਾਰੀ ਵਸਦੇ ਹਨ। ਸਿੱਖੀ ਦਾ ਤਾਂ ਇਤ ਵੱਲ ਨਾਮ ਨਿਸ਼ਾਨ ਨਹੀਂ, ਨੌਵੇਂ ਮਹੱਲੇ ਦੇ ਸਲੋਕ ਮਧੁਰ ਧੁਨੀ ਵਿਚ ਕੌਣ ਪੜਦਾ ਹੈ? ਹੌਲੀ ਹੌਲੀ ਇਹ ਧੁਨੀ ਨੇੜੇ ਆਉਂਦੀ ਪ੍ਰਤੀਤ ਹੋਵੇ ਤਾਂ ਵੀਰ ਜੀ ਉਸ ਥਾਂ ਖਲੋ ਗਏ ਅਤੇ ਨੀਵੀਂ ਪਾ ਕੇ ਆਉਂਦੀ ਆਵਾਜ਼ ਵੱਲ ਧਿਆਨ ਦਿੱਤਾ ਤਾਂ ਸਪਸ਼ਟ ਨੌਵੇਂ ਮਹੱਲੇ ਦੇ ਸਲੋਕ ਸੁਣਾਈ ਦੇਣ ਲੱਗੇ। ਨਜ਼ਰ ਉਠਾ ਕੇ ਨੀਝਲਾ ਕੇ ਵੇਖਿਆ ਤਾਂ ਜੇਲ੍ਹ ਵੱਲੋਂ ਆ ਰਹੀ ਸੜਕੇ ਇਕ ਸਿਪਾਹੀ ਜੇਲ੍ਹ ਵਰਦੀ ਵਿਚ ਆ ਰਿਹਾ ਹੈ। ਚਾਲ ਢਾਲ ਰੰਗ ਰੂਪ ਦੇਖਣ ਨੂੰ ਬਿਹਾਰੀ ਦੇਸ਼ ਦੇ ਰਹਿਣ ਵਾਲਾ ਹੀ ਪ੍ਰਤੀਤ ਹੁੰਦਾ ਹੈ। ਮਸਾਂ ਮੁਸ਼ਪਿਓ ਜਵਾਨ ਹੈ, ਦਾੜੀ ਵੀ ਸੁਫੁੱਟ ਹੋਈ ਜਾਪਦੀ ਹੈ ਪਰ ਸਿਰ ਤੇ ਕੇਸ ਨਹੀਂ ਪ੍ਰਤੀਤ ਹੁੰਦੇ। ਪਰ ਰੋਡਾ ਪੋਡਾ ਮੋਨਾ ਵੀ ਨਹੀਂ ਦਿਸਦਾ, ਚੱਪਾ ਚੱਪਾ ਪਰ ਗੁੰਝਲਦਾਰ ਬਾਵਰੀਆਂ ਜਿਹੀਆਂ ਹਨ। ਐਸਾ ਜਾਪਦਾ ਹੈ ਕਿ ਪਹਿਲਾਂ ਕਟਾਉਂਦਾ ਰਿਹਾ ਹੈ ਪਰ ਹੁਣ ਕੁਛ ਚਿਰ ਤੋਂ ਕਟਾਏ ਨਹੀਂ। ਉਪਰ ਪਗੜੀ ਵੀ ਲਟਪਟੀ ਜਿਹੀ ਢਿਲਕਣੇ ਪੇਚਾਂ ਵਿਚ ਲਪੇਟੀ ਹੋਈ ਹੈ, ਮਾਨੋ ਕਿਸੇ ਲੋਰ ਵਿਚ ਲੋਟਪੋਟ ਹੋਈ ਵੀ ਹੈ। ਚਿਹਰਾ ਨੀਰ ਵੈਰਾਗਨੀ ਹੰਝੂਆਂ ਨਾਲ ਸਹਿਰਾਬ ਹੋਇਆ ਵਿਆ ਤੇ ਹਿਰਦੇ ਵੇਦਵੇਂ ਹਟਕੋਰਿਆਂ ਨਾਲ ਬੈਰਾਗਮਈ ਸਲੋਕ ਪੜਦਾ ਰੁਮਕ ਰੁਮਕ ਤੁਰਿਆ ਚੱਲਿਆ ਆ ਰਿਹਾ ਹੈ। ਲਓ ਐਨ ਕੋਲੇ ਹੀ ਆਣ ਪਹੁੰਚਾ ਪਰ ਉਸ ਦੀਆਂ ਅੱਧ ਮਿੱਟੀਆਂ ਹੰਝੂ ਕਰਨੀਆਂ ਅੱਕੀਆਂ ਇਕ ਸਵਾਜੋਂ ਕੁਝ ਹੋਰ ਨਹੀਂ ਦੇਖਦੀਆਂ ਪ੍ਰਤੀਤ ਹੁੰਦੀਆਂ। ਉਸ ਦੇ ਹਿੱਤ ਅਲਸਾਏ ਨੈਣਾ ਅੱਗੇ ਕੇਵਲ ਬੈਰਾਗ ਦਾ ਸਰੋਵਰ ਹੀ ਡਲਕਾ ਮਾਰ ਰਿਹਾ ਹੈ। ਚਾਰ ਚੁਫੇਰੇ ਵੈਰਾਗ ਹੀ ਵੈਰਾਗ ਦਾ ਛਾਪ ਛਾ ਰਿਹਾ ਹੈ। ਵੈਰਾਗ ਤੰਗ ਅੱਖੜੀਆਂ ਇੱਕੋ ਤੰਗ ਵਿਚ ਹੀ ਆਸ ਉਡੀਕਣੀਆਂ ਹੋ ਕੇ ਜੁੱਟ ਰਹੀਆਂ ਹਨ ਤੇ ਝਮਕਣੋ ਵੀ ਬੰਦ ਹਨ। ਅੱਖੀ ਪ੍ਰੇਮ ਕਸਾਈਆਂ ਜੋ ਬਿਲਕ ਮਸਾਈ ਰਾਮ ਵਾਲਾ ਨਕਸ਼ਾ ਬੱਜ ਰਿਹਾ ਸੀ। ਵੀਰ ਨਿਰਭੈ ਸਿੰਘ ਜੀ ਦਾ ਜੀਓ ਨਹੀਂ ਕਰਦਾ ਸੀ ਕਿ ਉਸ ਨੂੰ ਇਸ ਆਨੰਦ ਦਸ਼ਾ ਤੋਂ ਉਲਟ ਕਰੇ, ਪਰ ਇਸ ਦਾ ਪ੍ਰੇਮ ਵੈਰਾਗ ਵੀ ਉਛਾਲੇ ਮਾਰ ਉਠਿਆ ਅਤੇ ਬੇਤਹਾਸ਼ਾ ਧੜਾਮ ਦੇ ਕੇ ਉਸ ਦੇ ਚਰਨਾਂ ਉੱਤੇ ਜਾ ਡਿੱਗ ਗਿਆ। ਬਿਜਲੀ ਵਾਲੀ ਫੁਰਤੀ ਨਾਲ ਉਸ ਨੇ ਨਿਰਭੈ ਸਿੰਘ ਦਾ ਸੀਸ ਆਪਣੇ ਹੱਥਾਂ ਉੱਤੇ ਬੁੱਚਣ ਲੋਚਿਆ, ਪਰ ਉਹ ਪਹਿਲਾਂ ਹੀ ਚਰਨਾਂ ਉੱਤੇ ਜਾ ਢੱਠਿਆ। ਗੁਰੂ ਨੇਤ ਅਨੁਸਾਰ ਸਲੋਕਾਂ ਦਾ ਭੋਗ ਵੀ ਪੈ ਚੁੱਕਾ ਸੀ। ਬੜੀਆਂ ਮੁਸ਼ਕਲਾਂ ਨਾਲ ਚਰਨ ਛੁਡਾਏ ਅਤੇ ਵੀਰ ਨਿਰਭੈ ਸਿੰਘ ਜੀ ਨੂੰ ਸੰਭਾਲ ਕੇ ਸਾਵਧਾਨ ਕੀਤਾ ਗਿਆ। ਸਾਵਧਾਨ ਹੋਣ ਸਾਰੀ ਇਸ ਵਿਧ ਬਚਨ ਬਿਲਾਸ ਛਿੜੇ, ਪਰਸਪਰ ਚਾਤਰਕ ਚਕੋਰ ਵਾਂਗੂ ਇਕ ਦੂਜੇ ਵੱਲ ਝਾਕਣ, ਦੋਈ ਦੋਈ ਹੱਥ ਦੋਹਾਂ ਦੇ ਜੁੜੇ ਹੋਏ। ਨਿਰਭੈ ਸਿੰਘ, ਆਪ ਕਿਸ ਦਿਸ ਕੇ ਰਹਿਣ ਵਾਲੇ ਹੋ?
ਸਿਪਾਹੀ, ਜੀ ਮੈਂ ਇਸ ਦੇਸ਼ ਦਾ ਹੀ ਵਾਸੀ ਹਾਂ, ਮੇਰਾ ਜ਼ਿਲ੍ਹਾ ਆਰਾ ਹੈ ਹਿੰਦੀ ਬੋਲੀ ਵਿਚ ਤੇ ਪਿੰਡ ਕਸੇਰ ਹੈ ਜੋ ਇਸ ਬਿਹਾਰ ਦੇਸ਼ ਵਿਚ ਹੀ ਹੈ। ਨਿਰਭੈ ਸਿੰਘ, ਆਪ ਨੂੰ ਸਿੱਖੀ ਦੀ ਲਾਗ ਕਿਵੇਂ ਲੱਗੀ ਤੇ ਸਲੋਕ ਆਪਣੇ ਕਿੱਥੋਂ ਸਿੱਖੇ?
ਸਿਪਾਹੀ, ਜੀ ਇਥੋਂ ਦੇ ਹਜ਼ਾਰੀ ਬਾਗ ਸੈਂਟਰਲ ਜੇਲ੍ਹ ਵਿਚ ਦੇਸ਼ ਭਗਤੀ ਤੇ ਧਰਮ ਦੇ ਬਦਲੇ ਪੰਜਾਬੀ ਸਿੱਖ ਸਾਧੂ ਆਏ ਹੋਏ ਹਨ, ਇਹ ਸਭ ਉਨ੍ਹਾਂ ਦੀ ਸੰਗਤ ਦਾ ਉੱਤਮ ਫਲ ਹੈ। ਅਸਲ ਜਾਣੋ ਤਾਂ ਸਾਡੇ ਭਾਗਾਂ ਨੂੰ ਸ਼ਭ ਅੰਕੁਰ ਉਦੇ ਹੋਇਆ ਹੈ ਜੋ ਗੁਰੂ ਨਾਨਕ ਸਾਹਿਬ ਦੇ ਮਾਰਗ ਦਾ ਸਾਨੂੰ ਇਨ੍ਹਾਂ ਸਾਧੂ ਜਨਾਂ ਤੋਂ ਫੈਲ ਪਤਾ ਲੱਗਾ ਹੈ।
ਨਿਰਭੈ ਸਿੰਘ, ਉਨ੍ਹਾਂ ਸਾਧੂਆਂ ਵਿਚੋਂ ਕਿਸੇ ਦਾ ਨਾਂ ਵੀ ਜਾਣਦੇ ਹੋ ਜਿਨ੍ਹਾਂ ਦੀ ਸੰਗਤ ਕਰਕੇ ਆਪ ਨੂੰ ਇਹ ਅਮੁੱਲਕ ਲਾਗ ਲੱਗੀ ਹੈ ਅਤੇ ਇਹ ਆਤਮ ਜਾਗ ਆਈ ਹੈ? ਇਸ ਪਰ ਜਦ ਉਸ ਦੇ ਮੂੰਹੋਂ ਦਾਸ ਦਾ ਨਾਮ ਨਿਕਲਿਆ ਤਾਂ ਵੀਰ ਨਿਰਭੈ ਸਿੰਘ ਦਾ ਪ੍ਰੇਮ ਹੋਰ ਵੀ ਠਾਠਾ ਮਾਰਨ ਲੱਗਾ, ਪਰ ਛੇਤੀ ਹੀ ਆਪਣਾ ਆਪ ਸੰਭਾਲ ਕੇ ਬੋਲੇ ਕਿ ਮੈਂ ਉਨ੍ਹਾਂ ਦੀ ਮੁਲਾਕਾਤ ਲਈ ਆਇਆ ਹਾਂ। ਆਪ ਦਾ ਨਾਮ ਕੀ ਹੈ?
ਸਿਪਾਹੀ, ਦਾਸ ਦਾ ਨਾਮ ਕੁਲੂਪ ਸਿੰਘ ਹੈ ਤੇ ਮੈਂ ਛਤਰੀ ਹਾਂ। ਪਰ ਅਸੀਂ ਕਾਹਦੇ ਛਤਰੀ ਹਾਂ? ਅਸਲ ਛਤਰੀ ਤਾਂ ਸਿੰਘ ਸਾਧੂ ਸੂਰਮੇ ਹਨ। ਅਸੀਂ ਆਪਣੀਆਂ ਅੱਖਾਂ ਸਾਹਮਣੇ 2-3 ਸਾਲਾਂ ਤੋਂ ਉਨ੍ਹਾਂ ਦੇ ਬੜੇ ਬੜੇ ਕਾਰਨਾਮੇ ਦੇਖ ਰਹੇ ਹਾਂ ਅਤੇ ਦੇਖ ਦੇਖ ਦੰਗ ਹੋ ਰਹੇ ਹਾਂ। ਉਨ੍ਹਾਂ ਦੀ ਰਹਿਣੀ ਬਹਿਣੀ ਕਹਿਣੀ ਤੇ ਕਰਨੀ ਦਾ ਸਾਡੇ ਦਿਲਾਂ ਉੱਤੇ ਬਿਜਲੀ ਵਾਲਾ ਅਸਰ ਹੁੰਦਾ ਹੈ।
ਅੱਛਾ, ਆਪ ਸਾਧੂ ਜੀ ਦੀ ਮੁਲਾਕਾਤ ਲਈ ਆਏ ਹੋ, ਆਪ ਧੰਨ ਹੋ।
ਇਹ ਕਹਿ ਕੇ ਪ੍ਰੇਮ ਨਾਲ ਬਹਿਬਲ ਹੋ ਕੇ ਉਹ ਵੀਰ ਨਿਰਭੈ ਸਿੰਘ ਦੇ ਚਰਨ ਛੂਹਣ ਲਈ ਹੰਬਲਾ ਮਾਰ ਕੇ ਪਿਆ, ਪਰ ਵੀਰ ਜੀ ਨੇ ਜੱਫੀ ਵਿਚ ਜਕੜ ਲਿਆ। ਪ੍ਰੇਮ ਜੂੜੀਏ ਪੈ ਗਏ। ਜਦੋਂ ਖੁੱਲੇ ਤਾਂ ਪੁੱਛਿਆ, ਕੋਈ ਸੇਵਾ ਮੇਰੇ ਲਾਇਕ ਦੱਸੋ ਜੋ ਮੈਂ ਕਰ ਸਕਾਂ। ਤੁਸੀਂ ਵਿਦੇਸ਼ੀ ਪ੍ਰਾਹੁਣਚਾਰੀ ਆਏ ਹੋ ਤੇ ਜਿਨ੍ਹਾਂ ਦੀ ਪ੍ਰਾਹੁਣਚਾਰੀ ਆਏ ਹੋ ਪਰਾਧੀਨ ਹਨ, ਸੋ ਉਨ੍ਹਾਂ ਦੀ ਥਾਂ ਅਸੀਂ ਹੀ ਆਪ ਦੀ ਪ੍ਰਾਹੁਣਚਾਰੀ ਕਰਨੀ ਹੈ।
ਨਿਰਭੈ ਸਿੰਘ, ਆਪ ਦੇ ਮਿਰਦਲ ਬਚਨਾਂ ਨੇ ਹੀ ਗਦ ਗਦ ਕਰ ਛੱਡਿਆ ਹਾਂ, ਹੋਰ ਸੇਵਾ ਪ੍ਰਾਹੁਣਚਾਰੀ ਦੀ ਕੀ ਲੋੜ ਰਹੀ ਹੈ?
ਆ ਲਓ 20 ਦਮੜੇ ਦਾ ਨੋਟ ਕੱਢ ਕੇ ਤੁਸੀਂ ਭਾਈ ਰਣਧੀਰ ਸਿੰਘ ਜੀ ਨੂੰ ਅੰਦਰ ਪਹੁੰਚਾ ਦੇਣੇ, ਇਹ ਸੇਵਾ ਆਪ ਜੀ ਦੀ ਕਾਫੀ ਹੋਵੇਗੀ। ਨਾਲੇ ਆਪਣੀ ਜ਼ਬਾਨੀ ਹੋਰ ਸੁੱਖ ਸਨੇਹ ਸਾਨੂੰ ਲਿਆ ਕੇ ਨਿਹਾਲ ਕਰਨਾ ਜੀ, ਅਤੇ ਇਹ 5 ਦਮੜੇ ਆਪ ਦੀ ਭੇਟਾ ਹਨ।
ਕਲੂਪ ਸਿੰਘ, ਅਜੀ ਗੁਰੂ ਗੁਰੂ ਕਰੋ ਜੀ, ਹਮਾਰੇ ਪਾਸ ਤਾਂ ਸਤਿਗੁਰੂ ਘਰ ਦੀਆ ਸਭ ਕੁਛ ਹੈ।
ਐਸਾ ਕਹਿ ਕੇ ਹਮ ਕੁਛ ਸ਼ਰਮਿੰਦਾ ਮਤ ਕਰੋ ਜੀ, ਹਮ ਤੋ ਅਬ ਗੁਰੂ ਪਾਤਸ਼ਾਹ ਕੇ ਬੇਦਾਮ ਖਰੀਦੇ ਟਲੀਏ ਹੈ, ਔਰ ਸਾਧੂ ਜੀ ਕੋ ਵੀ ਅੰਦਰ ਕੋਈ ਕਮੀ ਨਹੀਂ, ਗੁਰੂ ਕੀ ਦਇਆ ਸੇ ਉਨਕੋ ਸਭ ਕੁਛ ਮਿਲਤਾ ਹੈ, ਉਨਕੋ ਜ਼ਰੂਰਤ ਹੀ ਨਹੀਂ, ਜ਼ਰੂਰਤ ਹੋ ਤੋ ਹਮ ਲੋਗ ਆਪਣੀ ਗ੍ਰਹਿ ਗਾਂਠ ਸੇ ਸਭ ਕੁਛ ਅਰਪਣ ਕਰਨੇ ਕੋ ਤਿਆਰ ਹੈ।
ਬਸ ਬਸ, ਆਪ ਇਸ ਬਾਤ ਕਾ ਨਾਮ ਹੀ ਨਾ ਲੋ, ਹਮਾਰੇ ਹੋਤੇ ਉਨਕੋ ਲੀਫ ਦੇਨੇ ਕੀ ਗੁੰਜਾਇਸ਼ ਹੈ,
ਅਬ ਮੈਂ ਪਿਛਲੇ ਕਦਮ ਵਾਪਸ ਜਾਤਾ ਹੂੰ ਔਰ ਆਪ ਕੇ ਆਨੇ ਕੀ ਖੁਸ਼ਖਬਰੀ ਉਨਕੋ ਜਾ ਕੇ ਸੁਣਾਤਾ ਹੂੰ।
ਭਲਾ ਜੀ ਆਪਕਾ ਪਵਿੱਤਰ ਨਾਮ ਕਿਆ ਹੈ?
ਨਿਰਭੈ ਸਿੰਘ, ਮੇਰਾ ਨਾਮ ਨਿਰਭੈ ਸਿੰਘ ਹੈ। ਉਨਕੋ ਕਹਿਣਾ ਕਿ ਮੈਂ ਜਲਦੀ ਹੀ ਆਜ ਕਿਸੀ ਵਕਤ ਮੁਲਾਕਾਤ ਕਰੂੰਗਾ, ਆਜ ਅਭੀ ਦਰਖਾਸਤ ਦੇਨੇ ਕੇ ਲੀਏ ਚਲਾ ਹੂੰ, ਮਨਜ਼ੂਰੀ ਹੋ ਗਈ ਤੋ ਅਭੀ ਮੁਲਾਕਾਤ ਆ ਕਰੂੰਗਾ। ਇਤਨੀ ਬਾਤਚੀਤ ਪਸ਼ਚਾਤ ਪਰਸਪਰ ਫਤਿਹ ਜਾ ਕੇ ਆਪੋ ਆਪਣੇ ਰਾਹੇ ਲੱਗੇ। ਇਕ ਘੰਟੇ ਪਿੱਛੋਂ ਹੀ ਸਾਧੂ ਰਾਧਾ ਸਿੰਘ ਜੀ ਦੀ ਰਾਹੀਂ ਵੀਰ ਨਿਰਭੈ ਸਿੰਘ ਜੀ ਦੇ ਆਵਣ ਦਾ ਸੰਦੇਸ਼ਾ ਦਾਸ ਪਾਸ ਪੁੱਜ ਗਿਆ ਅਤੇ ਉਸ ਤੋਂ 1 ਘੰਟਾ ਪਿੱਛੋਂ ਹੀ ਮੁਲਾਕਾਤ ਹੋ ਗਈ। ਕੁਲੂਪ ਸਿੰਘ ਦੇ ਨਾਲ ਮਿਲਣ ਦਾ ਹੀ ਅਸਰ ਹੀ ਸੀ ਕਿ ਜਿਸ ਕਰਕੇ ਮੁਲਾਕਾਤ ਸਮੇਂ ਵੀਰ ਨਿਰਭੈ ਸਿੰਘ ਜੀ ਦੀ ਇਤਨੀ ਵਿਰਾਗੀ ਦਸ਼ਾ ਹੋ ਰਹੀ ਸੀ, ਅੱਜ ਉਸ ਨੂੰ ਆਪਣੀ ਨਵ ਜਨਮੀ ਜਾਗ ਫੇਰ ਆਈ ਸੀ। ਇਸ ਸ਼ਨ ਭੰਗਰੀ ਮੁਲਾਕਾਤ ਦੁਆਰਾ ਦਾਸ ਨੂੰ ਬਾਹਰ ਦੀ ਮੁਲਕੀ ਹਾਲਤ ਦਾ ਕੁਛ ਵੀ ਪਤਾ ਨਾ ਲੱਗ ਸਕਿਆ, ਕਿਉਂਕਿ ਇਕ ਤਾਂ ਮਿਲੇ ਹੀ 15 ਮਿੰਟ, ਦੂਜੇ ਵੀਰ ਨਿਰਭੈ ਸਿੰਘ ਜੀ ਨੂੰ ਆਪਣੇ ਬੈਰਾਗ ਰੁਦਨ ਵਹਿਣਾ ਤੋਂ ਵਿਹਲ ਹੀ ਨਾ ਮਿਲਿਆ। ਜੋ ਮਿੰਟ ਦੋ ਮਿੰਟ ਮਾਤਰ ਮਿਲਿਆ ਤਾਂ ਉਹ ਜਾਣ ਬੁੱਝ ਕੇ ਬਾਹਰਲਾ ਹਾਲ ਦੱਸਣੋਂ ਸੰਕੋਚਦੇ ਰਹੇ, ਕਿਉਂਕਿ ਸੁਪਰਡੈਂਟ ਖੁਦ ਸਿਰ ਤੇ ਖੜਾ ਰਿਹਾ ਅਤੇ ਤੋਰ ਕੇ ਹੀ ਹਿੱਲਿਆ। ਸੋ ਦਰਅਸਲ ਇਹ ਮੁਲਾਕਾਤ ਨਹੀਂ ਸੀ, ਕੇਵਲ ਮੀਤ ਦਰਸ਼ਨ ਤੱਕ ਹੀ ਸੀ। ਜਦੋਂ ਦੇ ਅਸੀਂ ਹਜ਼ਾਰੀ ਬਾਗ ਆਏ ਸੀ ਤਾਂ ਇਹ ਪਹਿਲੀ ਮੁਲਾਕਾਤ ਸੀ, ਅੱਜ ਤਾਈ ਹੋਰ ਕਿਸੇ ਦੀ ਮੁਲਾਕਾਤ ਹੋਈ ਹੀ ਨਹੀਂ ਸੀ। ਇਹ ਵੀ ਮੁਲਾਕਾਤ ਕਾਹਦੀ ਸੀ
ਝੜਕ ਤਰਸੇਵਾਂ ਹੀ ਸੀ। ਮੁਲਾਕਾਤ ਤੋਂ ਵਾਪਸ ਆਏ ਨੂੰ ਸਾਥੀ ਦੇ ਸੱਜਣ ਆਪੋ ਆਪਣੀਆਂ ਕੋਠੀਆਂ ਵਿਚ ਆਵਾਜ਼ਾਂ ਮਾਰ ਮਾਰ ਬਾਹਰ ਦੀਆਂ ਖ਼ਬਰਾਂ ਪੁੱਛਣ ਕਿ ਮਾਤਲੋਕ ਵਿਚ ਕੀ ਵਰਤਾਰਾ ਵਰਤ ਰਿਹਾ ਹੈ। ਦਾਸ ਨੂੰ ਕੇਵਲ ਇਤਨੀ ਕਿਸੁੰਦਕ ਲੱਗੀ ਸੀ ਕਿ ਕਲਕੱਤੇ ਵਿਖੇ ਸਪੈਸ਼ਲ ਕਾਂਗਰਸ ਹੋਈ ਅਤੇ ਨਾਮ ਮਿਲਵਰਤਨ ਪਾਸ ਹੋਈ, ਸੋਈ ਮੈਂ ਸਾਰਿਆਂ ਨੂੰ ਦੱਸ ਦਿੱਤੀ। ਸਾਲਾਂ ਬੱਧੀ ਬਾਹਰ ਦੀਆਂ ਬਿੜਕਾਂ ਲੈਂਦਿਆਂ ਨੂੰ ਇਹੀ ਸੋਈ ਕਰਨੀ ਪੈਣੀ ਹੀ ਭਾਰੀ ਗਨੀਮਤ ਸੀ। ਵਾਪਸ ਆਏ ਨੂੰ ਸਾਥੀ ਦੇ ਸੱਜਣ ਆਪੋ ਆਪਣੀਆਂ ਕੋਠੀਆਂ ਵਿਚ ਆਵਾਜ਼ਾਂ ਮਾਰ ਮਾਰ ਬਾਹਰ ਦੀਆਂ ਖ਼ਬਰਾਂ ਪੁੱਛਣ ਕਿ ਮਾਤਲੋਕ ਵਿਚ ਕੀ ਵਰਤਾਰਾ ਵਰਤ ਰਿਹਾ ਹੈ। ਦਾਸ ਨੂੰ ਕੇਵਲ ਇਤਨੀ ਕਿਸੁੰਦਕ ਲੱਗੀ ਸੀ ਕਿ ਕਲਕੱਤੇ ਵਿਖੇ ਸਪੈਸ਼ਲ ਕਾਂਗਰਸ ਹੋਈ ਅਤੇ ਨਾਮ ਮਿਲਵਰਤਨ ਪਾਸ ਹੋਈ, ਸੋਈ ਮੈਂ ਸਾਰਿਆਂ ਨੂੰ ਦੱਸ ਦਿੱਤੀ। ਸਾਲਾਂ ਬੱਧੀ ਬਾਹਰ ਦੀਆਂ ਬਿੜਕਾਂ ਲੈਂਦਿਆਂ ਨੂੰ ਇਹੀ ਸੋਈ ਕਰਨੀ ਪੈਣੀ ਹੀ ਭਾਰੀ ਗਨੀਮਤ ਸੀ।